ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਜੁੜ ਰਹੇ ਹੋ ਜੀ ਆਇਆਂ ਨੂੰ ਤੇ ਘੜੀ ਇਸ ਵੇਲੇ 9:02 ਦਿਖਾਉਣ ਲੱਗ ਪਈ ਹੈ ਦਿਨ ਐਤਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ ਸਿਡਨੀ ਸਮਾਂ ਹੈ ਜੀ 25 ਜੂਨ 2017 ਅੱਜ ਦੀ ਤਰੀਕ ਹੈ ਔਰ ਪਰਥ ਦੇ ਵਿਚ 7:02 ਹੋਏ ਨੇ ਸੁਬਾਹ ਦੇ ਤੇ ਐਡਲੇਡ ਦੇ ਵਿਚ 8:32 ਭਾਰਤ ਦੇ ਵਿਚ 4:32 ਸਵੇਰ ਦੇ ਔਰ ਲੰਡਨ ਦੇ ਵਿਚ ਅੱਧੀ ਰਾਤ ਹੋ ਚੁੱਕੀ ਹੈ 2 ਮਿੰਟ ਉੱਤੇ ਅੱਧੀ ਰਾਤ ਤੋਂ ਅੱਜ ਦੀ ਤਰੀਕ ਦੀ ਚੜ ਚੁੱਕੀ ਹੈ ਜੀ ਉੱਤੇ ਤੇ ਉਧਰ ਟੋਰਾਂਟੋ ਚ 7:02 ਹੋਏ ਨੇ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ ਤੇ ਵੈਨਕੂਵਰ ਦੇ ਵਿਚ 4:02 ਹੋਏ ਨੇ ਸੋ ਸਾਰੇ ਸਰੋਤੇ ਆਓ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਕੁਝ ਮਿੰਟਾਂ ਬਾਅਦ ਹੀ ਤੇ ਪੂਰੀ ਤਿਆਰੀ ਹੈ ਜੀ ਬਹੁਤ ਸਾਰੇ ਮਸਲੇ ਆ ਉਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਸੁਨੇਹਾ ਭੇਜਣ ਦੇ ਲਈ ਪਤਾ ਹੈ ਜੀ request@harmanradio.com ਈਮੇਲ ਰਾਹੀਂ ਔਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਕੋਈ ਵੀ ਫੋਟੋ ਕੋਈ ਵੀ ਸੁਨੇਹਾ ਕੁਝ ਵੀ ਸਾਨੂੰ ਭੇਜ ਸਕਦੇ ਹੋ ਆਪਣੇ ਦਿਲ ਵਾਲੀ ਗੱਲ ਤੇ ਇਹ ਸਾਰੀਆਂ ਫੋਟੋਆਂ ਜਿਹੜੀਆਂ ਤੁਸੀਂ ਭੇਜਦੇ ਹੋ ਜਾਂ ਮੈਸੇਜ ਕੋਈ ਅਹਿਮ ਹੁੰਦਾ ਜਾਂ ਜਾਣਕਾਰੀ ਦੇਣੀ ਹੁੰਦੀ ਹੈ ਉਹ ਅਸੀਂ ਹੁਣ ਲਾਈਵ ਆਪਣੇ ਬਲੌਗ ਦੇ ਰਾਹੀਂ harmanradio.com/liveblog ਆਈਫੋਨਸ ਦੇ ਉੱਤੇ ਕਿਤੇ ਵੀ ਖੋਲ ਸਕਦੇ ਹੋ ਵੈਬਸਾਈਟ ਦੇ ਉੱਤੇ ਜਾਂ ਤੁਸੀਂ ਐਂਡਰਾਇਡ ਦੀ ਐਪ ਦੇ ਵਿੱਚ ਦੇਖ ਸਕਦੇ ਹੋ ਜੀ ਸਾਈਡ ਤੇ ਬਾਰ ਦੇ ਉੱਤੇ ਲਾਈਵ ਬਲੌਗ ਹੈ ਛੇਤੀ ਹੀ ਐਪਲ ਦੀ ਐਪ ਵੀ ਜਿਹੜੀ ਹੈ ਅਪਗ੍ਰੇਡ ਕਰ ਦਿੱਤੀ ਜਾਵੇਗੀ ਸੋ ਸਟੋਰ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਗਈ ਹੈ ਹੁਣ ਸਟੋਰ ਵਾਲਿਆਂ ਨੇ ਸ਼ੋਰੂਮ ਚ ਰੱਖਣੀ ਹੈ ਸੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਬਹੁਤ ਸਾਰੇ ਸੁਨੇਹੇ ਵੀ ਆ ਗਏ ਨੇ ਪਹਿਲਾਂ ਮੈਂ ਕਾਲੀ ਕਾਲੀ ਐਕਨੋਲੇਜਮੈਂਟ ਦੇ ਦਾਂ ਸੁਖਵਿੰਦਰ ਸੋਹਨ ਜੀ ਰਣਜੀਤ ਸਿੰਘ ਰੇ ਵਾਈਟ ਵਿਰਵੀ ਵਾਲੇ ਸੱਤੀ ਸਿੰਘ ਕੌਫਸਰਵਰ ਤੋਂ ਹਰਮੀਤ ਸਿੰਘ ਚੰਨਾ ਸਾਰੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਤੇ ਗੀਤ ਸੰਗੀਤ ਵੀ ਚੱਲਣਾ ਤੇ ਨਾਲ ਵਿਚਾਰਾਂ ਵੀ ਚੱਲਣਗੀਆਂ ਅੱਜ ਕੱਲ ਵੀ ਅਸੀਂ ਪੇਸ਼ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਉੱਤੇ ਪਹਿਲਾ ਹੀ ਗੀਤ ਸੋ ਸ਼ਹੀਦੀ ਦੇ ਬਾਰੇ ਅੱਜ ਥੋੜੀ ਹੋਰ ਗੱਲਬਾਤ ਕਰਨੀ ਆ ਔਰ ਸ਼ਹੀਦੀ ਦੇ ਬਾਰੇ ਆਪਾਂ ਪਹਿਲਾਂ ਕਾਫੀ ਦੱਸ ਚੁੱਕੇ ਹਾਂ ਕਿ ਸ਼ਹੀਦੀ ਅਸਲ ਦੇ ਵਿਚ ਹੁੰਦੀ ਕੀ ਆ ਹੁਣ ਗੱਲ ਆਉਂਦੀ ਆ ਕਿ ਗੁਰੂ ਸਾਹਿਬ ਦੀ ਪੰਜਵੇਂ ਗੁਰੂ ਸਾਹਿਬ ਦੀ ਸ਼ਹੀਦੀ ਜਿਹੜੀ ਆ ਬੜੀ ਅਹਿਮ ਹੈ ਸਿੱਖ ਜਗਤ ਨੀ ਉੱਤਰੀ ਭਾਰਤ ਜਾਂ ਭਾਰਤ ਦੇ ਵਿਚ ਹੀ ਬੜੀ ਅਹਿਮ ਸ਼ਹੀਦੀ ਮੰਨੀ ਜਾਂਦੀ ਆ ਕਿਉਂਕਿ ਐਡੇ ਵੱਡੇ ਮਹਾਤਮਾ ਐਡੇ ਵੱਡੇ ਪਹੁੰਚੇ ਹੋਏ ਗੁਰੂ ਉਨ੍ਹਾਂ ਦੀ ਸ਼ਹੀਦੀ ਹੋਣੀ ਕੋਈ ਛੋਟੀ ਗੱਲ ਨਹੀਂ ਔਰ ਉਸ ਦੇ ਇਫੈਕਟ ਉਸ ਦੇ ਜਿਹੜੇ ਨਤੀਜੇ ਆ ਉਸ ਤੋਂ ਬਾਅਦ ਕੀ ਨਿਕਲੇ ਜਿਹੜੇ ਸ਼ਹੀਦ ਕਰਨ ਵਾਲੇ ਸੀ ਜਾਂ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਨ੍ਹਾਂ ਦਾ ਕੀ ਹਸ਼ਰ ਹੋਇਆ ਅਗਲੇ 150-200 ਸਾਲ ਚ ਇਹ ਸਾਰੇ ਹੀ ਜਾਣਦੇ ਨੇ ਸੋ ਇਹਦੇ ਜਿਹੜੇ ਇਫੈਕਟ ਨੇ ਬੜੇ ਲੌਂਗ ਟਰਮ ਨੇ ਹੁਣ ਬਹੁਤ ਸਾਰੇ ਸਾਡੇ ਸਿੱਖ ਨੇ ਬਹੁਤ ਸਾਰੇ ਚਿੰਤਕ ਨੇ ਜਾਂ ਮਾਡਰਨ ਚਿੰਤਕ ਨੇ ਜਿਹੜੇ ਗੁਰਬਾਣੀ ਨਾਲ ਥੋੜਾ ਘੱਟ ਜੁੜਦੇ ਨੇ ਪੂਰਾ ਡੰਘਾਈ ਚ ਨਹੀਂ ਜੁੜਦੇ ਪਰ ਉਹਨਾਂ ਦੇ ਅੰਦਰ ਇਹ ਆਮ ਸਵਾਲ ਆਉਂਦਾ ਹੈ ਕਿ ਅਗਰ ਪਹਿਲੀ ਗੱਲ ਤਾਂ ਕਿ ਅਗਰ ਪਰਮਾਤਮਾ ਸਾਰਾ ਕੁਝ ਕਰਦਾ ਆ, ਰੱਬ ਸਾਰਾ ਕੁਝ ਕਰਦਾ ਆ, ਤਾਂ ਫਿਰ ਉਹ ਆਪਣੇ ਜਨ ਨੂੰ ਜਿਹੜੇ ਕਿ ਪੰਜਵੇਂ ਪਾਤਸ਼ਾਹ ਨੂੰ ਇਹੋ ਜਿਹੇ ਤਸੀਹੇ ਝੱਲਣ ਦੇ ਲਈ ਕਿਉਂ ਅਲਾਓ ਕਰਦਾ ਹੈ, ਕਿਉਂ ਕਿਉਂ ਦੂਸਰਿਆਂ ਨੂੰ ਆਗਿਆ ਦਿੰਦਾ ਹੈ ਕਿ ਇਹਨੂੰ ਤਸੀਹੇ ਦਿੱਤੇ ਜਾਣ? ਪਹਿਲਾ ਕੁਐਸਚਨ ਇਹ ਆਉਂਦਾ ਹੈ ਕਿ ਜਦੋਂ ਉਹ ਆਪਣੇ ਗੁਰੂ ਸਾਹਿਬ ਆਪਣੀ ਰੱਖਿਆ ਨਹੀਂ ਕਰ ਸਕਦੇ ਤਾਂ ਹੋਰ ਰੱਬ ਹੋਰ ਕਿਹਦੀ ਰੱਖਿਆ ਕਰੂਗਾ? ਇਹੀ ਸਵਾਲ ਜ਼ਾਲਮ ਦੇ ਮਨ ਦੇ ਵਿੱਚ ਹੁੰਦਾ ਹੈ। ਇਹੀ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਦੇਖੋ, ਜਿਨ੍ਹਾਂ ਨੂੰ ਤੁਸੀਂ ਗੁਰੂ ਮੰਨਦੇ ਹੋ, ਜਿਹੜੇ ਕਹਿੰਦੇ ਨੇ ਕਿ ਰੱਬ ਦੇ ਬਹੁਤ ਨੇੜੇ ਨੇ, ਆਹ ਦੇਖੋ ਅਸੀਂ ਤਸੀਹੇ ਦੇ ਰਹੇ ਹਾਂ, ਕਿੰਨੇ ਅਸੀਂ ਜ਼ੁਲਮ ਕਰ ਰਹੇ ਹਾਂ, ਉਨ੍ਹਾਂ ਦੀ ਕੋਈ ਰੱਖਿਆ ਨਹੀਂ ਕਰ ਰਿਹਾ, ਇਹਦਾ ਮਤਲਬ ਇਹ ਝੂਠਾ ਹੈ। ਇਹੀ ਸੋਚ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਿੱਛੇ ਚੱਲ ਰਹੀ ਹੈ ਕਿ ਉਹ ਸਾਬਤ ਕਰਨਾ ਚਾਹੁੰਦੇ ਨੇ ਕੁਛ ਇਨਸਾਨ, ਕੁਛ ਸੋਚ, ਕੁਛ ਜਥੇਬੰਦੀਆਂ ਕਿ ਜਿਹਨੂੰ ਤੁਸੀਂ ਮਹਾਨ ਕਹਿੰਦੇ ਹੋ, ਰੱਬ ਦਾ ਰੂਪ ਕਹਿੰਦੇ ਹੋ, ਉਹ ਰੱਬ ਦਾ ਰੂਪ ਤਾਂ ਇਉਂ ਰੁਲਿਆ ਫਿਰਦਾ। ਇਹ ਉਹਨਾਂ ਦੀ ਸੋਚ ਹੈ। ਦੂਜੇ ਪਾਸੇ ਜਿਹੜਾ ਤੱਤੀ ਤਵੀ ਤੇ ਬੈਠਾ ਹੈ ਉਹਦੀ ਕੀ ਸੋਚ ਹੈ? ਗੁਰੂ ਗ੍ਰੰਥ ਸਾਹਿਬ ਦੀ ਕੀ ਸੋਚ ਹੈ? ਆਓ ਤੁਹਾਡੇ ਨਾਲ ਹੁਣ ਉਹ ਵਿਚਾਰਾਂ ਕਰਨੀਆਂ ਕਿ ਉਹ ਰਿਐਕਸ਼ਨ ਕਿਉਂ ਨਹੀਂ ਕਰ ਰਹੇ, ਉਹ ਮੋਹਰਿਓਂ ਕਿਉਂ ਨਹੀਂ ਕਰ ਰਹੇ? ਉਨ੍ਹਾਂ ਕੋਲ ਸਾਰੀ ਪਾਵਰ ਹੈ, ਉਨ੍ਹਾਂ ਕੋਲ ਸਾਰੀ ਸ਼ਕਤੀ ਹੈ, ਉਹ ਰੱਬ ਰੂਪ ਆਪ ਨੇ, ਉਹ ਕਿਉਂ ਨਹੀਂ ਇਸ ਨੂੰ ਰੋਕ ਰਹੇ? ਹੁਣ ਜਦੋਂ ਤੱਤੀ ਤਵੀ ਤੇ ਬੈਠੇ ਨੇ ਪੰਜਵੇਂ ਪਾਤਸ਼ਾਹ, ਤਾਂ ਉਨ੍ਹਾਂ ਦੀ ਵੇਦਨਾ ਕੀ ਹੈ? ਉਨ੍ਹਾਂ ਦੇ ਮਨੋ ਅਵਸਥਾ ਕੀ ਹੈ? ਮਨੋ ਅਵਸਥਾ ਇਹ ਹੈ ਕਿ ਅਕਾਲ ਪੁਰਖ ਉਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ ਹੈ, ਇੰਸਟਾਲ ਹੋ ਚੁੱਕਾ ਕਹਿ ਲਓ ਕਿ ਮਾਡਰਨ ਭਾਸ਼ਾ ਦੇ ਵਿੱਚ, ਤੇ ਜੋ ਉਹ ਸਰੀਰ ਰੂਪ ਹੈ ਅਸਲ ਦੇ ਵਿੱਚ ਅਕਾਲ ਪੁਰਖ ਹੀ ਉਹ ਕਰਾ ਰਿਹਾ ਹੈ। ਲੋਕਾਂ ਨੂੰ ਇਉਂ ਲੱਗ ਰਿਹਾ ਕਿ ਪੰਜਵੇਂ ਪਾਤਸ਼ਾਹ ਜਿਹੜਾ ਜ਼ਾਲਮ ਹੈ ਉਹਨੂੰ ਇਉਂ ਲੱਗ ਰਿਹਾ ਕਿ ਪੰਜਵੇਂ ਪਾਤਸ਼ਾਹ ਦਾ ਸਰੀਰ ਹੈ, ਪਰ ਅਸਲ ਦੇ ਵਿੱਚ ਉਹਦੇ ਅੰਦਰ ਕੀ ਹੁੰਦਾ ਹੈ? ਉਹਦੇ ਪੁਆਇੰਟ ਆਫ ਵਿਊ ਨਾਲ ਦੇਖਿਓ ਤਾਂ ਉਹ ਖੁਦ ਰੱਬ ਰੂਪ ਹੁੰਦਾ ਹੈ, ਤੇ ਉਹਦੀ ਸੋਚ ਕੀ ਹੁੰਦੀ ਹੈ? ਉਹ ਸੋਚ ਰਿਹਾ ਹੁੰਦਾ ਹੈ, ਇਹ ਮੈਂ ਤਕਰੀਬਨ ਇਹ 23ਵੀਂ ਅਸ਼ਟਪਦੀ ਹੈ ਜੀ ਸੁਖਮਨੀ ਸਾਹਿਬ ਦੀ। ਸੋ ਪੰਜਵੇਂ ਪਾਤਸ਼ਾਹ ਦੀ ਆਪਣੀ ਸੋਚ ਦੇ ਮੁਤਾਬਕ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ। ਜਦੋਂ ਤੱਤੀ ਤਵੀ ਤੇ ਬੈਠੇ ਹੋਊਗੇ ਤਾਂ ਉਹ ਕੀ ਸੋਚ ਰਹੇ ਹੋਊਗੇ? ਉਹ ਸੋਚ ਰਹੇ ਹੋਣਗੇ, ਇਹ 6ਵਾਂ ਪਦ ਹੈ ਜੀ, ਆਵਨ ਜਾਣ ਇੱਕ ਖੇਲ ਬਣਾਇਆ। ਉਹ ਕਹਿੰਦੇ ਨੇ ਕਿ ਜਿਹੜਾ ਸਰੀਰ ਦਾ ਆਣਾ ਤੇ ਜਾਣਾ ਇੱਕ ਖੇਲ ਬਣਾਇਆ ਆ, ਆਗਿਆਕਾਰੀ ਕੀਨੀ ਮਾਇਆ। ਸੋ ਜਿਹੜੀ ਮੇਰਾ ਸਰੀਰ ਹੈ ਤੇ ਜ਼ਾਲਮ ਦਾ ਜਿਹੜਾ ਸਰੀਰ ਹੈ ਜਾਂ ਜ਼ਾਲਮ ਦਾ ਦੀ ਸੋਚ ਹੈ, ਇਹ ਆਗਿਆਕਾਰੀ ਹੈ, ਇਹ ਆਗਿਆ ਦੇ ਵਿੱਚ ਹੀ ਹੋ ਰਿਹਾ ਹੈ। ਸਭ ਕੇ ਮੱਦੇ ਅਲਪ ਤੋਂ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ। ਸੋ ਜੋ ਤੱਤੀ ਤਵੀ ਤੇ ਬੈਠ ਕੇ ਗੁਰੂ ਸਾਹਿਬ ਕਹਿ ਰਹੇ ਨੇ, ਸੋਚ ਰਹੇ ਨੇ, ਉਹ ਵੀ ਉਹ ਆਪ ਹੀ ਕਰਾ ਰਿਹਾ, ਤੇ ਜੋ ਮੋਰੇ ਜ਼ਾਲਮ ਹੈ ਕਹਿ ਰਿਹਾ ਜਾਂ ਕਰ ਰਿਹਾ ਆ, ਉਹ ਵੀ ਰੱਬ ਆਪ ਹੀ ਕਰਾ ਰਿਹਾ ਆ। ਹੁਣ ਉਹ ਕਹਿੰਦੇ ਨੇ ਕਿ ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸਮਾਏ। ਹੁਣ ਕਹਿੰਦੇ ਕਿ ਜਿਹੜਾ ਸਰੀਰ ਦਾ ਆਣਾ ਜਾਣਾ, ਆਤਮਾ ਦਾ ਆਣਾ ਜਾਣਾ, ਉਹ ਆਗਿਆ ਦੇ ਵਿੱਚ ਹੋ ਰਿਹਾ। ਆਗਿਆ ਕੀ ਹੈ? ਹੁਕਮ ਹੈ। ਸੋ ਜੋ ਤੱਤੀ ਤਵੀ ਦੇ ਜਿਹੜਾ ਬਿਠਾਲ ਰਿਹਾ ਉਹ ਵੀ ਹੁਕਮ ਦੇ ਵਿੱਚ ਹੀ ਬਿਠਾਲ ਰਿਹਾ, ਜੋ ਬੈਠ ਰਿਹਾ ਉਹ ਵੀ ਹੁਕਮ ਦੇ ਵਿੱਚ ਹੀ ਬੈਠ ਰਿਹਾ। ਇਹ ਉਹਨਾਂ ਦੀ ਮਨੋ ਅਵਸਥਾ ਆ, ਦੇਖੋ ਕਿੱਡੀ ਮਹਾਨ ਅਵਸਥਾ ਹੈ, ਤੇ ਉਹਨੂੰ ਐਕਸੈਪਟ ਕਰ ਰਹੇ ਨੇ। ਹੁਣ ਇੱਥੇ ਉਹ ਜਿਹੜੇ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਜਿਹੜੀ ਆ ਆਗਿਆਕਾਰੀ ਹੈ, ਹੁਣ ਇਹ ਤੋਂ ਬਾਹਰ ਨਹੀਂ ਹੋ ਸਕਦੇ। ਜੇ ਭਾਣਾ ਇਸੇ ਤਰ੍ਹਾਂ ਹੀ ਆ ਤਾਂ ਜਿਹੜਾ ਭਗਤ ਹੈ ਉਹ ਕਦੇ ਵੀ ਰੱਬੀ ਜਿਹੜਾ ਮਹਾਨ ਇਸ ਚੇਤਨਾ ਚੱਲ ਰਹੀ ਹੈ, ਸ੍ਰਿਸ਼ਟੀ ਨੂੰ ਚਲਾ ਰਹੀ, ਉਹ ਕਦੇ ਵੀ ਉਹਨੂੰ ਉਹ ਚ ਇੰਟਰਫੇਅਰ ਨਹੀਂ ਕਰਦਾ। ਉਹ ਇਸੇ ਕਰਕੇ ਤਾਂ ਰੱਬ ਰੂਪ ਹੁੰਦਾ ਹੈ। ਹੁਣ ਅਗਲੀ ਜਿਹੜੀ ਅਸ਼ਟਪਦੀ ਹੈ ਉਹ ਵੀ ਬੜੀ ਮਹਾਨ ਉਹਨਾਂ ਨੇ ਲਿਖੀ ਹੋਈ ਹੈ। ਇਸ ਨੂੰ ਹੋਰ ਵਧਾਉਂਦੇ ਨੇ, ਕਹਿੰਦੇ ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕੁਛ ਕਰਾ। ਕਹਿੰਦੇ ਨੇ ਕਿ ਬੰਦੇ ਤੇ ਕੋਈ ਦੱਸੋ ਹੋ ਸਕਦਾ ਹੈ? ਉਰੇ ਕਹੋ ਕਿਨੇ ਕੁਛ ਕਰਾ, ਇਸ ਦੁਨੀਆਂ ਦੇ ਉੱਤੇ ਕਿਸੇ ਨੇ ਕੁਛ ਕੀਤਾ? ਆਪ ਭਲਾ ਕਰਤੂਤ ਅਤ ਨੀਕੀ, ਪਰਮਾਤਮਾ ਦਾ ਉਹ ਕਹਿੰਦਾ ਭਲਾ ਹੀ ਕਰਦਾ ਆ, ਉਹਦੀ ਜਿਹੜੀ ਉਹਦੀ ਕਰਨੀ ਆ ਉਹ ਬੜੀ ਮਹਾਨ ਹੈ। ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਜ। ਆਪੇ ਸਾਰਾ ਕੁਛ ਹੁਣ ਧਾਰਿਆ ਹੋਇਆ, ਆਪੇ ਸਾਰਾ ਕੁਛ ਮੰਨਿਆ ਹੋਇਆ ਆ, ਤੇ ਇੱਥੇ ਉੱਥੇ ਉਹ ਸਾਰੇ ਹੁਣ ਆਪਣੇ ਆਪ ਹੀ ਰਚੇ ਹੋਏ ਨੇ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਉਹ ਕਹਿੰਦੇ ਜਦੋਂ ਸਾਰੇ ਪਾਸੇ ਆਪ ਹੀ ਆਪ ਹੈ ਤਾਂ ਉਹਦੀ ਗਤ, ਗਤ ਦਾ ਮਤਲਬ ਸਪੀਡ, ਮਿਤ ਦਾ ਮਤਲਬ ਹਾਈਟ, ਡੈਪਥ, ਕਹਿੰਦੇ ਉਹ ਕਿੱਦਾਂ ਕਹਿ ਸਕਦਾ ਕੋਈ? ਜੇ ਦੂਜਾ ਹੋਊ ਤਾਂ ਹੀ ਹੈ, ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ, ਨਾਨਕ ਇਹੋ ਜਾਣ। ਹੁਣ ਇਹ ਆ ਮਨੋ ਦਸ਼ਾ ਜੀ ਸ਼ਹੀਦ ਦੀ, ਤੇ ਸਾਰੇ ਸ਼ਹੀਦਾਂ ਨੂੰ ਜੂਨ ਮਹੀਨੇ ਦੇ ਵਿਚ ਸ਼ਹੀਦੀ ਆਪਾਂ ਮਨਾਇਆ ਮਹੀਨਾ ਹੈ ਤੇ ਸ਼ੁਰੂ ਦੇ ਵਿਚ ਪ੍ਰੋਗਰਾਮਾਂ ਦੇ ਵਿਚ ਵੀ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਆਪਾਂ ਦਿੰਦੇ ਰਹੇ ਆ ਤੇ ਅੱਜ ਵੀ ਇੱਕ ਆ ਗੀਤ ਤੁਹਾਨੂੰ ਸੁਣਾਉਣਾ ਆ ਇਹ ਗੀਤ ਜੀ ਗਾਇਆ ਬਹੁਤ ਸੋਹਣੇ ਤਰੀਕੇ ਦੇ ਨਾਲ ਤੱਤੀ ਤਵੀ ਦੇ ਉੱਤੇ ਪੰਜਵੇਂ ਪਾਤਸ਼ਾਹ ਬੈਠੇ ਨੇ ਤੇ ਉਹ ਮੁਖਾਤਬ ਕਰ ਰਹੇ ਨੇ ਜ਼ਾਲਮ ਨੂੰ ਜਿਹੜਾ ਕਿ ਬਿਠਾ ਰਿਹਾ ਪਰ ਇਸ ਤੋਂ ਪਹਿਲਾਂ ਗੁਰਬਾਣੀ ਦੇ ਰੂਪ ਦੇ ਵਿਚ ਸੁਖਮਨੀ ਸਾਹਿਬ ਦੇ ਵਿਚੋਂ ਪੰਜਵੇਂ ਪਾਤਸ਼ਾਹ ਦੀ ਕਿਰਤ ਹੈ ਉਸ ਦੇ ਵਿਚੋਂ ਉਨ੍ਹਾਂ ਦੀ ਮਨੋਦਸ਼ਾ ਅਸੀਂ ਸੁਣੀ ਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਲਿਖੀ ਹੈ ਤੇ ਕਿਸ ਤਰ੍ਹਾਂ ਤੱਤੀ ਦੇ ਤਵੀ ਬੈਠ ਕੇ ਉਪਰ ਬੈਠ ਕੇ ਉਹ ਸੋਚ ਰਹੇ ਹੋਣਗੇ ਆਓ ਸੁਣਦੇ ਆ ਜੀ ਕੰਬੋਜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਫਿਰ ਰੋਵੋਂਗੇ ਮੱਥੇ ਤੇ ਹੱਥ ਮਾਰ ਕੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਨ੍ਹਾਂ ਨੇ ਇਹ ਗੀਤ ਪੇਸ਼ ਕੀਤਾ। ਸੋ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਹੁਣੇ ਹੁਣੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਮਿੰਟੂ ਬਰਾੜ ਭਾਜੀ ਬੜੀ ਛੇਤੀ ਪ੍ਰੋਗਰਾਮ ਚ ਜੁਆਇਨ ਕਰਨਗੇ। ਤੇ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਪਰਮਾਤਮਾ ਚੜ੍ਹਦੀ ਕਲਾ ਦੇ ਵਿਚ ਸਾਰਿਆਂ ਨੂੰ ਰੱਖੇ। ਹਰਮੀਤ ਚੰਨਾ ਭਾਜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਜੁੜੇ ਸਨ ਤੇ ਕਹਿੰਦੇ ਨੇ ਕਿ ਰੇਡੀਓ ਵਰਲਡ ਨੂੰ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ ਤੇ ਕੱਲ ਮਿਲਦੇ ਆ ਜੀ, ਪਰ ਅੱਜ ਪ੍ਰੋਗਰਾਮ ਸੁਣ ਰਹੇ ਆ। ਸੋ ਉਨ੍ਹਾਂ ਨੇ ਵਿਚਾਰ ਭੇਜਿਆ ਕਿ ਕਿਸੀ ਕੀ ਅਨਮੋਲ ਚਾਹਤ ਕੋ ਮਜ਼ਾਕ ਮੇ ਮਤ ਲੇਨਾ, ਕਿਸੀ ਸੇ ਦਿਲ ਲਗਾ ਕੇ ਤੋੜ ਨਾ ਦੇਣਾ, ਜਿਸ ਕੋ ਤੁਮਾਰੇ ਬਿਨਾ ਜੀਨੇ ਕੀ ਆਦਤ ਨਾ ਹੋ, ਉਸ ਕੋ ਅਕੇਲੇ ਜੀਨੇ ਕੇ ਲਿਏ ਛੋੜ ਨਾ ਦੇਣਾ। ਕਿਆ ਬਾਤ ਹੈ ਜੀ। ਸੱਤੀ ਸਿੰਘ ਜੀ ਕੀ ਹਾਲ ਚਾਲ ਹੈ? ਗੁੱਡ ਮਾਰਨਿੰਗ, ਠੀਕ ਠਾਕ ਹੋ? ਦਲਜੀਤ ਸਿੰਘ ਭਾਜੀ ਵੀ ਜੁੜ ਗਏ ਨੇ ਮਹਿਤਾ ਚੌਂਕ ਤੋਂ, ਕਹਿੰਦੇ ਗੁਆਚੇ ਅਸੀਂ ਖੁਦ ਹਾਂ ਤੇ ਲੱਭਦੇ ਰੱਬ ਨੂੰ ਫਿਰਦੇ ਹਾਂ। ਬਿਲਕੁਲ, ਰੱਬ ਤਾਂ ਘਰੇ ਵਸਦਾ, ਹਿਰਦੇ ਦੇ ਵਿਚ ਵਸਦਾ ਜੀ। ਲੱਕੀ ਖਟੜਾ ਜੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ। ਗੁਰੀ ਥਿੰਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਲਿੰਕ ਭੇਜ ਦਿੱਤਾ ਜੀ ਗੁਰੀ ਜੀ ਤੁਹਾਨੂੰ। ਰਣਜੀਤ ਸਿੰਘ ਰੇ ਵਾਈਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਣਜੀਤ ਸਿੰਘ ਜੀ, ਇਹ ਤੁਸੀਂ ਜੇ ਫੋਟੋ ਭੇਜ ਸਕਦੇ ਹੋ ਤਾਂ ਜ਼ਿਆਦਾ ਵਧੀਆ, ਫੋਟੋ ਵੀ ਭੇਜੋ। ਇਹ ਜੀ ਵਿਰਵੀ ਏਰੀਏ ਦੇ ਵਿਚ ਰੇ ਵਾਈਟ ਰੀਅਲ ਸਟੇਟ ਚਲਾਉਂਦੇ ਨੇ ਤੇ ਦੇਖੋ ਹੁਣ ਆਪਣੇ ਪੰਜਾਬੀ ਬਹੁਤ ਉਸ ਏਰੀਏ ਦੇ ਵਿਚ ਜਾ ਰਹੇ ਨੇ ਤੇ ਘਰ ਵੀ ਖਰੀਦ ਰਹੇ ਨੇ, ਵੇਚ ਰਹੇ ਨੇ। ਸੋ ਇਹ ਐਕਸਪਰਟ ਬੰਦੇ ਨੇ, ਇਨ੍ਹਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤਾਂ ਇਨ੍ਹਾਂ ਨੇ ਦੋ ਤਿੰਨ ਪ੍ਰਾਪਰਟੀਜ਼ ਸਾਡੇ ਲਈ ਭੇਜੀਆਂ। 3 ਬੈਡਰੂਮ ਹਾਊਸ, 2 ਬਾਥਰੂਮ, 1 ਕਾਰ ਗਰਾਜ ਤੇ ਸੇਲ ਤੇ ਲੱਗਾ ਜੀ, ਕਿਆ ਬਾਤ ਹੈ, 1 ਮਿਲੀਅਨ ਤਕਰੀਬਨ 1.8 ਮਿਲੀਅਨ ਦਾ। ਪ੍ਰਾਈਮ ਲੋਕੇਸ਼ਨ ਹੈ ਜੀ ਇਹ, ਹਾਈਵੇ ਦੇ ਉੱਤੇ, 1782 ਸਕੁਏਅਰ ਮੀਟਰ। ਤੇ ਇਕ ਘਰ ਹੋਰ ਵੀ ਲੱਗਾ ਜੀ, 229 ਪ੍ਰਿੰਸੈਸ ਹਾਈਵੇ ਵੈਰਬੀ ਦੇ ਵਿਚ। ਸੋ ਕਾਫੀ, ਚਲੋ ਇਕ ਘਰ ਤੁਸੀਂ ਕੱਲ ਭੇਜਿਆ ਸੀ, 14 ਟੈਨਿਲਬਾ ਸਟਰੀਟ ਵੈਰਬੀ ਚ, ਇਹ 3/80 ਤੋਂ 4 ਦੇ ਵਿਚ ਘਰ ਸੀ ਜੀ, 534 ਸਕੁਏਅਰ ਮੀਟਰ, 3 ਬੈਡਰੂਮ। ਸੋ ਪ੍ਰਾਪਰਟੀਆਂ ਦੀ ਜਾਣਕਾਰੀਆਂ ਜੀ ਤੁਹਾਨੂੰ ਦਿੰਦੇ ਰਵਾਂਗੇ। ਤੇ ਰੁਪਿੰਦਰ ਸਿੰਘ ਗਿੱਲ ਘਲ ਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਦਾ ਰੁਪਿੰਦਰ ਜੀ, ਠੀਕ ਠਾਕ ਹੋ? ਤੇ ਨਿੱਕਾ ਢਿੱਲੋਂ ਜੀ ਵੀ ਗੁੱਡ ਮਾਰਨਿੰਗ ਬੁਲਾਉਂਦੇ ਪ੍ਰੋਗਰਾਮ ਚ ਆ ਗਏ ਨੇ। ਗੁਰੀ ਥਿੰਦਰ ਹੁਣਾਂ ਨੇ ਫੋਟੋ ਭੇਜਤੀ ਆ, ਹੱਥ ਮਿਲਾ ਰਹੇ ਨੇ, ਕਹਿੰਦੇ ਦੋਸਤੀ ਤੋਂ ਵੱਡੀ ਕੋਈ ਜਗੀਰ ਨਹੀਂ, ਦੋਸਤੀ ਦੀ ਕੋਈ ਤਸਵੀਰ ਨਹੀਂ, ਇਹ ਤਾਂ ਇਕ ਨਾਜ਼ੁਕ ਮੋਮ ਦਾ ਧਾਗਾ ਹੈ, ਫਿਰ ਵੀ ਇਸ ਤੋਂ ਪੱਕੀ ਕੋਈ ਜ਼ੰਜੀਰ ਨਹੀਂ। ਬਹੁਤ ਸੋਹਣਾ ਵਿਚਾਰ ਪੇਸ਼ ਕੀਤਾ ਜੀ ਤੁਸੀਂ। ਤੇ ਹਰਜਿੰਦਰ ਸਿੰਘ ਵੀ ਸਾਡੇ ਨਾਲ ਜੁੜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੀਤ ਬਹੁਤ ਸੋਹਣਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਹਰਜਿੰਦਰ ਸਿੰਘ ਕਰੜਾ ਪਰਥ ਤੋਂ। ਸੋ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ ਲੈਂਦੇ ਆ। ਕੌਫ ਸਾਰਬਰ ਦੇ ਵਿਚ ਅੱਜ ਬੜਾ ਠੰਡਾ, ਬੱਦਲਵਾਈ ਵਾਲਾ, ਨੇਰ ਜੇ ਵਾਲਾ, ਬੜਾ ਹੋਰੇ ਤਰ੍ਹਾਂ ਦਾ ਦਿਨ ਚੜਿਆ, ਹੁਣ ਮੈਂ ਕੀ ਕਹਾਂ। ਪਰ 21 ਡਿਗਰੀ ਤੱਕ ਮੌਸਮ ਅੱਜ ਜਾਏਗਾ ਤੇ ਕਿਤੇ ਕਿਤੇ ਕਣੀਆਂ ਵੀ ਪੈਣ ਦੀ ਉਮੀਦ ਹੈ। ਸੋ 27 ਡਿਗਰੀ ਕੇਨਸ ਦੇ ਵਿਚ ਤੇ ਬ੍ਰਿਸਬਨ ਦੇ ਵਿਚ 24 ਡਿਗਰੀ ਧੁੱਪ ਖਿੜੀ ਰਹੇਗੀ। ਕੈਨਬਰਾ ਦੇ ਵਿਚ 1 ਤੋਂ ਲੈ ਕੇ 11 ਠੰਡ, ਮੈਲਬਨ ਦੇ ਵਿਚ ਸ਼ਾਵਰ ਹੋ ਸਕਦੇ ਨੇ 14 ਤੇ ਟਸਮੇਨੀਆ ਸਾਰੇ ਦੇ ਵਿਚ ਮੀਂਹ ਪੈ ਰਿਹਾ ਤੇ ਸ਼ਾਵਰ ਸ਼ਾਮ ਨੂੰ ਹੋ ਸਕਦੇ ਨੇ। ਐਡਲੇਡ ਦੇ ਵਿਚ ਫਿਲਹਾਲ ਧੁੱਪ ਹੈ 16 ਡਿਗਰੀ, ਪਰਥ ਦੇ ਵਿਚ ਅੱਜ ਬੱਦਲਵਾਈ ਹੋ ਸਕਦੀ ਹੈ ਤੇ ਧੁੱਪ ਜ਼ਿਆਦਾ ਖਿੜੀ ਰਹੇਗੀ 18 ਡਿਗਰੀ ਤੇ ਡਾਰਵਿਨ ਦੇ ਵਿਚ 32 ਡਿਗਰੀ, ਮੌਸਮ ਖੁਸ਼ਕ ਰਹੇਗਾ ਜੀ ਅੱਜ। ਤੇ ਇਧਰ ਕਹਿੰਦੇ ਠੰਡ ਦੇ ਨਾਲ ਨਾ ਆਸਟ੍ਰੇਲੀਆ ਦੇ ਵਿਚ ਬੀਨੀਆਂ ਜਿਹੜੀਆਂ ਟੋਪੀਆਂ, ਗਰਮ ਟੋਪੀਆਂ ਦੀ ਜਿਹੜੀ ਸੇਲ ਬਹੁਤ ਜ਼ਿਆਦਾ ਵੱਧ ਗਈ ਹੈ ਵਿਕਟੋਰੀਆ ਤੇ ਸਦਰਨ ਨਿਊ ਸਾਊਥ ਵੇਲਸ ਦੇ ਵਿਚ, ਤੇ ਹੁਣ ਵਧਣੀ ਸੀਗੀ। ਤੇ ਦੂਜੇ ਪਾਸੇ ਮੌਸਮ ਦੇ ਨਾਲ ਜਿਹੜਾ ਨੁਕਸਾਨ ਹੋਇਆ ਸੀ ਸਾਊਥ ਆਸਟ੍ਰੇਲੀਆ ਦੇ ਵਿਚ ਪਾਵਰ ਗ੍ਰਿਡ ਨੂੰ, ਬਿਜਲੀ ਗਈ ਸੀ 2-3 ਵਾਰੀ, ਉਹਦਾ ਜਿਹੜਾ ਖਮਿਆਜ਼ਾ ਆ ਸਾਊਥ ਆਸਟ੍ਰੇਲੀਆ ਪਾਵਰ ਨੈਟਵਰਕ ਹੈ ਉਹ ਹਜੇ ਤੱਕ 18.5 ਮਿਲੀਅਨ ਡਾਲਰ ਕੰਪਨਸੇਸ਼ਨ ਦੇ ਵਿਚ ਦੇ ਚੁੱਕੇ ਨੇ। ਸੋ ਇਹ ਮੌਸਮ ਦੇ ਨਾਲ ਸਬੰਧਤ ਖ਼ਬਰਾਂ ਆਸਟ੍ਰੇਲੀਆ ਦੀਆਂ। ਤੇ ਹੁਣ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 29 ਡਿਗਰੀ ਤਾਪਮਾਨ ਹੈ ਤੇ ਅੱਜ ਦਿਨੇ ਦਿਨ ਐਨ ਸਾਫ਼ ਰਹੇਗਾ, 39 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਪਹੁੰਚੇਗਾ ਸੂਈ ਦੇ ਉੱਤੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਬਹੁਤ ਸਾਰੇ ਸੱਜਣ ਹੋਰ ਵੀ ਜੁੜ ਰਹੇ ਨੇ, ਉਨ੍ਹਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਸਾਰਿਆਂ ਦੇ ਆਪਾਂ ਸੁਨੇਹੇ ਲਵਾਂਗੇ। ਪਰ ਕੱਲ ਇਕ ਨਾ ਗੀਤ ਦੀ ਫਰਮਾਇਸ਼ ਆਈ ਸੀਗੀ ਤੇ ਇਹ ਗੀਤ ਅਮਨ ਧਾਲੀਵਾਲ ਹੋਣਾ ਨੇ ਫਰਮਾਇਸ਼ ਕੀਤਾ ਸੀ ਤੇ ਇਹ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿਚ ਹੈ ਤੇ ਫਿਲਮ ਆਈ ਸੀ 2003 ਦੇ ਵਿਚ ਪਾਪ, ਤੇ ਮੇਰਾ ਖਿਆਲ ਜੌਨ ਅਬਰਾਹਿਮ ਦੀ ਫਿਲਮ ਸੀ, ਸਾਰਿਆਂ ਨੇ ਦੇਖੀ ਹੋਣੀ ਹੈ। ਪਰ ਇਹ ਗੀਤ ਬੜਾ ਸੁੰਦਰ ਹੈ, ਬੜਾ ਮਨਮੋਹਕ ਹੈ, ਦਿਲ ਵਾਲੀ ਗੱਲ ਦੇ ਵਿੱਚ ਲੱਗਣ ਦੇ ਯੋਗ ਹੈ। ਸੋ ਆਓ ਗੀਤ ਸੁਣਦੇ ਹਾਂ, ਮਨ ਕੀ ਲਗਨ ਦਾ ਟਾਈਟਲ ਗੀਤ।
ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ। ਗਲੀ ਗਲੀ ਗੁਬੇ ਦਿਲ ਤੁਝੇ ਢੂੰਡੇ, ਗਲੀ ਗਲੀ ਗੁਮੇ ਦਿਲ ਤੁਝੇ ਢੂੰਡੇ, ਤੇਰੇ ਬਿਨ ਤਰਸੇ ਨਯਨ। ਲਗਨ ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ, ਲਗਨ ਲਗ ਤੁਮ ਸੇ ਮਨ ਕੀ ਲਗਨ।
ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ, ਫਿਲਮ ਪਾਪ ਦੇ ਵਿੱਚੋਂ ਮਨ ਕੀ ਲਗਨ। ਸੋ ਬਹੁਤ ਸੁੰਦਰ ਗੀਤ, ਬਹੁਤ ਸੁੰਦਰ ਆਵਾਜ਼ ਤੇ ਬਹੁਤ ਸੁੰਦਰ ਵਰਡਿੰਗ, ਫਿਲਮ ਵੀ ਵਧੀਆ ਹੈ ਕਹਿੰਦੇ ਜੀ। ਸੋ ਅਮਨ ਧਾਲੀਵਾਲ ਕੈਨਬਰਾ ਵਾਲਿਆਂ ਦੀ ਫਰਮਾਇਸ਼ ਤੇ। ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ, ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਗੁਰਨੇਕ ਸਿੰਘ ਅਕੇਸ਼ੀਆ ਗਾਰਡਨ ਤੋਂ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਕਹਿੰਦੇ ਨੇ ਕਿ ਹੈਵ ਏ ਨਾਈਸ ਡੇ, ਧੰਨਵਾਦ ਜੀ ਤੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ, ਸ਼ੁਕਰੀਆ ਜੀ। ਬਲਵੀਰ ਸਿੰਘ ਸਿੰਘ ਅਲਟਰੇਸ਼ਨ ਸਿਡਨੀ ਵਾਲੇ ਵੀ ਗੁੱਡ ਮਾਰਨਿੰਗ ਬੁਲਾਉਂਦੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਮੂਲ ਮੰਤਰ ਦਾ ਪਾਠ ਭੇਜ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਅਸ਼ਵਨੀ ਕੁਮਾਰ ਜੀ ਬ੍ਰਿਸਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਲਿਸਨਰਸ ਨੂੰ ਵੀ। ਅਸ਼ਵਨੀ ਜੀ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਅਤਿੰਦਰ ਪਾਲ ਕੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਭੇਜਦੇ ਹੋਏ ਸਾਰਿਆਂ ਨੂੰ ਸ਼ੁਭਕਾਮਨਾਵਾਂ ਭੇਜ ਰਹੇ ਨੇ ਅੱਜ ਦੇ ਦਿਹਾੜੇ ਦੀਆਂ। ਤੇ ਇਧਰ ਸਾਡੇ ਨਾਲ ਗੁਰਨਾਮ ਭੁੱਲਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਕੁਐਸਚਨ ਸੀ ਵੀਰ ਜੀ, ਕਿੰਨੇ ਸਕੁਅਰ ਫੀਟ ਦਾ ਇਕ ਏਕੜ ਬਣਦਾ ਹੈ? ਸਕੁਅਰ ਫੀਟ ਦਾ ਤੁਸੀਂ ਹਿਸਾਬ ਲਾ ਲਓ ਕਿ 4000 ਸਕੁਅਰ ਮੀਟਰ ਦਾ ਇਕ ਏਕੜ ਬਣਦਾ ਹੈ, ਸਕੁਅਰ ਮੀਟਰ ਦਾ। ਸੋ ਮੇਰੇ ਖਿਆਲ 2.5 ਫੁੱਟ ਹੁੰਦੇ ਨੇ, ਤਕਰੀਬਨ 10,000 ਲਾ ਲਓ, 8-10,000 ਜਿੰਨਾ ਵੀ ਮੈਥਮੈਟਿਕਸ ਕਰ ਲਓ। 4000 ਸਕੁਅਰ ਮੀਟਰ ਦਾ ਇਕ ਏਕੜ ਹੁੰਦਾ ਹੈ ਤੇ 10,000 ਸਕੁਅਰ ਮੀਟਰ ਦਾ ਇਕ ਹੈਕਟੇਅਰ ਹੁੰਦਾ ਹੈ। ਸੋ ਕੋਈ ਨੀ, ਤੁਹਾਨੂੰ ਡਿਟੇਲ ਦੱਸ ਦਿੰਦੇ ਕੈਲਕੁਲੇਟਰ ਕਰਕੇ, ਪਰ 4000 ਸਕੁਅਰ ਮੀਟਰ ਹੁੰਦਾ ਜੀ। ਸੋ ਮੀਟਰ ਦੇ ਵਿਚ ਮੇਰੇ ਖਿਆਲ 2-2.5 ਫੁੱਟ ਹੁੰਦੇ ਨੇ। ਸੋ ਉਸ ਹਿਸਾਬ ਨਾਲ ਕੈਲਕੁਲੇਸ਼ਨ ਤੁਸੀਂ ਕਰ ਲਓ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ ਤੇ ਕੁਛ ਖ਼ਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਨ੍ਹਾਂ ਦੇ ਵਿਚ ਇਕ ਖ਼ਬਰ ਹੈ ਕਿ ਇਧਰ ਟਵੀਡ ਹੈਡ ਜਿਹੜਾ ਕਿ ਗੋਲਡ ਕੋਸਟ ਦੇ ਲਾਗੇ ਆ ਪਰ ਨਿਊ ਸਾਊਥ ਵੇਲਸ ਦੇ ਵਿਚ, ਉਥੇ ਗੋਲੀ ਚੱਲੀ ਆ ਤੇ ਟਵੀਡ ਹੈਡ ਹਾਸਪਿਟਲ ਦੇ ਵਿਚ ਇਕ ਬਾਈਕੀ ਨੂੰ ਗੋਲੀ ਮਾਰ ਕੇ ਉਸ ਨੂੰ ਉਥੇ ਭਰਤੀ ਕਰਵਾ ਦਿੱਤਾ ਗਿਆ, ਜਿਸ ਦੀ ਬਾਅਦ ਦੇ ਵਿਚੋਂ ਢਿੱਡ ਦੇ ਜ਼ਖਮਾਂ ਦੇ ਕਾਰਨ ਮੌਤ ਹੋ ਗਈ ਆ। ਸੋ ਬਾਈਕੀ ਗੈਂਗ ਜਿਹੜੇ ਗੋਲਡ ਕੋਸਟ ਦੇ ਲਾਗੇ ਜਾਂ ਬ੍ਰਿਸਬਨ ਸਾਊਥ ਦੇ ਵਿਚ ਕਾਫ਼ੀ ਸਰਗਰਮ ਨੇ ਪਿਛਲੇ 3-4 ਸਾਲ ਤੋਂ। ਸੋ ਉਥੇ ਕਾਫ਼ੀ ਲੜਾਈਆਂ ਖਿੱਚੋ ਤੂੰ ਚੱਲਦੀ ਰਹਿੰਦੀ ਆ। ਤੇ ਖ਼ਬਰਾਂ ਹੋਰ ਜਾਰੀ ਰੱਖਦੇ ਆ। ਉਧਰ ਮੋਸਲ ਦੇ ਵਿਚ, ਇਰਾਕ ਦੇ ਵਿਚ ਲੜਾਈ ਚੱਲ ਰਹੀ ਆ, ਕੋਐਲੀਸ਼ਨ ਅਤੇ ਇਰਾਕੀ ਫੋਰਸ ਜਿਹੜੀਆਂ ਇਕੱਠੀਆਂ ਹੋ ਕੇ ਇਸਲਾਮਿਕ ਸਟੇਟ ਦੇ ਉਤੇ ਹਮਲਾ ਕੀਤਾ ਹੋਇਆ ਤੇ ਮੋਸਲ ਜਿਹੜਾ ਸ਼ਹਿਰ ਹੈ ਉਸ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੱਥੇ ਹੁਣ ਥੋੜਾ ਜਿਹਾ ਹੌਸਲਾ ਮਿਲਿਆ ਕੋਐਲੀਸ਼ਨ ਸਰਕਾਰ ਨੂੰ, ਕੋਐਲੀਸ਼ਨ ਫੋਰਸਿਸ ਨੂੰ, ਫੌਜਾਂ ਨੂੰ। ਤੇ ਇੱਕ ਹੋਰ ਖਬਰ ਦੇ ਮੁਤਾਬਕ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ 800 ਦੇ ਕਰੀਬ ਘਰ ਖਾਲੀ ਕਰਾਏ ਗਏ ਨੇ ਲੰਡਨ ਦੇ ਵਿਚ ਗ੍ਰੈਨਫਿਲ ਟਾਵਰ ਦੀ ਅੱਗ ਤੋਂ ਬਾਅਦ। ਤੇ ਇਹ ਉਹ ਟਾਵਰ ਨੇ ਜਾਂ ਉਹ ਯੂਨਿਟਾਂ ਨੇ ਜਿਨ੍ਹਾਂ ਦੇ ਵਿਚ ਉਹੀ ਸੇਮ ਜਿਹੜੇ ਮਟੀਰੀਅਲ ਜਾਂ ਪਦਾਰਥ ਲੱਗੇ ਹੋਏ ਸਨ ਜਿਨ੍ਹਾਂ ਜਿਹੜੇ ਕਿ ਅੱਗ ਦਾ ਕਾਰਨ ਬਣੇ ਸਨ, ਅੱਗ ਜ਼ਿਆਦਾ ਭੜਕੀ ਸੀ ਇਨ੍ਹਾਂ ਦੇ ਕਾਰਨ। ਤੇ ਇਧਰ ਨਿਊ ਸਾਊਥ ਵੇਲਸ ਦੇ ਵਿਚ ਮੁੜ ਕੇ ਆਉਂਦੇ ਆ ਤੇ ਨਿਊ ਸਾਊਥ ਵੇਲਸ ਪੁਲਿਸ ਨੇ ਮਿਡਲ ਈਸਟਰਨ ਤੇ ਹੋਰ ਜਿਹੜੇ ਗੈਂਗ ਨੇ, ਆਰਗੇਨਾਈਜ਼ਡ ਗੈਂਗ ਨੇ, ਉਨ੍ਹਾਂ ਦੇ ਖਿਲਾਫ ਇਕ ਬਹੁਤ ਹੀ ਜ਼ਿਆਦਾ ਬਿਹਤਰ ਐਲੀਟ ਐਂਟੀ ਗੈਂਗ ਯੂਨਿਟ ਜਿਹੜੀ ਆ ਉਹ ਬਣਾਉਣ ਦਾ ਫੈਸਲਾ ਕੀਤਾ ਤਾਂ ਕਿ ਇਨ੍ਹਾਂ ਗੈਂਗਸ ਨੂੰ ਨੱਥ ਪਾਈ ਜਾਵੇ। ਤੇ ਹੁਣ ਆਪਾਂ ਮਿੰਟੂ ਬਰਾੜ ਹੋਣਾ ਨੂੰ ਵੀ ਲੈਣਾ ਥੋੜੀ ਦੇਰ ਬਾਅਦ, ਪਰ ਹੁਣ ਆਪਾਂ ਵਿਦੇਸ਼ਾਂ ਦਾ ਇਕ ਗੀਤ ਸੁਣ ਲਈਏ। ਤੇਜੀ ਕਾਹਲੋਂ ਦਾ ਗੀਤ ਆਇਆ ਸੀ ਪਿਛਲੇ ਸਾਲ, ਬਹੁਤ ਲੋਕਾਂ ਨੇ ਪਸੰਦ ਕੀਤਾ, ਮੈਨੂੰ ਲੱਗਦਾ ਤੁਸੀਂ ਅੱਜ ਵੀ ਇਸ ਪ੍ਰੋਗਰਾਮ ਦੇ ਵਿਚ ਪਸੰਦ ਕਰੋਗੇ। ਸੋ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ, ਪਰ ਆਪਾਂ ਇਸ ਗੀਤ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ, ਖਬਰਾਂ, ਮਸਲੇ ਸਾਰੇ ਆਪਾਂ ਸਾਂਝੇ ਕਰਦੇ ਆਂ। ਤੁਸੀਂ ਵੀ ਸਾਡੇ ਨਾਲ ਕੋਈ ਵੀ ਸਾਂਝ ਪਾ ਸਕਦੇ ਹੋ request@harmanradio.com ਜਾਂ ਟੈਲੀਗ੍ਰਾਮ ਦੇ ਜ਼ਰੀਏ। ਆਓ ਗੀਤ ਸੁਣਦੇ ਆਂ ਤੇਜੀ ਕਾਲ ਹੁੰਦੀ ਆਵਾਜ਼ ਦੇ ਵਿਚ, ਮਿੱਠੀ ਜੇਲ।
ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ। ਆਏ ਦਿਨ ਪੰਗੇ ਪਾਉਂਦਾ ਸੀ ਜਿਹੜਾ ਨਿੱਤ ਉਲਾਮੇ ਲਿਆਉਂਦਾ ਸੀ, ਉੱਠ ਤੜਕੇ ਜੋਬ ਨੂੰ ਜਾਵੇ ਆ ਰੋਟੀ ਆਪ ਪਕਾਵੇ, ਆਪੇ ਹੀ ਤੜਕੇ ਲਾਵੇ ਬਾਲਾ ਹੀ ਸਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਜੇ ਤੇ ਰੋਟੀ ਖਾਂਦਾ ਸੀ ਭਾਂਡੇ ਨਾ ਚੁੱਕ ਕੇ ਧਰਦਾ ਸੀ,
जांदा कॉलेज बन सेक्सी आ शामी जॉब के एक्सी फिर रात चलांदा टैक्सी मेहनत दिया खाऊ हो गया है बापू तेरा पुत निकम्मा हुन बड़ा कमाऊ हो गया है बापू तेरा पुत निकम्मा हुन बड़ा कमाऊ हो गया है दो बजे रात नू आके जद ओ चौंके दे विच वड़दा है बेबे दी आउंदी याद जदों फुलका थल दे दात सड़दा है
बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो
दिल नाल दिल मिले ताइयों गल बनदी आ यार बल यार दा ध्यान होना चाहिदा गल होई हुंदी जिहदे विच कोई गल होवे ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਸਾਰੇ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਜੁੜ ਰਹੇ ਨੇ ਘੜੀ 9:34 ਦਿਖਾਉਣ ਲੱਗ ਪਈ ਆ ਪਰ ਐਡਲੇਡ ਦੇ ਵਿਚ ਹਜੇ ਅੱਧਾ ਘੰਟਾ ਪਿੱਛੇ ਆ 9:04 ਹੋ ਗਏ ਨੇ ਮੇਰੇ ਨਾਲ ਜੁੜ ਚੁੱਕੇ ਨੇ ਜੀ ਐਡਲੇਡ ਤੋਂ ਹੀ ਮਿੰਟੂ ਬਰਾੜ ਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਨ੍ਹਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਹਾਂਜੀ ਕੌਫਸਾਰਬਰ ਦੇ ਵਿਚ ਤਾਂ ਬਲੇ ਬੱਦਲ ਛਾਏ ਹੋਏ ਨੇ ਦਿਨ ਥੋੜਾ ਜਿਹਾ ਠੰਡਾ ਹੀ ਆ ਤੇ ਤੁਹਾਡੇ ਕਿੱਦਾਂ ਠੰਡ ਦਾ ਪੈ ਰਿਹਾ ਅਸਰ ਐਡਲੇਡ ਇਲਾਕੇ ਚ ਕਿ ਨਹੀਂ
ਜੀ ਬਿਲਕੁਲ ਠੰਡ ਕਾਫੀ ਬਣੀ ਹੋਈ ਆ ਬੱਦਲਬਾਈ ਵੀ ਬਣੀ ਹੋਈ ਆ ਪਰ ਐਤਕੀ ਥੋੜੀ ਜਿਹੀ ਬਰਸਾਤ ਕਿਤੇ ਨਾ ਕਿਤੇ ਮਿਸ ਆ ਨਹੀਂ ਤਾਂ ਇੰਨੀ ਠੰਡ ਦੇ ਰੁੱਤ ਦੇ ਵਿਚ ਹਰ ਤੀਜੇ ਚੌਥੇ ਦਿਨ ਬਰਸਾਤ ਹੁੰਦੀ ਆ ਜਾਂ ਮੈਨੂੰ ਲੱਗਦਾ ਮੈਂ ਕਾਲਾ ਪਿਆ ਹਜੇ ਬਰਸਾਤ ਅਗਲੇ ਮਹੀਨੇ ਹੋਣ ਲੱਗਣੀ ਆ
ਨਹੀਂ ਘੱਟ ਹੈ ਵੈਸੇ ਕੱਲ ਵੀ ਮੈਂ ਖਬਰ ਸ਼ੇਅਰ ਕੀਤੀ ਸੀ ਕਿ ਪਰਥ ਜਿਹੜਾ ਆ ਤੁਹਾਡਾ ਇਲਾਕਾ ਆ ਸਿਆਲਾਂ ਨੂੰ ਜ਼ਿਆਦਾ ਇੱਥੇ ਮੀਂਹ ਪੈਂਦੇ ਨੇ ਵੈਟ ਵਿੰਟਰ ਜਿਹਨੂੰ ਕਹਿੰਦੇ ਨੇ ਬਰਸਾਤਾਂ ਸਿਆਲਾਂ ਨੂੰ ਹੁੰਦੀਆਂ ਨੇ ਤੇ ਐਤਕੀ ਕੰਪੈਰੇਟਿਵਲੀ ਘੱਟ ਨੇ ਤੇ ਪਰ ਮਿੰਟੋ ਜੀ ਇੱਕ ਗੱਲ ਤਾਂ ਮੰਨਣੀ ਪੈਗੀ ਕਿ ਜਿਹੜੀ ਤੁਹਾਡੀਆਂ ਚਾਹ ਦੀਆਂ ਚੁਸਕੀਆਂ ਨਾ ਮੈਨੂੰ ਮਜਬੂਰ ਕਰ ਰਹੀਆਂ ਕਿ ਕਾਸ਼ ਮੈਨੂੰ ਵੀ ਇੱਕ ਚਾਹ ਦਾ ਕੱਪ ਮਿਲ ਜਾਂਦਾ ਤਾਂ ਠੰਡ ਚ ਨਜ਼ਾਰੇ ਆ
ਬ੍ਰੇਕਫਾਸਟ ਸ਼ੋ ਆ ਤੜਕੇ ਤੜਕੇ ਦਾ ਚਾਹ ਨਾਲ ਹੀ ਨਜ਼ਾਰਾ ਆਉਂਦਾ ਕਰਨ ਦਾ ਨੂੰ
ਹਾਂਜੀ ਤੁਸੀਂ ਕਹੋ ਏਦਾਂ ਵੈਸੇ ਚਾਹ ਸਾਡੇ ਕੋਲ ਹੈ ਨੀ ਅਸੀਂ ਤਾਂ ਸਪੈਸ਼ਲ ਇਫੈਕਟ ਪਾਇਆ ਹੋਇਆ ਲੋਕਾਂ ਨੂੰ ਤਰਸਾਉਣ ਦੇ ਲਈ
ਵੀ ਸਾਡੀ ਵੀ ਸੇਵਾ ਪਾਣੀ ਹੁੰਦੀ ਆ ਸਾਨੂੰ ਬੈਠਿਆਂ ਨੂੰ ਚਾਹ ਪਾਣੀ ਮਿਲਦਾ
ਇਹ ਖਿਆਲ ਵੀ ਅੱਛਾ ਹੈ ਨਾ ਸੋ ਪ੍ਰੋਗਰਾਮ ਚ ਸਾਰਿਆਂ ਦਾ ਸਵਾਗਤ ਕਰਦੇ ਜੀ ਜਿਹੜੇ ਸਾਰੇ ਸੱਜਣ ਮਿੱਤਰ ਨੇ ਤੇ ਬਹੁਤ ਸਾਰੇ ਸੁਨੇਹੇ ਆ ਪਹਿਲਾਂ ਉਨ੍ਹਾਂ ਨੂੰ ਵੀ ਆਪਾਂ ਪ੍ਰੋਗਰਾਮ ਵਿਚ ਸ਼ਾਮਲ ਕਰੀਏ ਰਣਜੀਤ ਸਿੰਘ ਰੇ ਵਾਈਟ ਵਿਰਵੀ ਵਾਲੇ ਕਹਿ ਰਹੇ ਨੇ ਕਿ 400 ਸਕੁਅਰ ਮੀਟਰ ਦਾ ਏਕੜ ਹੁੰਦਾ ਜੀ ਤੁਸੀਂ ਰਣਜੀਤ ਸਿੰਘ ਜੀ ਫੁੱਟ ਦੱਸੋ ਕਿੰਨੇ ਹੁੰਦੇ ਆ ਕਿਉਂਕਿ ਹਜੇ ਅਸੀਂ ਇੰਪੀਰੀਅਲ ਕਈ ਵਾਰੀ
4800
48 ਨਹੀਂ ਇੱਕ ਮੀਟਰ ਚ ਕਿੰਨੇ ਫੁੱਟ
ਏਕੜ ਦੇ ਵਿੱਚ
ਕਿੰਨੇ ਏਕੜ ਚ ਸਕੁਅਰ ਫੁੱਟ ਕਿੰਨੇ ਹੁੰਦੇ
ਇੱਕ ਮੀਟਰ
ਇੱਕ
ਸਕੁਅਰ ਫੁੱਟ 9 ਫੁੱਟ ਹੁੰਦੇ ਇੱਕ ਮੀਟਰ ਦੇ ਵਿੱਚ
ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਤੁਸੀਂ ਨਾ ਆਹ ਜਿਹੜੇ ਕਿਹੜਾ ਸੁਨੇਹੇ ਲੈ ਲੋ ਸੁਨੇਹੇ ਲੈਣ ਤੋਂ ਬਾਅਦ ਤੁਹਾਡਾ ਵੀ ਮੈਂ ਪਰਦਾ ਫਾਸ਼ ਕਰਦਾ ਅੱਜ ਵੀ ਤੁਸੀਂ ਵੀ ਬਸ ਠੀਕ ਹੀ ਹੋ
ਅੱਛਾ ਚਲੋ ਕੋਈ ਗੱਲ ਨੀ ਪਰਦਾ ਫਾਸ਼ ਕਰਦੇ ਪਰਦਾ ਫਾਸ਼ ਟੈਂ 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 ਮਿਊਜ਼ਿਕ ਲਾ ਦਾਂ ਕੋਈ ਨਾ ਕੋਈ ਮਗਰ ਕੱਢ ਕੇ
ਹੋਰ ਮਿਊਜ਼ਿਕ ਲਾ ਦੇ ਵੀ ਬਸ ਥੋੜੀ ਦੇਰ ਮੇ ਹੋ ਰਹਾ ਹੈ ਪਰਦਾ ਫਾਸ਼
ਠੀਕ ਹੈ ਜੀ ਤੇ ਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਮਿੰਟੂ ਭਾਜੀ ਵਧਾਈਆਂ ਸਾਨੂੰ ਜ਼ਮੀਨ ਖਰੀਦਣ ਵਾਸਤੇ ਬੈਸਟ ਆਫ ਲੱਕ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਉਧਰ ਸਿਡਨੀ ਤੋਂ ਹੀ ਅੱਜ ਪਹੁੰਚੇ ਹੋਏ ਨੇ ਦਲਜੀਤ ਸਿੰਘ ਸਾਡੇ ਬ੍ਰਿਸਬਨ ਵਾਲੇ ਪ੍ਰੋਗਰਾਮ ਪ੍ਰੈਜੈਂਟ ਕਰਦੇ ਨੇ ਜਿਹੜੇ ਤੇ ਉਹ ਵੀ ਕਹਿੰਦੇ ਨੇ ਕਿ ਸਿਡਨੀ ਦੇ ਵਿਚ ਬੜੀ ਠੰਡ ਹੈ ਤੇ ਚਾਹ ਪੀ ਰਹੇ ਅੰਕਲ ਦੇ ਨਾਲ ਤੇ ਦੀਪ ਉਹਨਾਂ ਦੇ ਨਾਲ ਪੋਰਟਵਿਲ ਦੇ ਵਿਚ ਕਿਆ ਬਾਤ ਹੈ ਸੋ ਚਾਹ ਦਾ ਜੀ ਮੌਸਮ ਹੈਗਾ ਹੀ ਹੈਗਾ ਪਤਾ ਨੀ ਕਿਉਂ ਤਰਸਾਈ ਜਾ ਰਹੇ ਸਾਨੂੰ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਜ਼ਮੀਨ ਦੀ ਗਿਣਤੀ ਮਿਣਤੀ ਦੱਸ ਰਹੇ ਨੇ ਕਹਿੰਦੇ ਇਕ ਏਕੜ ਜਾਣੀ ਕਿ 8 ਕਨਾਲ 4.8 ਵਿਘੇ ਇਹ ਜੀ ਇਕ ਏਕੜ ਦੇ ਵਿਚ ਨਾ 43,560 ਵਰਗ ਫੁੱਟ ਹੁੰਦਾ ਸਕੁਅਰ 43,000
ਵਰਗ ਫੁੱਟ
ਹਾਂਜੀ ਫਿਰ ਠੀਕ ਹੀ ਆ ਮੈਨੂੰ ਲੱਗਦਾ ਤੁਹਾਡਾ ਹਿਸਾਬ ਕਿਤਾਬ ਤੇ ਚਲੋ ਆਪਾਂ ਕੋਈ ਨੀ ਜਾਣਕਾਰੀ ਕੱਢਦੇ ਆ ਹੋਰ ਵੀ ਤੇ ਬਹੁਤ ਬਹੁਤ ਧੰਨਵਾਦ ਪਰਮਜੀਤ
ਮੈਨੂੰ ਤਾਂ ਇੰਨਾ ਪਤਾ ਵੀ 40 ਕਰਮਾਂ ਬਾਈ ਤੇ 36 ਕਰਮਾਂ ਦਾ ਇੱਕ ਕਿੱਲਾ ਹੁੰਦਾ ਜੀ ਇੱਕ ਪਾਸੇ 36 ਕਰਮਾਂ ਆਉਂਦੀਆਂ ਇੱਕ ਪਾਸੇ 40 ਕਰਮਾਂ ਆਉਂਦੀਆਂ ਜਿਹੜਾ ਸਟੈਂਡਰਡ ਅੰਗਰੇਜ਼ਾਂ ਨੇ ਸਾਨੂੰ ਦਿੱਤਾ ਏਕੜ ਦਾ ਤੇ ਉਹਦੇ ਵਿਚ 36-40 ਦੇ ਵਿਚ ਇਹ ਹੁੰਦਾ ਵੀ ਜਿਹੜਾ ਏਕੜ ਤੋਂ ਬਾਅਦ ਹੈਕਟੇਅਰ ਆਉਂਦੀ ਹੈ ਜਿਹੜੀ ਉਹ 2.5 ਏਕੜ ਨੂੰ ਪਾ ਕੇ ਇੱਕ ਹੈਕਟੇਅਰ ਬਣਾਉਂਦੇ ਆ ਇਹ ਗੋਰਿਆਂ ਦਾ ਪੈਮਾਨਾ ਦਿੱਤਾ ਹੋਇਆ
ਜੀ ਜੀ
ਤੇ ਇੱਕ ਕਰਮ ਆ ਜਿਹੜੀ ਉਹ 5.5 ਫੁੱਟ ਦੀ ਹੁੰਦੀ ਆ ਹੁਣ ਤੁਸੀਂ ਗੁਣਾ ਭਾਗ ਆਪੇ ਕਰੀ ਜਾਓ
ਚਲੋ ਤੁਸੀਂ ਜਾਣੀ ਜਾਣੋ ਜੀ ਵਧੀਆ ਜ਼ਮੀਨਾਂ ਨੂੰ ਜਾਣਦੇ ਵੈਸੇ ਚੇਨਾ ਚੂਨਾ ਮੈਂ ਵੀ ਪਾਈਆਂ ਪਟਵਾਰੀਆਂ ਦੇ ਨਾਲ ਤੇ ਗੁਰਪ੍ਰੀਤ
ਰਕੀਬਾਂ ਕਹਿੰਦੇ ਹੁੰਦੇ ਜਿਹਨੂੰ
ਰਕੀਬਾਂ ਹਾਂਜੀ ਹਾਂਜੀ ਤੇ ਗੁਰਪ੍ਰੀਤ ਸ਼ੇਰਗਿੱਲ ਜੁੜੇ
ਰਕੀਬ ਹੀ ਨੀ ਯਾਰ ਮੈਂ ਗਲਤ ਕਹਿ ਗਿਆ ਕੁਛ
ਨਹੀਂ ਰਕੀਬ ਨੀ ਹੁੰਦੀ
ਰਕੀਬ ਨੀ ਹੁੰਦੀ ਕੁਛ ਹੋਰ ਹੁੰਦਾ ਚਲੋ ਕਰਦੇ ਗੱਲ
ਹਾਂਜੀ ਤੇ ਗੁਰਪ੍ਰੀਤ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਕਹਿੰਦੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਹਰਵਿੰਦਰ ਚਾਲ ਸਾਡੇ ਨਾਲ ਜੁੜ ਚੁੱਕੇ ਨੇ ਟਾਊਨਸਵਿਲ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੱਜ ਕਹਿੰਦੇ ਡੇ ਆਫ ਹੈ ਤੇ ਮੈਂ ਆਪਣੇ ਬੇਟੇ ਬੇਲੀ ਸਿੰਘ ਦੇ ਨਾਲ ਪ੍ਰੋਗਰਾਮ ਸੁਣ ਰਹੇ ਆ ਕਿਆ ਬਾਤ ਹੈ ਜੀ ਪਿਓ ਪੁੱਤ ਪ੍ਰੋਗਰਾਮ ਸੁਣ ਰਹੇ ਨੇ ਸੰਡੇ ਅੱਜ ਮਨਾ ਰਹੇ ਨੇ ਤੇ ਇਧਰ ਸਾਨਾ ਧਾਲੀਵਾਲ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਜਸਵੀਰ ਢਿੱਲੋਂ ਗੋਲਡ ਕੋਸਟ ਤੋਂ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਮੇਰੇ ਫਾਦਰ ਸਾਹਿਬ ਆਏ ਨੇ ਇੰਡੀਆ ਤੋਂ ਇਕੱਠੇ ਬੈਠ ਕੇ ਤੁਹਾਡਾ ਰੇਡੀਓ ਸੁਣ ਰਹੇ ਆ ਫਾਦਰ ਜੀ ਪੂਰਾ ਇੰਜੋਏ ਕਰ ਰਹੇ ਨੇ ਕਹਿ ਰਹੇ ਨੇ ਕਿ ਤੁਸੀਂ ਆਪਣਾ ਪੰਜਾਬੀ ਸੌਂਗ ਪਲੇ ਕਰ ਦਿਓ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਸੌਂਗ ਦੇ ਬਾਰੇ ਸਾਨੂੰ ਦੱਸੋ ਕਿਹੜਾ ਸੌਂਗ ਪਲੇ ਕਰਨਾ ਜੀ ਤੇ ਆਪਾਂ ਉਹਦਾ ਲਿੰਕ ਵਗੈਰਾ ਭੇਜੋ ਤੇ ਆਪਾਂ ਜ਼ਰੂਰ ਪਲੇ ਕਰਾਂਗੇ ਤਾਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਗੌਰਵ ਸ਼ਰਮਾ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਰੁਪਿੰਦਰ ਸਿੰਘ ਵੀ ਜਰੀਬ ਕਹਿੰਦੇ ਆ ਜੀ ਉਹਨੂੰ ਜਰੀਬ ਹਾਂਜੀ ਤੇ ਰਕੀਬ ਤਾਂ ਵੈਸੇ ਉਰਦੂ ਦਾ ਸ਼ਬਦ ਹੁੰਦਾ ਜਿਹਦਾ ਮਤਲਬ ਹੁੰਦਾ ਬਹੁਤ ਨੇੜੇ
ਦੁਸ਼ਮਣ
ਨੇੜੇ ਹਾਂਜੀ ਤੇ ਹਾਂਜੀ ਜਰੀਬ ਮਨੀ ਸਲੇਮ ਭਰਾ ਵੀ ਕਹਿੰਦੇ ਨੇ ਮੈਂ ਕਿਹਾ ਰਜੀਵ ਹੁੰਦਾ ਨੀ ਜਰੀਬ ਹੁੰਦਾ ਜੀ
ਜਰੀਬ
ਹਾਂਜੀ ਤੇ ਹਾਂਜੀ ਮਨੀ ਜੀ ਮੈਨੂੰ ਲੱਗਦਾ ਤੁਸੀਂ ਪਟਵਾਰੀਆਂ ਦੇ ਨਾਲ ਰਹਿ ਲੱਗਦੇ ਹੋ ਕਾਫੀ ਟਾਈਮ ਤੇ ਚਲੋ ਗੁਰਸ਼ਾਨ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਤੇ ਵਧੀਆ ਚੱਲ ਰਿਹਾ ਤੇ ਟੱਬਰ ਦਾ ਹਾਲ ਪੁੱਛ ਰਹੇ ਨੇ ਮਨੀ ਸਲੇਮ ਭਰਾ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਕਹਿੰਦੇ ਨੇ ਉਹਨੂੰ ਜਰੀਬ ਕਹਿੰਦੇ ਆ ਉਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸਾਡੇ ਗਿਆਨ ਦੇ ਵਿਚ ਵੀ ਵਾਧਾ ਹੋ ਰਿਹਾ ਸੋ ਬਹੁਤ ਬਹੁਤ ਸ਼ੁਕਰੀਆ ਸੋ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆ ਜਾਰੀ ਰੱਖਦੇ ਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਅੱਜ ਕਰਨੀਆਂ ਤੇ ਮਿੰਟੂ ਜੀ ਪੰਜਾਬ ਦੀ ਜਿਹੜੀ ਪੋਲੀਟਿਕਸ ਆ ਉਹ ਕਾਫੀ ਮਗ ਰਹੀ ਆ ਤੇ ਅਸੀਂ ਵੈਸੇ ਦੇਖ ਵੀ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਮੈਂ ਤਾਂ ਥੋੜਾ ਇਸ ਗੱਲ ਤੇ ਖੁਸ਼ ਹਾਂ ਕਿ ਗੱਲਬਾਤ ਤਾਂ ਹੋ ਰਹੀ ਹੈ ਨਾ ਲੋਕਾਂ ਤੱਕ ਪਹੁੰਚ ਰਹੀ ਆ ਤੇ ਹੁਣ ਲੇਟੈਸਟ ਜਿਹੜੀ ਗੱਲਬਾਤ ਆ ਉਸ ਦੇ ਸਬੰਧ ਦੇ ਵਿਚ ਆਪਾਂ ਗੱਲ ਕਰਨੀ ਆ ਕਿ ਦੋ ਮੁੱਦੇ ਜਿਹੜੇ ਤਿੰਨ ਜ਼ਿਆਦਾ ਭੜਕ ਰਹੇ ਨੇ ਇੱਕ ਤਾਂ ਰੇਤੇ ਦਾ ਮੁੱਦਾ ਜਿਹੜਾ ਪੰਜਾਬ ਦੇ ਵਿਚ ਆ ਕਿ ਜਿਹੜੀਆਂ ਮਾਈਨਿੰਗ ਦੇ ਸਬੰਧ ਦੇ ਵਿਚ ਕਾਫੀ ਮਤਲਬ ਖਬਰਾਂ ਬਣੀਆਂ ਨੇ ਇਹਦੇ ਵਿਚ ਕਾਂਗਰਸ ਵੀ ਆਈ ਆ ਪਹਿਲਾਂ ਅਕਾਲੀ ਦਲ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਤੇ ਦੂਜਾ ਜਿਹੜਾ ਕੇਬਲ ਆਪਰੇਟਰ ਦੇ ਮਾਮਲੇ ਦੇ ਵਿਚ ਕੇਬਲ ਆਪਰੇਟਰ ਦੇ ਮਾਮਲੇ ਦੇ ਵਿਚ ਵੀ ਗੱਲ ਸਾਹਮਣੇ ਆ ਰਹੀ ਆ ਹੁਣ ਸਿੱਧੂ ਹੁਣਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਇੱਕ ਦਿਨ ਦੇ ਵਿਚ ਸਾਰਿਆਂ ਨੂੰ ਟੰਗ ਸਕਦਾ ਜੇ ਮੈਨੂੰ ਕੈਪਟਨ ਸਾਹਿਬ ਇਜਾਜ਼ਤ ਦੇਣ ਮੈਂ ਕਰ ਨਹੀਂ ਸਕਦਾ ਕਿਉਂਕਿ ਇਹ ਕੈਪਟਨ ਸਾਹਿਬ ਦਾ ਮਾਮਲਾ ਆ ਹੁਣ ਗੱਲ ਇਹ ਹੈ ਕਿ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਦੀ ਸੀਟ ਬਚਾਈ ਹੈ ਇਹਦੇ ਵਿਚ ਸਾਰੇ ਜਾਣਦੇ ਨੇ ਜੱਗ ਜ਼ਾਹਰ ਹੈ ਤੇ ਤੁਹਾਡੇ ਮੁਤਾਬਕ ਕੀ ਕੈਪਟਨ ਸਾਹਿਬ ਕੇਬਲ ਮਾਫੀਆ ਆਪਰੇਟਰਾਂ ਦੇ ਖਿਲਾਫ ਕਾਰਵਾਈ ਕਰਨਗੇ ਵੈਸੇ ਅੱਜ ਖਬਰ ਵੀ ਲੱਗੀ ਹੋਈ ਆ ਪਰ ਕਿੰਨੀ ਕੁ ਕਾਰਵਾਈ ਹੋਊਗੀ ਤੇ ਕਿਹੋ ਜਿਹੀ ਕਸੂਤੀ ਪੋਜੀਸ਼ਨ ਦੇ ਵਿਚ ਨੇ ਉਹ
ਦੇਖੋ ਸਿਆਸਤ ਦੇ ਵਿਚ ਨਾ ਜਦੋਂ ਕਹਿੰਦੇ ਆ ਵੀ ਸਭ ਕੁਝ ਜਾਇਜ਼ ਵਾਲੀ ਗੱਲ ਕਰਦੇ ਆ ਤਾਂ ਸਿਆਸਤ ਦੇ ਵਿਚ ਨਾ ਜਿਹੜੀਆਂ ਗੱਲਾਂ ਕੋਈ ਵੀ ਸਮਝੌਤੇ ਹੁੰਦੇ ਆ ਜਾਂ ਕੋਈ ਵੀ ਗੱਲਾਂ ਹੁੰਦੀਆਂ ਟਾਈਮ ਟੂ ਟਾਈਮ ਹੁੰਦੀਆਂ ਜੇ ਹੁਣ ਬਾਦਲ ਦੀ ਸੀਟ ਬਚਾਉਣ ਲਈ ਕੈਪਟਨ ਦਾ ਸਮਝੌਤਾ ਸੀ ਤਾਂ ਉਹ ਨਹੀਂ ਮਤਲਬ ਵੀ ਕੈਪਟਨ 5 ਸਾਲ ਉਸੇ ਸਮਝੌਤੇ ਤਹਿਤ ਹੀ ਕੰਮ ਕਰੂਗਾ ਕੈਪਟਨ ਨੂੰ ਜਿੱਧਰ ਨੂੰ ਪ੍ਰੈਸ਼ਰ ਜਾਊਗਾ ਪ੍ਰੈਸ਼ਰ ਦੇ ਹਿਸਾਬ ਨਾਲ ਉਹਨੂੰ ਫੈਸਲੇ ਲੈਣੇ ਪੈਣਗੇ ਪਰ ਇਹੋ ਜਿਹੇ ਫੈਸਲੇ ਲੈਣ ਤੋਂ ਸਿਆਸਤਦਾਨ ਤਾਂ ਕਤਰਾਉਂਦੇ ਹੁੰਦੇ ਆ ਵੀ ਇਹ ਫੈਸਲੇ ਹੁੰਦੇ ਆ ਜਿਹੜੇ ਨਾ ਇਹ ਕਿਤੇ ਨਾ ਕਿਤੇ ਉਨ੍ਹਾਂ ਦੇ ਹੋਰ ਕੰਮਾਂ ਨੂੰ ਆੜੇ ਆਉਂਦੇ ਆ ਤੇ ਉਹ ਆੜੇ ਲਿਆਉਣਾ ਨਹੀਂ ਚਾਹੁੰਦੇ ਹੁੰਦੇ ਵੀ ਲੋਕਾਂ ਨੂੰ ਆਪਾਂ ਕਿਉਂ ਅੱਜ ਇਹਨੂੰ ਬਾਦਲ ਨੂੰ ਤੰਗ ਕਰਦੇ ਆ ਕੱਲ ਨੂੰ ਇਹ ਸਾਨੂੰ ਤੰਗ ਕਰੂਗਾ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਕਰਕੇ ਅੱਖਾਂ ਮੀਚਦੇ ਆ ਪਤਾ ਇਨ੍ਹਾਂ ਨੂੰ ਵੀ ਹੁੰਦਾ ਸਾਰੀਆਂ ਗੱਲਾਂ ਦਾ ਸੋ ਪਰ ਗੱਲ ਇਹ ਆ ਵੀ ਮੈਨੂੰ ਲੱਗਦਾ ਵੀ ਇਹ ਨਹੀਂ ਹੈਗਾ ਵੀ ਕੈਪਟਨ ਕਾਰਵਾਈ ਨਹੀਂ ਕਰਨਗੇ ਕੈਪਟਨ ਕਾਰਵਾਈ ਕਰਨਗੇ ਜੇ ਕੋਈ ਪ੍ਰੋਪਰ ਵੇ ਨਾਲ ਕੇਸ ਆਉਂਦਾ ਕੈਪਟਨ ਦੇ ਸਾਰੇ ਨਹੀਂ ਰਹਿਣਾ ਉਹਨੂੰ ਕਰਨਾ ਪੈਣਾ ਮਜਬੂਰਨ ਕਾਰਵਾਈ ਕਰਨੀ ਪੈਣੀ ਆ ਜੇ ਕਹੀਏ ਵੀ ਅੱਖੋਂ ਓਹਲੇ ਕਰਕੇ ਛੱਡੀ ਜਾਊਗਾ ਤੇ ਜੇ ਕੋਈ ਨਾ ਕੋਈ ਬੰਦਾ ਹੁਣ ਰਿੱਟ ਪਾ ਦੇ ਜਾਂ ਕਿਤੇ ਵੀ ਕੋਈ ਪਟੀਸ਼ਨ ਲਿਆ ਆਉਂਦਾ ਜਾਂ ਕਿਸੇ ਕਿਸਮ ਦੇ ਵਿਚ ਪੇਪਰਾਂ ਦੇ ਵਿਚ ਮੁੱਦਾ ਲਿਆ ਆਉਂਦਾ ਤਾਂ ਉਸ ਮੁੱਦੇ ਬਾਰੇ ਸਰਕਾਰਾਂ ਨੂੰ ਵਿਚਾਰਾਂ ਕਰਨੀਆਂ ਹੀ ਪੈਣੀਆਂ ਸੋ ਇਹੀ ਮੈਨੂੰ ਲੱਗਦਾ ਨਵਜੋਤ ਸਿੱਧੂ ਨੇ ਕਿਹਾ ਕਿਉਂਕਿ ਨਵਜੋਤ ਸਿੱਧੂ ਦੇ ਮੈਂ ਪਹਿਲਾਂ ਵੀ ਰੋਜ਼ ਕਹਿਣਾ ਵੀ ਚੱਕਰ ਬਹੁਤ ਤੇਜ਼ ਆ ਤੇ ਬਹੁਤ ਤੇਜ਼ੀ ਨਾਲ ਉਹ ਕੰਮ ਕਰ ਰਿਹਾ ਪਤਾ ਨਹੀਂ ਤਾਂ ਇਸ ਲਈ ਵੀ ਉਹ ਉਹਨਾਂ ਨੂੰ ਇਹ ਦਿਖ ਰਿਹਾ ਵੀ ਕੈਪਟਨ ਤੋਂ ਬਾਅਦ ਜਿਹੜਾ CM ਤਾਂ ਬਣਨਾ ਗਾ ਨਵਜੋਤ ਸਿੱਧੂ ਨੇ ਜਿਹੜੀ ਉਹਨਾਂ ਨੂੰ ਇਹ ਇੱਕ ਕਿਸਮ ਦਾ ਲੱਗਦਾ ਵੀ ਚਾਰਟ ਲੱਗ ਚੁੱਕੀ ਆ ਤੇ ਹੁਣ ਉਸ ਲੈਵਲ ਤੇ ਇੱਕ CM ਲੈਵਲ ਤੇ ਜਿਹੜੀਆਂ ਗੱਲਾਂ ਉਹ ਕਰ ਰਹੇ ਆ ਉਸ ਲੈਵਲ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਸ ਲੈਵਲ ਤੇ ਭੱਜ ਨੱਸ ਕਰ ਰਹੇ ਆ ਇਹ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਜੇ ਹੁਣ ਸੀਨੀਓਰਟੀ ਦੇ ਆਧਾਰ ਤੇ ਜੇ ਕਾਂਗਰਸ ਚ ਦੇਖਦੇ ਆ ਤਾਂ ਜਿਹੜੇ ਪੁਰਾਣੇ ਬੰਦੇ ਆ ਉਹ ਤਾਂ ਕਿਤੇ ਨਾ ਕਿਤੇ ਇਸ ਕਾਬਲ ਨਹੀਂ ਹੈ ਉਹਨਾਂ ਦੇ ਵਿਚ ਇੰਨੀ ਕਾਬਲੀਅਤ ਨਹੀਂ ਹੈ ਵੀ ਉਹ CM ਦੇ ਅਹੁਦੇ ਲਈ ਅੱਗੇ ਨੂੰ ਜਿਹੜੇ ਇੰਸਟਾਲ ਕੀਤੇ ਜਾ ਸਕਣ ਹਾਂ ਮਨਪ੍ਰੀਤ ਦੇ ਮਾਮਲੇ ਚ ਥੋੜੀ ਬਹੁਤ ਗੱਲ ਹੁੰਦੀ ਆ ਪਰ ਮਨਪ੍ਰੀਤ ਦਾ ਇੱਕ ਕੰਮ ਕਰਨ ਦਾ ਤਰੀਕਾ ਵੱਖਰਾ ਉਹ ਥੋੜਾ ਜਿਹਾ ਸਲੋ ਆ ਕੋਈ ਵੀ ਮੁੱਖ ਮੰਤਰੀ ਆ ਉਹ ਥੋੜਾ ਜਿਹਾ ਤੇਜ਼ ਤਰਾਰ ਹੀ ਹੋਣਾ ਚਾਹੀਦਾ ਦੂਜਾ ਉਹ ਲਾਈਮ ਲਾਈਟ ਦੇ ਵਿਚ ਬਹੁਤ ਅੱਗੇ ਹੋਣਾ ਚਾਹੀਦਾ ਹੁਣ ਮਹਾਰਾਜੇ ਦੀ ਗੱਲ ਕਰੀਏ ਉਹ ਉਨਾ ਤੇਜ਼ ਨਹੀਂ ਹੈ ਪਰ ਮਹਾਰਾਜੇ ਕੋਲੇ ਇੱਕ ਲਾਈਮ ਲਾਈਟ ਆ ਇੱਕ ਪਿਛੋਕੜ ਆ ਮਹਾਰਾਜੇ ਕੋਲੇ ਉਹਦੇ ਉਹ ਕੰਮ ਆ ਰਿਹਾ ਸੋ ਮੈਨੂੰ ਲੱਗਦਾ ਨਵਜੋਤ ਸਿੱਧੂ ਦੇ ਬਾਕੀ ਸਾਰੇ ਕੰਮ ਉਹਦੇ ਪੱਖ ਚ ਜਾ ਰਹੇ ਆ ਤੇ ਉਹਨੂੰ ਇਹ ਮਹਿਸੂਸ ਹੋ ਰਿਹਾ ਵੀ ਆਉਣ ਵਾਲਾ CM ਮੈਂ ਆ ਤੇ ਇਸ ਕਰਕੇ ਉਸੇ ਪੱਧਰ ਦੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਰ ਰੋਜ਼ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹਰ ਰੋਜ਼ ਚਾਹੇ ਉਹ ਬਿਆਨ ਦੇ ਰਿਹਾ ਚਾਹੇ ਵਿਵਾਦਪਸਤ ਹੋ ਰਿਹਾ ਬਿਆਨ ਉਹਦਾ ਤਾਂ ਕਾਰਨ ਮੈਂ ਇਹੀ ਮੰਨਦਾ ਵੀ ਉਹਦੀ ਵੀ ਹਜੇ ਅਣਜਾਣਪਣਾ ਜਿਹੜਾ ਉਨਾ ਅਜੇ ਪਰਿਪੱਕ ਨਹੀਂ ਹੋਇਆ ਜਦੋਂ ਪਰਿਪੱਕਤਾ ਆ ਗਈ ਤਾਂ ਉਦੋਂ ਉਹਦੇ ਚ ਵੀ ਪਰਿਪੱਕਤਾ ਆਜੁਗੀ। ਪਰ ਚਲੋ ਅਸੀਂ ਤਾਂ ਸਾਡਾ ਤਾਂ ਇਹ ਮੰਨਣਾ, ਅਸੀਂ ਦੋ ਗੱਲਾਂ ਦੇਖਦੇ ਹਾਂ ਵੀ ਨਵਜੋਤ ਸਿੱਧੂ ਦੇ ਮਾਮਲੇ ਚ ਨੁਕਤਾਚੀਆਂ ਬਹੁਤ ਹੁੰਦੀਆਂ ਹੋਈਆਂ, ਪਰ ਮੈਂ ਤਾਂ ਦੋ ਪੱਖ ਦੇਖਦਾ। ਦੋ ਪੱਖਾਂ ਚੋਂ ਇੱਕ ਪੱਖ ਇਹ ਆ ਵੀ ਹਲੇ ਤੱਕ ਉਹਦੇ ਤੇ ਕੋਈ ਘਪਲੇ ਦਾ ਬਲੇਮ ਨਹੀਂ ਲੱਗਿਆ, ਨਾ ਉਹਦੇ ਘਰ ਵਾਲੀ ਤੇ ਲੱਗਿਆ। ਪਿਛਲੇ ਭਾਵੇਂ ਪੰਜ ਵਾਰੀ MP ਬਣ ਗਿਆ, ਕਾਫੀ ਲੰਮੇ ਚਿਰ ਤੋਂ ਸਿਆਸਤ ਚ ਹੁਣ ਕਾਫੀ ਇਮਤਿਹਾਨ ਦੇ ਚੁੱਕਿਆ 10-12 ਸਾਲਾਂ ਦਾ, ਹਲੇ ਤੱਕ ਕੋਈ ਘਪਲੇ ਦਾ ਨਹੀਂ ਲੱਗਿਆ। ਦੂਜਾ ਉਹ ਕੰਮ ਦੀ ਉਹਦੇ ਚ ਐਨਰਜੀ ਹੈ ਕੰਮ ਕਰ ਰਿਹਾ, ਸੋ ਇਹ ਦੋਨੇ ਪੱਖ ਮੈਨੂੰ ਉਹਦੇ ਵਧੀਆ ਲੱਗਦੇ ਆ। ਤੀਜੀ ਗੱਲ, ਜੇ ਉਹ ਥੋੜਾ ਜਿਹਾ ਤੋਲ ਕੇ ਬੋਲੇ, ਥੋੜੀ ਜਿਹੀ ਜ਼ਿਆਦਾ ਓਵਰ ਰਿਐਕਟ ਨਾ ਕਰੇ, ਤਾਂ ਕਿਤੇ ਨਾ ਕਿਤੇ ਉਹ ਚੰਗਾ ਲੀਡਰ ਸਾਬਤ ਹੋ ਸਕਦਾ, ਇਹ ਮੇਰਾ ਮੰਨਣਾ। ਪਰ ਹੁਣ ਦੇਖਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਸਿਆਸਤ ਆ ਜਿਹਦੇ ਤਹਿਤ ਉਹ ਹਜੇ ਉਹਨੂੰ ਠੰਡੇ ਵਾਸਤੇ ਚ ਪਾ ਰਿਹਾ ਕੇਵਲ ਮਾਫੀਏ ਨੂੰ। ਹਾਂ, ਰੇਤ ਮਾਫੀਏ ਦੀ ਤਾਂ ਗੱਲ ਹੋ ਰਹੀ ਹੈ, ਕਿਉਂਕਿ ਰੇਤ ਮਾਫੀਏ ਦੀ ਤਾਂ ਸਿੱਧੀ ਕੈਪਟਨ ਦੇ ਮੰਤਰੀ ਦੇ ਵਿੱਚ ਸ਼ਮੂਲੀਅਤ ਆਉਣ ਕਾਰਨ ਕਿਤੇ ਨਾ ਕਿਤੇ ਉਹਦੇ ਤਾਂ ਉਨ੍ਹਾਂ ਨੂੰ ਜਿਹੜਾ ਕਹਿੰਦੇ ਨੇ ਇੱਕ ਦੂਜਾ ਡਿਫੈਂਸ ਮੋਡ ਤੇ ਆਈ ਹੋਈ ਹੈ ਸਰਕਾਰ ਰਾਣੇ ਗੁਰਜੀਤ ਦੇ ਕਾਰਨ
ਜੀ।
ਪਰ ਕੇਵਲ ਮਾਫੀਆ ਦੇ ਤੌਰ ਦੇ ਉੱਤੇ ਤਾਂ ਲੱਗਦਾ ਸੀ ਵੀ ਕੈਪਟਨ ਸਟੈਪ ਚੱਕਣਗੇ, ਕਿਉਂਕਿ ਪਿਛਲੇ ਤਕਰੀਬਨ 10 ਸਾਲ ਕੇਵਲ ਮਾਫੀਆ ਦਾ ਰੌਲਾ ਪੈਂਦਾ ਰਿਹਾ
ਜੀ। ਜੀ, ਬਹੁਤ ਮਤਲਬ ਇੰਟਰਸਟਿੰਗ ਮੋਡ ਹੈ, ਫੇਜ਼ ਹੈ ਗਵਰਨਮੈਂਟ ਦੇ ਵਿੱਚ। ਪਰ ਕਿਤੇ ਨਾ ਕਿਤੇ ਜਿਹੜੀਆਂ ਦੋ ਚੀਜ਼ਾਂ ਨੇ, ਕੇਬਲ ਆਪਰੇਟਰ ਜਾਂ ਰੇਤ, ਇਹ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਐਡੇ ਵੱਡੇ ਇਸ਼ੂ ਨਹੀਂ ਹੈਗੇ ਜਿੰਨੇ ਹੋਰ ਇਸ਼ੂਜ਼ ਨੇ? ਇਨ੍ਹਾਂ ਜਿਹੜੇ ਛੋਟੇ ਛੋਟੇ ਮਾਮਲੇ ਨੇ, ਇਨ੍ਹਾਂ ਦੇ ਵਿੱਚ ਜਿਹੜੇ ਪੰਜਾਬ ਦੇ ਵੱਡੇ ਹੋਣੇ ਚਾਹੀਦੇ ਨੇ, ਮੁੱਦੇ ਹੋਣੇ ਚਾਹੀਦੇ ਨੇ, ਐਜੂਕੇਸ਼ਨ ਦੇ ਹੋਣੇ ਚਾਹੀਦੇ ਨੇ, ਜਾਂ ਜਿਹੜੀ ਲੋਕਲ ਵਿਕਾਸ ਹੈ ਉਹਦੇ ਮੁੱਦੇ ਹੋਣੇ ਚਾਹੀਦੇ, ਉਹ ਰੁਲਦੇ ਤੁਹਾਨੂੰ ਨਹੀਂ ਦੇਖਦੇ ਪਏ? ਉਹ ਖੱਡ ਦੇ ਵਿੱਚ ਹੀ ਰੁਲ ਗਏ ਕਿਤੇ?
ਦੇਖੋ, ਇਹੀ ਤਾਂ ਗੱਲਾਂ ਹੁੰਦੀਆਂ, ਇਹੀ ਤਾਂ ਇੱਕ ਸਿਆਸਤ ਆ। ਹੋਰ ਸਿਆਸਤ ਕੀ ਚੀਜ਼ ਆ? ਸਿਆਸਤ ਛੋਟੇ ਮੁੱਦਿਆਂ ਦੇ ਵਿੱਚ ਉਲਝਾ ਕੇ ਰੱਖ ਕੇ ਬੰਦੇ ਨੂੰ ਵੱਡੇ ਮੁੱਦਿਆਂ ਤੋਂ ਧਿਆਨ ਭੰਗ ਕਰਨਾ ਹੁੰਦਾ। ਹੁਣ ਜਿਹੜਾ ਮੇਨ ਵੱਡਾ ਮੁੱਦਾ, ਜਿਹੜੇ ਦੋ ਤਿੰਨ ਜਿਹੜੇ ਚੱਲ ਰਹੇ ਸੀ, ਨਸ਼ਿਆਂ ਦੀ ਗੱਲ ਕਰੀਏ ਸੀ, ਨਸ਼ਿਆਂ ਦੀ ਗੱਲ ਸੀ, ਫਿਰ ਤੁਹਾਡੀ ਜਿਹੜੀ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ, ਆਤਮ ਹੱਤਿਆਵਾਂ ਦੀ ਗੱਲ ਸੀ। ਹੁਣ ਤੁਸੀਂ ਦੇਖੋ, ਤੁਸੀਂ ਅਖਬਾਰ ਹੋਰ ਚੀਜ਼ਾਂ ਦਾ ਛੱਡੋ, ਪਰ ਆਪਾਂ ਸਮਰੀ ਕੱਢ ਸਕਦੇ ਹਾਂ। ਤੁਸੀਂ ਪਿਛਲੇ 3 ਮਹੀਨਿਆਂ ਦੇ ਅਖਬਾਰ ਕੱਢ ਲਓ, ਕੀ ਆਤਮ ਹੱਤਿਆ ਹੋਣੀਆਂ ਬੰਦ ਹੋਣਗੀਆਂ
ਜੀ?
ਸਾਰੇ ਕਿਤੇ ਉਵੇਂ ਜਿੱਕੀ ਚੱਲ ਰਿਹਾ ਨਾ ਸਾਰਾ ਕੁਛ, ਕਿ ਸੜਕ ਹਾਦਸੇ ਹੋਣੇ ਬੰਦ ਹੋ ਗਏ ਸੁਖਬੀਰ ਵੇਲੇ ਵਾਲੇ ਹੁੰਦੇ ਸੀਗੇ, ਕਿਉਂਕਿ ਉਦੋਂ ਅਸੀਂ ਨਿੰਦਿਆ ਮੋੜ ਚ ਪਹੁੰਚੇ ਹੋਏ ਸੀ। ਉਦੋਂ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਦੇਣਾ ਸੀ ਵੀ ਬਸ ਇਹਨਾਂ ਤੇ ਕਿਤੇ ਵੀ ਆ ਕੁਛ ਵੀ ਹੋਵੇ ਉਹ ਕਰੋ, ਤੇ ਸਾਨੂੰ ਲੱਗਦਾ ਸੀ ਵੀ ਕੋਈ ਵੀ ਨਵੀਂ ਸਰਕਾਰ ਆਊਗੀ ਤੇ ਉਹ ਇੱਕ ਸੈਕਿੰਡ ਚ ਹੱਥ ਚੱਕ ਕੇ ਸਭ ਕੁਛ ਸਾਫ਼ ਕਰ ਦੂਗੀ। ਏਦਾਂ ਨਹੀਂ ਹੁੰਦਾ ਹੁੰਦਾ, ਉਹ ਕੰਮ ਨੇ ਕੰਮ ਦੇ ਰਾਹ ਤੇ ਹੋਣਾ। ਨਸ਼ਿਆਂ ਦੇ ਮਾਮਲੇ ਚ ਕੈਪਟਨ ਸਰਕਾਰ ਨੇ ਸਖ਼ਤੀ ਕੀਤੀ ਹੋਈ ਆ, ਰੋਜ਼ ਅਸੀਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਫੜੇ ਜਾ ਰਹੇ ਆ। ਪਰ ਜਿਹੜੇ ਪੱਧਰ ਤੇ ਸਾਡੀ ਸੋਚ ਸੀ ਜਾਂ ਅਸੀਂ ਆਪਦੇ ਕੋਲ ਹੀ ਆਪਣੀਆਂ ਐਕਸਪੈਕਟੇਸ਼ਨ ਬਣਾ ਲੈਂਦੇ ਹਾਂ, ਉਹ ਨਹੀਂ ਹੈ। ਸਾਨੂੰ ਤਾਂ ਇਹ ਲੱਗਦਾ ਸੀਗਾ ਵੀ ਜਿੱਦੇ ਕੈਪਟਨ ਨੇ ਸਹੁੰ ਖਾ ਲਈ, ਬਸ ਸਹੁੰ ਖਾਣ ਸਾਰ ਕੁਰਸੀ ਤੋਂ ਉੱਠੂਗਾ ਤੇ ਖੁੱਲਿਆ ਉਹ ਮੇਰੀ ਖੁੰਡਾ ਜਿਹਨੂੰ ਆ ਦਿੰਦੇ ਆ, ਤੇ ਖੁੰਡਾ ਲੈ ਕੇ ਤੇ ਆਪਦੇ MLA ਮੰਤਰੀ ਨੂੰ ਕਹੋ ਆ ਜਾਓ ਗਲੀ ਗਲੀ ਚੱਲੀਏ ਭਾਲੀਓ ਨਸ਼ਿਆਂ ਵਾਲੇ, ਜਿਵੇਂ ਪਿੰਡਾਂ ਚ ਉਹ ਨੀ ਸਾਹਾ ਲੱਭਦੇ ਹੁੰਦੇ ਆ ਅਸੀਂ। ਸਾਡੀ ਇਹ ਸੋਚ ਸੀਗੀ ਬਸ, ਪਰ ਵੀ ਮਹੀਨਾ ਸਾਰੇ ਮੰਤਰੀ ਸਾਰੀ ਪੁਲਿਸ ਨਸ਼ਿਆਂ ਵਾਲੇ ਖਿਲਾਫ਼ ਡਾਂਗਾ ਲੈ ਕੇ ਚੱਲ ਪੂਗੀ ਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਫਿਰ ਫੜ ਲੂਗੀ ਜਾਂ ਪਾਕਿਸਤਾਨ ਟਪਾਇਆ ਆਊਗੀ, ਵੀ ਇਹ ਜੀ ਅਸੀਂ ਆਪਦੇ ਦਿਮਾਗ ਚ ਨਾ ਇੱਕ ਘੇਰਾ ਬਣਾਈ ਬੈਠੇ ਸੀਗੇ। ਪਰ ਨਹੀਂ, ਇਹ ਗੱਲਾਂ ਕਿਤੇ ਨਾ ਕਿਤੇ ਪਾਣੀ ਨੇ ਕਹਿੰਦੇ ਨਾ ਪੁਲ ਦੇ ਹੇਠ ਹੀ ਵਗਣਾ ਹੁੰਦਾ, ਉਵੇਂ ਵਗੂਆ ਤੇ ਵਗ ਰਿਹਾ। ਪਰ ਸਰਕਾਰ ਜਿੱਥੇ ਨਾਕਾਮ ਹੋ ਰਹੀ ਆ ਕਰਜ਼ੇ ਵਾਲੇ ਮਾਮਲੇ ਚ ਜਾਂ ਨਸ਼ੇ ਵਾਲੇ ਮਾਮਲੇ ਚ, ਤਾਂ ਉਹ ਸਰਕਾਰ ਨਾਲ ਨਾਲ ਫਿਰ ਇਹੋ ਜਿਹੇ ਇੱਕ ਦੋ ਮੁੱਦੇ ਹਵਾ ਚ ਰੱਖਦੀ ਆ ਜਿਨ੍ਹਾਂ ਦੇ ਉੱਤੇ ਲੋਕ ਉਲਝੇ ਰਹਿੰਦੇ ਆ
ਜੀ। ਤੇ ਮੈਨੂੰ ਲੱਗਦਾ ਕਿ ਜਿਹੜਾ ਨਸ਼ਿਆਂ ਦਾ ਮਾਮਲਾ ਆ, ਉਹ ਦੇਖੋ ਪਰਨਾਲਾ ਉੱਥੇ ਦਾ ਉੱਥੇ ਹੀ ਆ, ਕਿਤੇ ਗਿਆ ਨਹੀਂ ਹੈਗਾ। ਇਸ ਦੇ ਸਬੰਧ ਦੇ ਵਿਚ ਜਿਹੜਾ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਾਂ ਨੂੰ ਚਿੰਤਨ ਕਰਨਾ ਬਣਦਾ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇਉਂ ਲੱਗ ਰਿਹਾ ਸੀ ਕਿ ਪੰਜਾਬ ਤਾਂ ਹੈ ਹੀ ਨਹੀਂ, ਖਤਮ ਹੋ ਗਿਆ, ਡੁੱਬ ਗਿਆ, ਤੇ ਹੁਣ ਪੰਜਾਬ ਦੀ ਕੋਈ ਗੱਲਬਾਤ ਵੀ ਨਹੀਂ ਹੋ ਰਹੀ। ਤੇ ਮੈਨੂੰ ਉੱਥੇ ਵੀ ਮਤਲਬ ਇੱਕ ਤਰਾਸ ਦੀ ਹੈ ਭਰੀ ਜਿਹੜੀ ਸਿਚੁਏਸ਼ਨ ਹੈ ਜਾਂ ਮਾਹੌਲ ਮੈਨੂੰ ਲੱਗ ਰਿਹਾ ਕਿ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਹੁਣੇ ਉਹ ਲੱਗਣ ਲੱਗ ਪਿਆ ਕਿ ਸੁਖਬੀਰ ਬਾਦਲ ਹੁਣੀ ਠੀਕ ਸੀਗੇ ਜਦੋਂ ਕਹਿੰਦੇ ਸੀ ਨੇ ਪੰਜਾਬ ਨੂੰ ਤੁਸੀਂ ਬਦਨਾਮ ਕਰ ਰਹੇ ਹੋ, ਹਨਾ, ਇੱਥੇ ਇਹੋ ਜਿਹੀ ਚੀਜ਼ ਹੈ ਨਹੀਂ। ਤੇ ਉਦੋਂ ਤਾਂ ਕਿਉਂਕਿ ਇਲੈਕਸ਼ਨ ਸੀ, ਉਦੋਂ ਤਾਂ ਚਲੋ ਅਸੀਂ ਵੀ ਉਨ੍ਹਾਂ ਦੇ ਖਿਲਾਫ਼ ਸੀਗੇ ਭਈ ਨਹੀਂ ਇੱਦਾਂ ਹੈਗੀ ਆ ਪ੍ਰੋਬਲਮ, ਐਡੀ ਵੱਡੀ ਨਹੀਂ ਹੈਗੀ ਜਿੱਡੀ ਬਣਾਈ ਜਾ ਰਹੀ ਹੈ, ਪਰ ਪ੍ਰੋਬਲਮ ਤਾਂ ਹੈ। ਹੁਣ ਮੈਨੂੰ ਇਉਂ ਲੱਗ ਰਿਹਾ ਕਿ ਜਿਹੜੇ ਲੋਕ ਉਦੋਂ ਗਾਲਾਂ ਕੱਢਦੇ ਸੀ ਸੁਖਬੀਰ ਬਾਦਲ ਉਨ੍ਹਾਂ ਨੂੰ ਕਿ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਪੰਜਾਬ 'ਚ ਪ੍ਰੋਬਲਮ ਹੈ ਨਹੀਂ, ਉਹ ਹੁਣ ਸਾਰੇ ਹੀ ਚੁੱਪ ਨੇ ਇਲੈਕਸ਼ਨਸ ਤੋਂ ਬਾਅਦ। ਸੋ ਇਹਦਾ ਮਤਲਬ ਕਿ ਉਦੋਂ ਅਸੀਂ ਜਿਹੜੇ ਫੇਸਬੁੱਕ ਦੇ ਵੀ ਪ੍ਰਚਾਰ ਹੋ ਰਿਹਾ ਸੀ, ਸੋਸ਼ਲ ਮੀਡੀਆ ਦੇ ਪ੍ਰਚਾਰ ਹੋਇਆ ਸੀ, ਉਹ ਵੀ ਕਿਸੇ ਹੱਦ ਤੱਕ ਜ਼ਿਆਦਾ ਹੋ ਰਿਹਾ ਸੀ। ਮਿੰਟੂ ਜੀ,
ਬਿਲਕੁਲ ਜ਼ਿਆਦਾ ਹੋ ਰਿਹਾ ਸੀ ਜੀ. ਅਸੀਂ ਨਾ ਲਾਈ ਲੱਗ ਬਹੁਤ ਜ਼ਿਆਦਾ ਆ, ਅਸੀਂ ਮਗਰ ਲੱਗ ਆ, ਪਿੱਛ ਲੱਗ ਜਿਹਨੂੰ ਕਹਿੰਦੇ ਆ, ਕੋਈ ਇੱਕ ਚੀਜ਼ ਆ ਗਈ ਉਸੇ ਪਾਸੇ ਨੂੰ ਚੱਲ ਜਾਂਦੇ ਆ, ਤੇ ਇੱਕ ਨਾ ਬਦਲਾਅ ਹਮੇਸ਼ਾ ਹੀ ਬੰਦੇ ਨੂੰ ਖਿੱਚਦਾ. ਹਰੇਕ ਬੰਦੇ ਨੂੰ ਐਂ ਲੱਗਦਾ ਬਸ ਕਿਹੜਾ ਬਦਲਾਅ ਆ ਜੇ, ਉਹਦੀ ਇਹ ਨਹੀਂ ਦੇਂਦਾ, ਉਹਦੇ ਚੰਗੇ ਨਫੇ ਨੁਕਸਾਨ ਉਹ ਚੀਜ਼ਾਂ ਕੋਈ ਨਹੀਂ ਦੇਖਦਾ, ਬਸ ਇਹ ਦੇਖਦਾ ਇੱਕ ਵਾਰੀ ਬਦਲਾਅ ਆਉਣਾ ਲਾਜ਼ਮੀ ਚਾਹੀਦਾ. ਤੇ ਸੋ ਉਸ ਬਦਲਾਅ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ, ਤੇ ਅਸੀਂ ਗਏ ਵੀ ਆ, ਤੇ ਉਹ ਬਦਲਾਅ ਲੈ ਵੀ ਆਂਦਾ. ਪਰ ਉਹ ਬਦਲਾਅ ਆਉਣ ਤੋਂ ਬਾਅਦ ਵੀ ਪ੍ਰਣਾਲਾ ਉੱਥੇ ਦਾ ਉੱਥੇ ਆ, ਉਹ ਇੱਥੇ ਨਾ ਹੀ ਐਡੀ ਛੇਤੀ ਐ ਬਦਲਣ ਵਾਲਾ. ਇਹਦੇ ਲਈ ਸਾਨੂੰ ਲੱਗਦਾ ਨਾ ਇੱਕ ਸਾਨੂੰ ਸੁਲਝੀ ਹੋਈ ਜਿਹੜੀ ਇੱਕ ਐਜ਼ ਏ ਨਾਗਰਿਕ ਦੇ ਤੌਰ ਦੇ ਉੱਤੇ, ਜਾਂ ਅਸੀਂ ਕਹੀਏ ਵੀ ਅਸੀਂ ਐਜ਼ ਏ ਵੋਟਰ ਦੇ ਤੌਰ ਦੇ ਉੱਤੇ, ਸਾਨੂੰ ਸੁਲਝਿਆ ਹੋਏ ਵਿਚਾਰ ਆਪਣੇ ਸਦਾ ਹੀ ਸ਼ੇਅਰ ਕਰਨੇ ਚਾਹੀਦੇ ਆ. ਜੇ ਕਿਤੇ ਕੋਈ ਸੁਲਝਿਆ ਵਿਚਾਰ ਤੁਹਾਨੂੰ ਕਿਤੇ ਮਿਲਦਾ, ਤੇ ਉਹ ਗਾਂਹ ਦੀ ਗਾਂਹ ਸ਼ੇਅਰ ਕਰਨਾ ਚਾਹੀਦਾ, ਨਾ ਕਿ ਉਹ ਵਿਚਾਰ ਸ਼ੇਅਰ ਕਰਨੇ ਚਾਹੀਦੇ ਆ ਵੀ ਫਲਾਨੇ ਨੇ ਕੀ ਕਰਤਾ, ਧਮਕੇ ਨੇ ਕੀ ਕਰਤਾ, ਉਹਨੇ ਉਹ ਕਰਤਾ. ਕਿਤੇ ਇੱਥੇ ਸਾਨੂੰ ਇਹ ਗੱਲਾਂ ਕੀਤੀਆਂ ਜਾਣ, ਸਾਨੂੰ ਇਹ ਕਹੀਆਂ ਜਾਣ. ਜੇ ਮੰਨ ਲਓ ਹੁਣ ਇੱਕ ਪਿੰਡ ਦੇ ਵਿੱਚ ਸਾਨੂੰ ਪਤਾ, ਅਸੀਂ ਸ਼ਾਰਟ ਲਿਸਟ ਕਰ ਲਏ ਵੀ ਆਹ ਪੰਜ ਬੰਦੇ ਸਾਡੇ ਨਸ਼ਾ ਕਰਦੇ ਆ, ਆਹ ਪੰਜ ਬੰਦੇ ਕਰਾਉਂਦੇ ਆ, ਆਹ ਚੀਜ਼ਾਂ ਇਹ ਕਰਦੇ ਆ, ਤੇ ਕਿਉਂ ਨਾ ਅਸੀਂ ਉਸ ਪਿੰਡ ਦੀ ਇੱਕ ਪੂਰੀ ਰਿਪੋਰਟ ਤਿਆਰ ਕਰੀਏ. ਉਹ ਰਿਪੋਰਟ ਦੀ ਕਾਪੀ ਟੂ ਨਹੀਂ ਹੁੰਦੀ ਜਿਹੜੀ ਪ੍ਰੈਸ਼ਰ ਪਾਉਂਦੀ ਆ ਬੰਦੇ ਦੇ ਉੱਤੇ, SHO ਤੋਂ ਲੈ ਕੇ CM ਤੱਕ ਕਾਪੀ ਟੂ ਹੋਵੇ ਸਮੇਤ ਲੱਗ ਕੇ ਫੋਟੋਆਂ ਪੂਰੀ ਐ, ਕਿਸੇ ਵੀ ਉਸ ਦੀ ਜਿਹਦੇ ਚ ਹੀਨ ਭਾਵਨਾ ਨਾ ਅਸੀਂ ਲਈ ਹੋਵੇ, ਜਾਂ ਕਿਸੇ ਦੀ ਜੈਲਸ ਫੈਕਟਰ ਨਾ ਲਿਆ ਹੋਵੇ, ਜਾਂ ਕਿਸੇ ਦੀ ਵਿਰੋਧ ਭਾਸ਼ਾ ਨਾ ਹੋਵੇ ਵੀ ਅਸੀਂ ਉਨ੍ਹਾਂ ਦੇ ਮੁੰਡੇ ਨੂੰ ਫਸਾ ਦਈਏ. ਇਹ ਨਾ ਹੋ ਕੇ ਇੱਕ ਉੱਚਾ ਉੱਠ ਕੇ ਜੇ ਅਸੀਂ ਇਹੋ ਜਿਹੀ ਗੱਲ ਕਰਕੇ ਕਰੀਏ ਵੀ ਭਾਈ ਲਓ ਜੀ CM ਸਾਹਿਬ, ਅਸੀਂ ਆਹ ਪਿੰਡ ਵਾਲਿਆਂ ਨੇ ਇੱਕ ਆਹ ਤੁਹਾਨੂੰ ਆਈਡੈਂਟੀ ਕਰਕੇ ਚੀਜ਼ਾਂ ਦਿੱਤੀਆਂ, ਤੇ ਅਸੀਂ ਇਹਦੇ ਚ ਸਾਰਾ ਸਹਿਯੋਗ ਕਰਨ ਨੂੰ ਤਿਆਰ ਆ, ਪਰ ਕੱਲੇ ਕੱਲੇ ਸਾਨੂੰ ਡਰ ਆ ਵੀ ਅਸੀਂ ਕਿਵੇਂ ਕਰਾਂਗੇ, ਸਾਨੂੰ ਸਰਕਾਰੀ ਹੈਲਪ ਚਾਹੀਦੀ ਆ. ਤਾਂ ਇਹ ਇੱਕ ਤਰੀਕੇ ਆ ਜਿਨ੍ਹਾਂ ਨਾਲ ਚੰਗਾ ਸਮਾਜ ਬਣਾਇਆ ਜਾ ਸਕਦਾ. ਇਵੇਂ ਸੜਕਾਂ ਦੀ ਗੱਲ ਹੋਵੇ, ਇਵੇਂ ਪਿੰਡਾਂ ਦੇ ਹਸਪਤਾਲਾਂ ਦੀ ਗੱਲ ਹੋਵੇ ਵੀ ਭਾਈ ਡਾਕਟਰ ਆਉਂਦਾ ਨਹੀਂ ਇੱਥੇ, ਤੁਸੀਂ ਪਰ ਬਣਾਈ ਹੋਈ ਆ ਪਰ ਇੱਥੇ ਡਾਕਟਰ ਆਉਂਦਾ ਨਹੀਂ, ਅਸੀਂ ਫੋਟੋਆਂ ਖਿੱਚ ਕੇ ਪਾ ਦਿੰਨੇ ਆ ਵੀ ਦੇਖੋ ਖਸਤਾ ਹਾਲਤ ਸਰਕਾਰੀ ਹਸਪਤਾਲ ਦੀ. ਪਰ ਕਿਤੇ ਤੁਸੀਂ ਕਿਸੇ ਨੇ ਵੀ ਪਿੰਡ ਦੇ ਵਿੱਚੋਂ ਕੋਈ ਵੀ ਇੱਕ ਬੰਦੇ ਨੇ ਵੀ ਜਾ ਕੇ, ਜੇ ਐਡੀ ਕਿੱਡੀ ਗੱਲ ਆ, ਉਹ ਪਬਲਿਕ ਦੀ ਪ੍ਰੋਪਰਟੀ ਆ, ਤੁਸੀਂ ਪੰਚ ਸਰਪੰਚ ਤੋਂ ਵੀ ਲੈ ਸਕਦੇ ਹੋ ਬਜਟ, ਤੁਸੀਂ ਨਰੇਗਾ ਨੂੰ ਵੀ ਯੂਜ਼ ਕਰ ਸਕਦੇ ਹੋ, ਉਹਦੀ ਸਾਫ਼ ਸਫਾਈ ਸੰਭਾਲ ਵੀ ਕਰ ਸਕਦੇ ਹੋ ਜਦੋਂ ਤੁਹਾਨੂੰ ਸਹੂਲਤਾਂ ਦਿੰਦਾ ਹੋ. ਪਰ ਕਿਤੇ ਅਸੀਂ ਸੋਚਿਆ, ਕਿਤੇ ਵਿਚਾਰਿਆ ਇਸ ਗੱਲਾਂ ਤੇ? ਕਦੇ ਨੀ. ਇਸ ਕਰਕੇ ਕਸੂਰਵਾਰ ਅਸੀਂ ਵੀ ਆ ਜੀ ਖਾਸੇ, ਅਸੀਂ ਸਿਰਫ ਤੇ ਸਿਰਫ ਨਾ ਉਹ ਬਸ ਰਜਾਈ ਜਰਨਲਿਜ਼ਮ ਦੇ ਵਿੱਚ ਜਿਹੜਾ ਅਸੀਂ ਵਿਸ਼ਵਾਸ ਰੱਖਦੇ ਆ, ਬੈਠੋ ਤੇ ਚਿੱਕੜ ਦੀਆਂ ਬਾਲਟੀਆਂ ਭਰੋ ਤੇ ਦੂਜਿਆਂ ਤੇ ਸਿੱਟੀ ਜਾਓ ਬਸ.
ਹਾਂਜੀ ਹਾਂਜੀ, ਬਹੁਤ ਇਹੋ ਜਿਹੇ ਲੋਕ ਨੇ ਤੇ ਜਿਹੜੇ ਇਸ ਤਰ੍ਹਾਂ ਦਾ ਵਿਚਾਰ ਰੱਖਦੇ ਨੇ. ਪਰ ਜਿਹੜੀ ਚੇਂਜ ਲਿਆਣੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਦੇ ਲਈ ਨਾ ਇੱਕ ਸਟੈਂਡ ਲੈਣਾ ਪੈਂਦਾ, ਖੜਨਾ ਪੈਂਦਾ ਆ ਤੇ ਜੁਆਇੰਟ. ਪਰ ਮਿੰਟੂ ਜੀ, ਮੈਂ ਇਹ ਦੇਖਦਾ ਜਿੰਨੇ ਤੁਸੀਂ ਗੱਲ ਕਹੀ ਆ ਕਿ ਏਦਾਂ ਇਕੱਠੇ ਹੋ ਕੇ ਸਾਰਾ ਕਰਨਾ ਚਾਹੀਦਾ, ਜੇ ਇੰਨੀ ਹਿੰਮਤ ਹੋਵੇ ਤਾਂ ਮੈਨੂੰ ਲੱਗਦਾ ਕਿ ਜੇ ਇੰਨੇ ਲੋਕੀ ਹਿੰਮਤੀ ਹੋਣ ਪਿੰਡਾਂ ਵਿਚ ਨਾ, ਇਕੱਠੇ ਹੋਣ, ਕੰਮ ਕਰਦੇ ਹੋਣ, ਤਾਂ ਇਹ ਜਿਹੜੀ ਸਮੱਸਿਆਵਾਂ ਮੁੱਢਲੇ ਤੌਰ ਤੇ ਆਉਣੇ ਹੀ ਨਾ. ਅਸਲ ਦੇ ਵਿਚ ਕੀ ਆ ਕਿ ਸਾਡੇ ਪਿੰਡ ਦੇ ਲੋਕ ਨੇ ਜਾਂ ਸਾਡੇ ਇਲਾਕੇ ਦੇ ਲੋਕ ਨੇ, ਜਿਸ ਇਲਾਕੇ ਚ ਮਤਲਬ ਇਹ ਸਮੱਸਿਆਵਾਂ, ਕੋਈ ਵੀ ਸਮੱਸਿਆ ਹੋ ਸਕਦੀ ਆ, ਉਹ ਤਾਂ ਆਉਂਦੀਆਂ ਜਦ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ. ਤੇ ਸਾਨੂੰ ਮਤਲਬ ਆਪਣੀ ਜਿਹੜੀ ਪਹਿਲਾਂ ਸੈਲਫ ਹੈਲਪ ਜਿਹੜੀ ਆ ਉਹ ਜ਼ਰੂਰੀ ਆ, ਤੇ ਉਸ ਤੋਂ ਬਾਅਦ ਹੀ ਆਪਾਂ ਸਰਕਾਰ ਨੂੰ ਕਹਿ ਸਕਦੇ ਆ ਕਿ ਅਸੀਂ ਟਰਾਈ ਕਰ ਰਹੇ ਆ, ਤੁਸੀਂ ਸਾਡੀ ਇਹਦੇ ਵਿਚ ਮਦਦ ਕਰੋ. ਪਰ ਇੱਦਾਂ ਨਹੀਂ, ਮਤਲਬ ਸਾਡੇ ਜਿਹੜੇ ਮਾਨਸਿਕਤਾ ਦੇ ਵਿਚ ਅਵਤਾਰਵਾਦ ਫਸਿਆ ਹੋਇਆ ਕਿ ਨਹੀਂ ਅਸੀਂ ਨਹੀਂ ਕਰਨਾ, ਸਾਤੇ ਨਹੀਂ ਹੋਣਾ, ਕੋਈ ਨਾ ਪਰਮਾਤਮਾ ਅਵਤਾਰ ਭੇਜੇ ਉਹ ਸਾਡੇ ਲਈ ਕਰੂਗਾ. ਇੱਕ ਬੜੀ ਚੰਗੀ ਕਹਾਵਤ ਵੀ ਹੈ ਸ਼ਾਇਦ ਨਰਿੰਦਰ ਸਿੰਘ ਕਪੂਰ ਦੀ ਹੈ ਵੀ ਉਹ ਰੱਬ ਅੱਗੇ ਅਰਦਾਸ ਕਰਦਾ, ਹੇ ਰੱਬਾ ਕਿਸੇ ਅਵਤਾਰ ਨੂੰ ਭੇਜ, ਕਿਸੇ ਬੰਦੇ ਨੂੰ ਭੇਜ ਜਿਹੜਾ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇ. ਤੇ ਮੋਰਿਓ ਰੱਬ ਨੂੰ ਕਹਿੰਦਾ ਤੈਨੂੰ ਭੇਜਿਆ ਤਾਂ ਸੀ, ਤੂੰ ਕੀ ਕੀਤਾ? ਸੋ ਇਸ ਕਰਕੇ ਮਤਲਬ ਜਿਹੜੀ ਆਪਾਂ ਸਾਡੇ ਨਾ ਇਹ ਮਨ ਦੇ ਵਿਚ ਸਾਡੇ ਜ਼ਹਿਨ ਦੇ ਵਿਚ ਚੀਜ਼ ਆ ਗਈ ਆ ਕਿ ਧਰਮ ਨੂੰ ਜਦੋਂ ਅਸੀਂ ਮਿਸਯੂਜ਼ ਕਰਦੇ ਆ, ਉਸ ਨੂੰ ਟੋਟਲੀ ਗਲੈਮਰਾਈਜ਼ ਕਰਦੇ ਆ, ਧਰਮ ਨੂੰ ਅਸੀਂ ਨਾ ਗਲੈਮਰਾਈਜ਼ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਸਾਨੂੰ ਐਂ ਲੱਗਦਾ ਕਿ ਅਸੀਂ ਕੁਛ ਨਹੀਂ ਕਰਨ ਜੋਗੇ. ਤੇ ਇਹ ਜਦੋਂ ਵੀ ਕਰੂਗਾ ਤੇ ਰੱਬ ਕਰੂਗਾ, ਰੱਬ ਕਿਸੇ ਨੂੰ ਭੇਜੂਗਾ, ਤੇ ਉਹ ਕੱਲਾ ਬੰਦਾ ਫਿਰ ਸਾਰਿਆਂ ਨੂੰ ਨਾ, ਅਸੀਂ ਨਾ ਕਲਕੀ ਅਵਤਾਰ ਦੀ ਵੇਟ ਕਰ ਰਹੇ ਆ ਕਿ ਉਹ ਆਏਗਾ ਘੋੜੇ ਦੇ ਉੱਤੇ ਤੇ ਸਾਰਿਆਂ ਨੂੰ ਕਲੀਨ ਅਪ ਕਰਕੇ ਤੇ ਸਾਡੇ ਲਈ ਐਨ ਵਧੀਆ ਮਾਹੌਲ ਬਣਾ. ਅਸੀਂ ਬਚ ਜਾਣਾ, ਪਰ ਅਸੀਂ ਬਚ ਜਾਣਾ, ਸਾਨੂੰ ਨਹੀਂ ਉਹਨੂੰ ਕੁਛ ਕਹਿਣਾ. ਤੇ ਪਰ ਜਿਹੜੇ ਮੇਰੇ ਗਵਾਂਢੀ ਨੇ ਜਾਂ ਮੇਰੇ ਕੰਪੈਟੀਟਰ ਨੇ, ਉਹ ਤਾਂ ਗਏ ਗਏ. ਹਰ ਬੰਦਾ ਇਹ ਸੋਚ ਰਿਹਾ ਕਿ ਰੱਬ ਨੇ ਭੇਜਣਾ ਨਾ ਜਦੋਂ ਘੋੜੇ ਤੇ ਕਲਕੀ ਅਵਤਾਰ ਨੂੰ, ਉਹਨੇ ਸਾਰਾ ਬਡਾਂਗਾ ਕਰ ਦੇਣਾ, ਬਸ 12 ਕੋਹ ਤੇ ਦੀਵਾ ਜਗਣਾ ਤੇ ਇੱਕ ਸਾਡੇ ਘਰੇ ਹੋਣਾ ਤੇ 12 ਕੋਹ ਦੇਖ ਲੈਂਦੇ ਨੇ ਸਾਡੇ ਨੇੜੇ ਕਿਹੜਾ. ਮੈਂ ਸੱਚੀ ਗੱਲ ਕਹਿੰਦਾ ਮਿੰਟੂ ਜੀ, ਇਹ ਨਾ ਤੁਹਾਨੂੰ ਪਤਾ ਇੱਕ ਧਾਰਨਾ, ਇੱਕ ਨਾ ਧਾਰਨਾ ਬਣੀ ਹੋਈ ਹੈ ਵੀ ਜਦੋਂ ਕਲਕੀ ਅਵਤਾਰ ਆਣਾ ਨਾ, ਜਦੋਂ ਕਲਯੁੱਗ ਖਤਮ ਹੋਣਾ ਆ, ਤਾਂ ਉਦੋਂ ਬੰਦਿਆਂ ਦਾ ਇੰਨਾ ਕੁ ਮਰ ਮਰਾਈ ਹੋਣੀ ਆ ਕਿ ਇੰਨੀ ਲੜਾਈ ਹੋਣੀ ਇੰਨੇ ਮਾਰ ਦੇਣੇ ਕਿ ਕਹਿੰਦੇ ਕਿ 12 ਕੋਹ ਦੇ ਉੱਤੇ ਇੱਕ ਦੀਵਾ ਜਗੂਗਾ। 12 ਕੋਹ ਦਾ ਮਤਲਬ ਆਲਮੋਸਟ 15 ਕਿਲੋਮੀਟਰ ਹੁੰਦਾ ਕਿ 15 ਕਿਲੋਮੀਟਰ ਤੇ ਉਹ ਨਾ ਮੈਂ ਖੁਦ ਬੰਦੇ ਦੇਖੇ ਮੈਂ ਛੋਟੇ ਹੁੰਦੇ ਨੇ ਬਸ ਕਹਿੰਦੇ ਇੱਕ ਆਪਣਾ ਘਰ ਹੋਣਾ ਤੇ 12 ਕੋਹ 15 ਕਿਲੋਮੀਟਰ ਤੇ ਉਹ ਫਲਾਨੇ ਪਿੰਡ ਦੇ ਵਿੱਚ ਇੱਕ ਘਰ ਬਚਣਾ ਜੀ ਉੱਥੇ ਸਾਰੇ ਆਪਣਾ ਆਪਣਾ ਗਿਣੀ ਜਾ ਰਹੇ ਆ ਵੀ ਇੱਕ ਅਸੀਂ ਬਚਣਾ ਤੇ ਇੱਕ ਉਹ ਫਲਾਨਿਆਂ ਨੇ ਉਸ ਪਿੰਡ ਜਾ ਕੇ ਬਚਣਾ। ਸੋ ਇਹ ਜਿਹੜੀਆਂ ਮਤਲਬ ਹੁਣ ਆਪਾਂ ਗਰੀਬਾਂ ਤੋਂ ਗੱਲ ਸ਼ੁਰੂ ਕੀਤੀ ਸੀ ਮਿਣਤੀਆਂ ਗਿਣਤੀਆਂ ਜਾ ਗਏ ਕਿ ਜਿਹੜੀ ਸਮੱਸਿਆ ਆ ਜੇ ਆਪਾਂ ਸੋਲਵ ਕਰ ਲਈਏ ਆਪਣੀ ਨਾ ਤੇ ਮੈਨੂੰ ਲੱਗਦਾ ਕਿ ਆਪਾਂ ਸਤਿਯੁਗ ਬਿਨਾਂ ਮਾਰ ਕਢਾਈ ਤੋਂ ਹੀ ਲਿਆ ਸਕਦੇ ਆ। ਖੈਰ ਆਪਾਂ ਪ੍ਰੋਗਰਾਮ ਮਿੰਟੂ ਜੀ ਅੱਗੇ ਰੱਖਦੇ ਆ ਜਾਰੀ ਰੱਖਦੇ ਆ ਤੇ ਸੁਨੇਹੇ ਆਪਾਂ ਲੈਣੇ ਆ ਬ੍ਰੇਕ ਤੋਂ ਬਾਅਦ ਪਰ ਪਹਿਲਾਂ ਇੱਕ ਗੀਤ ਰਣਜੀਤ ਬਾਵੇ ਦਾ ਸੁਣਦੇ ਆ ਜੀ 8:15। ਵੈਸੇ ਹੁਣ ਘੜੀ ਪਰਦਾਫਾਸ਼ ਤਾਂ ਤੁਸੀਂ ਵੇਟ ਤਾਂ ਕਰੋ ਹੁਣ ਮਿਊਜ਼ਿਕ ਤਾਂ ਮੈਨੂੰ ਲਾ ਲੈਣ ਦੋ ਲੱਭ ਲੈਣ ਦੋ ਪਰਦਾਫਾਸ਼ ਫੇਰ ਕਰਾਂਗੇ। ਲਓ ਜੀ ਸੁਣਦੇ ਆ ਰਣਜੀਤ ਬਾਵੇ ਦਾ ਗੀਤ 8:15।
ਪਾਣੀ ਛਿੜਕਾਂ ਤੇ ਪੁਣੀ ਕਰਾਂ ਪੱਕਦੀ ਹੋ ਪਾਣੀ ਛਿੜਕਾਂ ਤੇ ਪੁਣੀ ਕਰਾਂ ਪੱਕਦੀ ਕਿਸੀ ਜਿੰਨੀ ਡੌਰ ਜੱਟਦੀ ਓਏ ਪਾਣੀ ਛਿੜਕਾਂ ਫਿਰੇ ਵੈਰੀਆਂ ਦੀ ਪੂਛ ਨੂੰ ਹੋਇਆ ਨਹੀਂ ਫਿਰੇ ਵੈਰੀਆਂ ਦੀ ਪੂਛ ਨੂੰ ਹੱਬਾਵਾ ਜਦੋਂ ਕਰੇ ਖੜਕੇ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au.
ਯਾਦ ਰੱਖਿਓ ਨੰਬਰ 0433-552-127.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Break to baad tuhaada swagat hai. Tusi sun rahe ho Harman Radio Australia. Vadhere jaankari layi judo. facebook.com/HermanRadio Australia.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਘੜੀ ਉੱਤੇ 10:05 ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਪੁਰ ਤੋਂ, ਔਰ ਐਡਲੇਡ ਤੋਂ ਮਿੰਟੂ ਬਰਾੜ ਜੀ ਸ਼ਾਮਲ ਨੇ। ਸੋ ਮਿੰਟੂ ਜੀ, ਦੋ ਤਿੰਨ ਮਸਲੇ ਹੋਰ ਅਹਿਮ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ, ਪਰ ਪਹਿਲਾਂ ਮੈਨੂੰ ਲੱਗਦਾ ਕਿ ਈ ਮੇਲਸ ਤੇ ਜਿਹੜੇ ਸਾਡੇ ਦਿਲ ਵਾਲੀ ਗੱਲ ਦਾ ਚੈਨਲ ਹੈ ਦੋਨਾਂ ਪਾਸਿਆਂ ਦਾ, ਉਹਨੂੰ ਆਪਾਂ ਪੜ ਲਈਏ, ਆਪਣੇ ਸਰੋਤਿਆਂ ਨੂੰ ਸ਼ਾਮਲ ਕਰ ਲਈਏ, ਹੈ ਨਾ। ਤੇ
ਜੀ ਜੀ ਬਿਲਕੁਲ,
ਸਾਡੇ ਨਾਲ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਸਨ ਤਕਰੀਬਨ 20 ਮਿੰਟ ਪਹਿਲਾਂ। ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਵਧਾਈਆਂ ਜੀ ਸੰਤਰੇ ਫਾਰਮ ਦੀਆਂ, ਤੇ ਗੈਟ ਮੈਨੀ ਮੋਰ, ਤੁਹਾਨੂੰ ਵਧਾਈਆਂ ਦਿੱਤੀਆਂ ਜੀ। ਤੇ ਨਵੀਂ ਪੱਡਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਕੰਮ ਦੇ ਨਾਲ ਨਾਲ ਹਾਂਜੀ ਰੇਡੀਓ ਵੀ ਸੁਣ ਰਹੇ ਆ। ਸ਼ੁਕਰੀਆ ਜੀ। ਮਨੀ ਸਲੇਮਪੁਰਾ ਜੀ, ਤੁਹਾਡਾ ਮੈਸੇਜ ਮਿਲ ਗਿਆ। ਸੁਖਦੀਪ ਰਿਆੜ ਕੋਬਰਮ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਸੰਦੇ ਦੀ ਛੁੱਟੀ ਕਰ ਲਈ ਆ ਜੀ ਅੱਜ, ਲਿਸਨਿੰਗ ਪ੍ਰੋਗਰਾਮ ਵਿਦ ਸ਼ਰੀਕੇ ਹਯਾਤ, ਚਾਹ ਪਿੰਨੀਆਂ ਤੇ ਹਰਮਨ ਰੇਡੀਓ। ਬਹੁਤ ਬਹੁਤ ਧੰਨਵਾਦ ਜੀ, ਇੰਜੋਏ ਕਰੋ। ਤੇ ਅਮਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਤੇ ਇਕ ਉਨ੍ਹਾਂ ਨੇ ਫੋਟੋ ਦਾ ਲਿੰਕ ਭੇਜਿਆ ਸੀ, ਤੇ ਮੈਂ ਦੇਖਦਾ ਜੀ ਉਸ ਲਿੰਕ ਦੇ ਵਿਚ ਕੀ ਹੈ, ਕਿਹੜੀ ਫੋਟੋ ਹੈ। ਹਾਂਜੀ, ਤੇ ਠੀਕ ਹੈ ਠੀਕ ਹੈ, ਇਹ ਕੋਈ ਨੀ, ਇਹ ਮੈਂ ਸੇਵ ਕਰ ਲਈ, ਆਪਾਂ ਥੋੜੀ ਦੇਰ ਬਾਅਦ ਇੱਥੇ ਗੱਲ ਕਰਾਂਗੇ ਜੀ। ਨਾਨਕ ਬੇਕਰੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਪੇਸਟਰੀਆਂ ਦੀ ਫੋਟੋ ਭੇਜੀ ਹੈ, ਕਿਆ ਬਾਤ ਹੈ ਜੀ। ਡੰਡਨੋਂਗ ਵਾਲੇ ਬਹੁਤ ਬਹੁਤ ਧੰਨਵਾਦ, ਤੇ ਫੋਟੋਆਂ ਤੁਸੀਂ ਸਾਡੀ ਐਪ ਤੇ ਦੇਖ ਸਕਦੇ ਹੋ। ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਭਾਜੀ ਕਹਿੰਦੇ ਨਵੇਂ ਫਾਰਮ ਦੇ ਵਿਚ ਝੋਨਾ ਲਾਉਣ ਲਈ ਜਾਂ ਸੰਗਤਰੇ ਤੋੜਨ ਲਈ ਪ੍ਰਵਾਸੀ ਮਜ਼ਦੂਰ ਚਾਹੀਦੇ ਹੋਣ ਤਾਂ ਜ਼ਰੂਰ ਦੱਸਿਓ, ਆ ਜਾਵਾਂਗੇ ਜੀ।
ਮਿੰਟੂ ਜ਼ਰੂਰ ਜੀ ਜ਼ਰੂਰ।
ਹਾਂਜੀ, ਤੇ ਸਨੀ
ਬਿਲਕੁਲ ਜੀ ਬਿਲਕੁਲ, ਜ਼ਰੂਰ ਹੀ ਦੱਸਾਂਗੇ।
ਹਾਂਜੀ, ਹਰਬੰਸ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿ ਰਹੇ ਨੇ ਕਿ 4840 ਸਕੁਅਰ ਯਾਰਡ ਦਾ ਇਕ ਏਕੜ ਹੁੰਦਾ, ਪਰ ਇਹ ਅਸਲ ਦੇ ਵਿਚ 43,000 ਆਪਣੇ ਕੁਛ ਤਾਂ ਹੁੰਦਾ ਜੀ, ਜਿਹੜੀ ਸਾਨੂੰ ਜਾਣਕਾਰੀ ਭੇਜੀ ਆ। ਰੇ ਵਾਈਟ ਵਾਲਿਆਂ ਦਾ ਮੈਸੇਜ ਕਿੱਥੇ ਗਿਆ ਜੀ, ਉਨ੍ਹਾਂ ਨੇ ਭੇਜਿਆ ਸੀ। ਤੇ ਹਾਂਜੀ ਰਣਜੀਤ ਸਿੰਘ, ਇਹ 43,055 ਸਕੁਅਰ ਫੁੱਟ ਹੁੰਦੇ ਨੇ ਜੀ ਇਕ ਏਕੜ ਦੇ ਵਿਚ। ਜਗਤਾਰ ਗਿੱਲ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ 36x40 ਕਰਮ ਦਾ ਇਕ ਏਕੜ ਹੁੰਦਾ ਆ, ਤੇ ਕਰਮ 5.5 ਫੁੱਟ ਦੀ ਹੁੰਦੀ, 8 ਕਨਾਲ ਤੇ 4 ਵਿਗੇ ਇਕ ਏਕੜ ਚ ਹੁੰਦੇ ਨੇ। ਤੇ ਉਨ੍ਹਾਂ ਦਾ ਇਕ ਥੋੜਾ ਜਿਹਾ ਮੈਸੇਜ ਹੋਰ ਵੀ ਆ, ਉਹ ਆਪਾਂ ਥੋੜੀ ਦੇਰ ਬਾਅਦ ਡਿਟੇਲ ਚ ਕਰਾਂਗੇ। ਯੋਗੇਸ਼ ਠਾਕੁਰ ਜਪਾਨ ਤੋਂ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜਬ ਇਨਸਾਨ ਆਪਣੀ ਗਲਤੀਆਂ ਕਾ ਵਕੀਲ ਔਰ ਦੂਸਰੋਂ ਕੀ ਗਲਤੀਆਂ ਕਾ ਜੱਜ ਬਣ ਜਾਏ ਤੋ ਫੈਸਲੇ ਨਹੀਂ ਫਾਸਲੇ ਹੋਤੇ ਹਨ। ਬਹੁਤ ਬਹੁਤ ਸ਼ੁਕਰੀਆ ਜੀ। ਪ੍ਰਦੀਪ ਬੇਦੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਕਹਿੰਦੇ ਇਕ ਬੰਦਾ ਰੱਬ ਨੂੰ ਕਹਿੰਦਾ ਕਿ ਰੱਬਾ ਮੇਰੀ ਲਾਟਰੀ ਕਢਾ ਦੇ, ਤੇ ਰੱਬ ਕਹਿੰਦਾ ਪਹਿਲਾਂ ਲਾਟਰੀ ਪਾ ਤਾਂ ਲੈ ਤਾਂ ਕਢਾਉਂਗਾ ਮੈਂ।
ਥੋੜਾ ਜਿਹਾ ਅਧੂਰਾ ਚੁਟਕਲਾ ਸੁਣਾਇਆ, ਅਸਲ ਚ ਚੁਟਕਲਾ ਹੋਰ ਸੀ ਸਿੱਧੂ ਸਾਹਿਬ। ਕਹਿੰਦੇ ਇਕ ਬੰਦਾ ਨਾ 20 ਸਾਲ ਲਗਾਤਾਰ ਬਾਬੇ ਦੀ ਫੋਟੋ ਮੂਹਰੇ ਖੜ ਕੇ, ਕਹਿੰਦੇ ਉਹਨੂੰ ਕਿਹਾ ਸੀ ਕਿਸੇ ਨੇ ਵੀ ਲਗਾਤਾਰ ਇੰਨਾ ਚਿਰ ਮੰਗੋ ਤਾਂ ਹੋ ਹੀ ਜਾਂਦੀ ਹੈ ਇੱਛਾ ਪੂਰੀ। 20 ਸਾਲ ਲਗਾਤਾਰ ਖੜ ਕੇ ਬਾਬੇ ਮੂਹਰੇ ਆਏ, ਬਾਬਾ ਮੈਨੂੰ ਲਾਟਰੀ ਕੱਢ ਦੇ, ਬਾਬਾ ਲਾਟਰੀ ਕੱਢ ਦੇ। ਕਹਿੰਦੇ ਇਕ ਦਿਨ ਫਿਰ ਬਾਬਾ ਫੋਟੋ ਚੋਂ ਪ੍ਰਗਟ ਹੋਇਆ ਤੇ ਉਹਨੇ ਚਪੇੜ ਮਾਰੀ ਮੂੰਹ ਤੇ, ਕਹਿੰਦਾ ਸਾਰਾ ਲਾਟਰੀ ਪਾ ਤਾਂ ਲੈ ਪਹਿਲਾਂ, ਕੱਢੂ ਤਾਂ ਫੇਰ ਹੀ ਮੈਂ, 20 ਸਾਲ ਹੋ ਗਿਆ ਕੱਢੀ ਆ ਕਈ ਦਿਨ। ਕਹਿੰਦਾ
ਜਸ ਘੁੰਮਣ ਜੁੜੇ ਨੇ ਪ੍ਰੋਗਰਾਮ ਦੇ ਵਿਚ, ਅਮਰੀਕ ਸਿੰਘ ਭਾਜੀ ਜੁੜੇ ਨੇ, ਅਮਰੀਕ ਫਲੋਰਾ ਭਾਜੀ, ਤੁਹਾਡਾ ਦੂਜਾ ਕੱਪ ਚਾਹ ਦਾ ਆ ਗਿਆ, ਮੈਨੂੰ ਬੜੀ ਪਰੇਸ਼ਾਨੀ ਹੋ ਰਹੀ ਆ। ਮਿੰਟੂ
ਆ ਗਿਆ ਜੀ, ਆ ਗਿਆ
ਨਾਲ ਨਾਲ
ਆ ਗਿਆ,
ਨਾਲ ਚਿਪਸ ਆਏ ਕੀ ਆ,
ਨਾਲ ਚਿਪਸ ਕਿਹੜੇ ਹੁੰਦੇ ਉਹ ਡੋਨਟਸ ਹੁੰਦੇ ਆ ਕਿਹੜੇ ਉਹ ਆਏ ਨਾਲ ਕੀ ਹੁੰਦਾ ਪਤਾ ਨੀ ਕਸੂਤਾ ਆਇਆ ਨਾ ਉਹ ਮੈਥੋਂ ਲਿਆ ਨੀ ਜਾਂਦਾ ਪਰ ਮੈਂ ਖਾਊਂਗਾ ਹੁਣ ਜਦੋਂ ਤੁਹਾਨੂੰ ਪਤਾ ਲੱਗ ਜੂਗਾ
ਅੱਛਾ ਅੱਛਾ ਇਹ ਤੁਸੀਂ
ਕਿੰਨੇ ਕੁ
ਕਰਾਏ ਇਹ ਤੁਸੀਂ ਜਿਹੜੇ ਇਫੈਕਟ ਹੈ ਕਿੱਥੋਂ ਡਾਊਨਲੋਡ ਕੀਤੇ
ਬਸ ਦੁਨੀਆ ਨੂੰ ਦਿਖਾਉਣ ਲਈ ਵੀ ਸਾਡੀ ਸੇਵਾ ਹੀ ਬਹੁਤ ਹੁੰਦੀ ਆ
ਤੁਸੀਂ ਲੋਕਾਂ ਨੂੰ ਔਖੇ ਕਰ ਰਹੇ ਹੋ ਇਹ ਜਿਹੜੇ ਸਪੈਸ਼ਲ ਇਫੈਕਟ ਤੁਸੀਂ ਤੁਹਾਨੂੰ ਕਿਸੇ ਨੇ ਕਾਪੀ ਦੇ ਦਿੱਤੀ ਹੈ ਡਾਊਨਲੋਡ ਕਰਾ ਤੇ ਚਾਹ ਡੋਨਟ ਤੁਹਾਨੂੰ ਮਿਲਦੀ ਨੀ ਹੈਗੀ ਮੈਨੂੰ ਇਹ ਪਤਾ ਤੁਹਾਨੂੰ ਮਿਲਦੀ ਨੀ ਹੈਗੀ
ਦੇਖ ਲੋ
ਹਾਂਜੀ ਅਮਰੀਕ ਭਾਜੀ ਸਿਡਨੀ ਤੋਂ ਉਹਨਾਂ ਨੂੰ ਚਾਹ ਦਾ ਕੱਪ ਮਿਲ ਗਿਆ ਲੱਗਦਾ ਤੇ ਉਹ ਵੀ ਕਹਿੰਦੇ ਨੇ ਮਨਪ੍ਰੀਤ ਕੁਡ ਬੀ ਅ ਨੈਕਸਟ ਸੀ ਐਮ ਆਫ ਪੰਜਾਬ ਇਨ ਦਾ ਫਿਊਚਰ ਕਹਿੰਦੇ ਕਿ ਉਹ ਉਹਨਾਂ ਦੇ ਵਿਚ ਕਹਿੰਦੇ ਮੈਨੂੰ ਇਉਂ ਲੱਗਦਾ ਕਿ ਉਹਨਾਂ ਚ ਥੋੜੀ ਜਿਹੀ ਮਨਮੋਹਨ ਸਿੰਘ ਟਾਈਪ ਦੀਆਂ ਕੁਆਲਿਟੀਜ਼ ਨੇ ਸਿੱਧੂ ਕਹਿੰਦੇ ਮੈਨੂੰ ਇਉਂ ਲੱਗਦਾ ਕਿ ਉਹ ਪੋਲੀਟੀਕਲ ਬਬਲ ਹੈ ਜਿਸ ਤਰ੍ਹਾਂ ਮੋਦੀ ਹੈ ਹਨਾ ਤੇ ਕਹਿੰਦੇ ਕਿ ਜਿਹੜੇ ਬਬਲ ਹੈ ਨਾ ਉਹ ਲੌਂਗ ਟਰਮ ਨਹੀਂ ਸਸਟੇਨ ਕਰਦੇ ਮਨਪ੍ਰੀਤ ਕਹਿੰਦੇ ਮੇਰੇ ਹਿਸਾਬ ਦੇ ਨਾਲ ਜਾਣੀ ਕਿ ਜ਼ਿਆਦਾ ਵਧੀਆ ਕੈਂਡੀਡੇਟ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿਚ ਪਰ ਚਲੋ
ਪ੍ਰੋਬਲਮ ਬਿਲਕੁਲ ਬਿਲਕੁਲ ਹੋ ਸਕਦਾ ਜੀ ਪਰ ਪ੍ਰੋਬਲਮ ਪਤਾ ਕਿੱਥੇ ਹੁੰਦੀ ਸਿੱਧਾ ਪ੍ਰੋਬਲਮ ਇਹ ਆਉਂਦੀ ਹੈ ਵੀ ਆਮ ਲੋਕਾਂ ਨੂੰ ਤੇ ਵੋਟਾਂ ਨੂੰ ਭਰਮਾਉਣ ਲਈ ਸਟਾਰਡਮ ਚਾਹੀਦਾ
ਜੀ ਜੀ ਜੀ
ਬਸ ਇੱਥੇ ਪ੍ਰੋਬਲਮ ਆਉਂਦੀ ਹੈ
ਹਾਂਜੀ ਤੇ ਉਹ ਸਟਾਰ ਜਿਹੜੇ ਨੇ ਉਹ ਸਿੱਧੂ ਪਹਿਲੇ ਨੇ ਜਸ ਘੁੰਮਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਕਿ ਮਿੰਟੂ ਜੀ ਥਿੰਕ ਵੈਨ ਵੀ ਗੈਟ ਫਰੀਡਮ ਦੈਟ ਟਾਈਮ ਕਹਿੰਦੇ ਫਾਲੋਅਰ ਆਫ ਇੰਗਲਿਸ਼ ਮੈਨ ਵਰ ਰਿਚ ਜਾਣੀ ਕਿ ਜਿਹੜੇ ਗੋਰਿਆਂ ਦੇ ਪਿੱਠੂ ਸੀ ਉਹ ਅਮੀਰ ਸੀ ਤੇ ਹੁਣ ਉਹ ਕਹਿੰਦੇ ਪਾਵਰ ਦੇ ਵਿਚ ਆ ਤੇ ਦੇ ਆਰ ਨਾਟ ਓਨੈਸਟ ਆਪਣੇ ਲੋਕਾਂ ਦੇ ਪ੍ਰਤੀ ਉਹ ਵਫਾਦਾਰ ਨਹੀਂ ਹੈ ਉਹ ਚਾਹੁੰਦੇ ਨੇ ਕਿ ਲੋਕ ਜਿਹੜੇ ਨੇ ਉਹ ਗਰੀਬ ਰਹਿਣ ਤੇ ਅਨਪੜ੍ਹ ਰਹਿਣ ਤਾਂ ਕਿ ਉਨ੍ਹਾਂ ਦੇ ਜਿਹੜੇ ਘਰਾਣੇ ਆ ਉਹ ਜਿਹੜੀ ਪਾਵਰ ਹੈ ਉਹਨੂੰ ਹੋਲਡ ਕਰੀ ਰੱਖਣ ਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਰਹਿਣ ਇਹ ਅਸੀਂ ਕਹਿੰਦੇ ਹਿਸਟਰੀ ਦੇ ਵਿਚ ਦੇਖ ਚੁੱਕੇ ਆ ਇਹ ਸਾਰੀਆਂ ਫੈਮਿਲੀਆਂ ਸਾਰੇ ਘਰਾਣੇ ਇੱਦਾਂ ਹੀ ਕਰਦੇ ਨੇ ਤੇ ਬਾਕੀ ਕਹਿੰਦੇ ਚਲੋ ਦਿਸ ਇਜ਼ ਅ ਗੁੱਡ ਰੇਡੀਓ ਵੇਅਰ ਵੀ ਕੈਨ ਸੇ ਦਿਲ ਵਾਲੀ ਗੱਲ ਉਹਨਾਂ ਨੇ ਆਪਣੇ ਦਿਲ ਵਾਲੀ ਗੱਲ ਸਾਂਝੀ ਕੀਤੀ ਹੈ
ਵੈਸੇ ਬਿਲਕੁਲ ਇਹ ਗੱਲ ਮੈਂ ਹੋਰ ਥੋੜੀ ਜਿਹੀ ਅਮੈਂਡਮੈਂਟ ਕਰਦਾ
ਹਾਂਜੀ ਹਾਂਜੀ
ਇਹ ਚ ਥੋੜੀ ਜਿਹੀ ਹੋਰ ਇਹਨਾਂ ਦੀ ਗੱਲ ਦੇ ਵਿਚ ਵਾਧਾ ਕਰੀਏ ਉਹ ਇਹ ਆ ਵੀ ਜੇ ਹੁਣ ਇਹਨੂੰ ਆਪਾਂ ਆਪਦੇ ਤੇ ਢਾਲੀਏ ਵੀ ਸਾਡੇ ਖਾਨਦਾਨ ਦਾ ਰਾਜਕਾਜ ਹੋਵੇ ਕਿਸੇ ਜ਼ਮਾਨੇ ਦੇ ਵਿਚ ਅਸੀਂ ਰਾਜੇ ਹੋਈਏ ਮਹਾਰਾਜੇ ਹੋਈਏ ਤੇ ਅਸੀਂ ਰੂਲ ਕਰਦੇ ਹੋਈਏ ਸਾਡੀ ਸਾਡਾ ਜਿੱਥੇ ਜੀ ਸਿੱਕਾ ਚੱਲਦਾ ਹੋਵੇ ਸਾਡਾ ਤਾਂ ਉਨ੍ਹਾਂ ਨੂੰ ਫਿਰ ਅਚਾਨਕ ਜਾਂ ਅਚਾਨਕ ਨਾ ਕਹਿ ਸਕਦੀ ਹੈ ਵੀ ਸਮੇਂ ਨਾਲ ਉਨ੍ਹਾਂ ਨੂੰ ਸਭ ਕੁਝ ਟੈਕਣਾ ਪੈ ਜੇ ਤਾਂ ਉਹਨਾਂ ਤੁਸੀਂ ਉਹਨੂੰ ਓਡੇ ਪੱਧਰ ਦੇ ਉੱਤੇ ਉਹਨੂੰ ਨੀ ਜਮਾਂ ਵਾਸ਼ ਨੀ ਕਰ ਸਕਦੇ ਕਿਸੇ ਨਾ ਕਿਸੇ ਕੋਨੇ ਚ ਉਹ ਚੀਜ਼ਾਂ ਰਹਿ ਜਾਂਦੀਆਂ ਸੋ ਉਹੀ ਚੀਜ਼ਾਂ ਆੜੇ ਆ ਰਹੀਆਂ ਜੀ
ਜੀ ਤੇ ਦੇਖੋ ਇਹ ਵੱਖਰੇ ਵਿਸ਼ੇ ਨੇ ਰਾਜਕਾਜਾਂ ਦੇ ਆਪਾਂ ਫੇਰ ਕਿਤੇ ਗੱਲ ਕਰ ਸਕਦੇ ਹਾਂ ਤੇ ਸੁਖਜੀਤ ਸਿੰਘ ਸ਼ੈਪਟਨ ਵਾਲੇ ਵੀ ਮੈਸੇਜ ਭੇਜ ਰਹੇ ਨੇ ਕਹਿੰਦੇ ਫੋਟੋ ਭੇਜੀ ਆ ਉਹਨਾਂ ਨੇ ਜੀ ਸ਼ੈਪਟਨ ਏਰੀਏ ਦੀ ਤੇ ਇਨਵਰ ਗੋਲਡਨ ਇਲਾਕੇ ਦੀ ਤੇ ਕਹਿੰਦੇ ਨਿੱਕੀ ਨਿੱਕੀ ਕਣੀ ਪੈ ਰਹੀ ਅੱਜ ਤੇ ਸਤਿ ਸ੍ਰੀ ਅਕਾਲ ਵੀਰਾਂ ਨੂੰ ਖੇਤਾਂ ਦੀ ਫੋਟੋ ਭੇਜੀ ਆ ਜੀ ਇਹ ਫੋਟੋਆਂ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਤੇ ਮੈਂ ਸ਼ੇਅਰ ਕਰ ਦਿੱਤੀਆਂ ਬਹੁਤ ਬਹੁਤ ਧੰਨਵਾਦ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਹੈਪੀ ਬਰਾੜ ਹੁਣਾਂ ਨੇ ਸਾਂਝ ਪਾਈ ਆ ਤੇ ਪਰਮਿੰਦਰ ਸਿੰਘ ਬਰਾੜ ਜੈਤੋ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਇੰਜੋਏ ਕਰ ਰਹੇ ਆ ਮਿੰਟੂ ਜੀ ਤੇ ਠੰਡ ਕਹਿੰਦੇ ਤੁਹਾਡੇ ਠੰਡ ਬੜੀ ਹੋਈ ਆ ਤੇ ਸਾਡੇ ਕਹਿੰਦੇ ਗਰਮੀ ਹੋਈ ਪਈ ਆ ਤਾਂ ਚਲੋ ਤੁਸੀਂ ਮਾਣੋ ਆਨੰਦ ਹਾਂਜੀ ਹਾਂਜੀ ਤੇ ਪੰਜਾਬ ਤੋਂ ਤੇ ਜਗਦੀਪ ਸਿੰਘ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬਣਾਈ ਆ ਜੀ ਤੇ ਬਾਕੀ ਕਹਿੰਦੇ ਯੂ ਡੂ ਗੁੱਡ ਇਧਰ ਰਣਜੀਤ ਬਾਵਾ ਦੇ ਗੀਤ ਦੇ ਜਗਦੀਪ ਸਿੰਘ ਕਹਿ ਰਹੇ ਨੇ ਕਿ ਯੂ ਡੂ ਅ ਗੁੱਡ ਸਰਵਿਸ ਮੋਸਟ ਆਫ ਦਿਸ ਟਾਈਮ ਹਾਊ ਐਵਰ ਸੌਂਗ ਪਲੇਡ 5 ਮਿੰਟ ਵਾਸ ਟੇਸਟਲੈਸ ਕਹਿੰਦੇ ਕਿ ਮੈਂ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਸੁਣਦਾ ਤੇ ਵਰਸ ਆਫਟਰ ਵਰਸਟ ਜਿਹੜੇ ਕਿਹੜੇ ਪਹਿਰੇ ਦੇ ਪਹਿਰੇ ਵਲਗੈਰਿਟੀ ਐਕਸਪ੍ਰੈਸ਼ਨ ਰੇਸਿਸਟ ਵਿਊ ਬਹੁਤ ਦੂਰ ਇਹ ਕਹਿੰਦੇ ਗੀਤ ਨਾ ਪਲੇ ਕਰਿਆ ਕਰੋ ਬਹੁਤ ਮਾਫੀ ਚਾਹੁੰਦੇ ਹਾਂ ਜੀ ਕੱਲ ਵੀ ਇੱਕ ਗੀਤ ਇਸ ਤਰ੍ਹਾਂ ਲੱਗ ਗਿਆ ਸੀ ਕਈ ਵਾਰੀ ਸਾਰਾ ਗੀਤ ਨਹੀਂ ਸੁਣਦਾ ਮੈਂ ਉਦਾਂ ਵੈਸੇ ਨਾ ਮਿੰਟੂ ਜੀ ਰਣਜੀਤ ਬਾਵੇ ਦੇ ਤਕਰੀਬਨ ਸਾਰੇ ਗੀਤ ਇੱਦਾਂ ਸਮਝਦਾ ਕਿ ਵਧੀਆ ਹੀ ਹੁੰਦੇ ਆ ਸੋ ਉਸ ਹਿਸਾਬ ਨਾਲ ਮੈਂ ਗੀਤ ਲਾ ਦਿੱਤਾ ਸੀਗਾ ਵੀ 7:45 ਸ਼ਾਇਦ ਕੋਈ ਵਧੀਆ ਗੀਤ ਹੋਊਗਾ ਪਰ ਚਲੋ ਹੁਣ ਆਪਾਂ ਇਹਨੂੰ ਬੰਦ ਕਰ ਦੇਣਾ ਤੇ ਨਹੀਂ ਲਾਉਣਾ ਜਸਪ੍ਰੀਤ ਸਿੰਘ ਬੈਂਸ ਭਾਜੀ ਵੀ ਸਾਡੇ ਨਾਲ ਜੁੜੇ ਨੇ ਅਮਰੀਕਾ ਤੋਂ ਤੇ ਕਹਿੰਦੇ ਨੇ ਕਿ ਕਾਂਗਰਸ ਗਵਰਨਮੈਂਟ ਕੰਟਰੋਵਰਸੀ ਗਿਫਟ ਫਾਰ ਪੰਜਾਬ ਇਜ਼ ਮਾਈ ਓਪੀਨੀਅਨ ਕੰਟਰੋਵਰਸ਼ੀਅਲ ਗਿਫਟ ਕਿ ਕਹਿੰਦੇ ਪੰਜਾਬ ਅਸੈਂਬਲੀ ਜਿਹੜੀ 23 ਜੂਨ 2017 ਨੂੰ ਜਿਹੜਾ ਪੰਜਾਬ ਸਟੇਟ ਐਕਸਾਈਜ਼ ਐਕਟ ਐਗਜ਼ੈਂਪਟਿੰਗ ਰੈਸਟੋਰੈਂਟ ਹੋਟਲਸ ਐਂਡ ਕਲੱਬਸ ਫਰੋਮ ਸੁਪਰੀਮ ਕੋਰਟ ਆਰਡਰ ਬਾਰਿੰਗ ਸੇਲ ਆਫ ਲਿਕੁਅਰ ਵਿਦ ਇਨ 500 ਮੀਟਰ ਆਫ ਹਾਈਵੇ ਹੁਣ ਇਹਦੇ ਬਾਰੇ ਕਹਿੰਦੇ ਉਹ ਗਿਫਟ ਸੀਗੀ ਅਸਲ ਦੇ ਵਿਚ ਇਕ ਮੁੱਦਾ ਹੋ ਗਿਆ ਸੀ ਜੀ ਜਿਹੜੇ ਜਿਦਾਂ ਹੁਣ ਰੈਸਟੋਰੈਂਟ ਹੋਟਲ ਖੁੱਲੇ ਹੋਏ ਨੇ ਹਨਾ ਹਾਈਵੇਆਂ ਦੇ ਉੱਤੇ ਇੱਥੇ ਵੀ ਹੈਗੇ ਆ ਆਸਟ੍ਰੇਲੀਆ ਚ ਵੀ ਹੈਗੇ ਸਾਰੇ ਪਾਸੇ ਹੈਗੇ ਆ ਉੱਥੇ ਜਿਹੜੀ ਕਹਿੰਦੇ ਉਨ੍ਹਾਂ ਨੂੰ ਨਾ ਛੋਟ ਦਿੱਤੀ ਗਈ ਆ ਐਕਸਾਈਜ਼ ਰੇਟ ਤੇ ਹੋਟਲ ਜਿਹੜੇ ਨੇ ਰੈਸਟੋਰੈਂਟ ਤੇ ਕਲੱਬ ਹੈ ਜਿਹੜੇ 500 ਮੀਟਰ ਹਾਈਵੇ ਤੇ ਉੱਥੇ ਜਿਹੜੀ ਆ ਸ਼ਰਾਬ ਵਰਤਾਈ ਜਾ ਸਕਦੀ ਆ ਹੁਣ ਉਨ੍ਹਾਂ ਨੇ ਫਰਦਰ ਅੱਗੇ ਕਿਹਾ ਕਿ ਪੰਜਾਬ ਸਟੇਟ ਗਵਰਨਮੈਂਟ ਦੀ ਜਿਹੜੀ ਮੂਵ ਹੈ ਬਹੁਤ ਵੱਡੀ ਆ ਅਹਿਮ ਹੈ ਤੇ ਇਹ ਹੋਰ ਸਟੇਟਾਂ ਨੂੰ ਵੀ ਐਗਜ਼ਾਮਪਲ ਦੇ ਤੌਰ ਤੇ ਵਰਤੀ ਜਾ ਸਕਦੀ ਆ ਤੇ ਜਿਹੜੇ ਕਿ ਤਰੀਕੇ ਲੱਭ ਰਹੇ ਨੇ ਜਿਹੜੀ ਕਿ 15 December ਨੂੰ ਰੂਲਿੰਗ ਹੋਈ ਸੀ ਹੁਣ ਮਿੰਟੂ ਜੀ ਮੈਨੂੰ ਲੱਗਦਾ ਕਿ ਦੈਟਸ ਫੇਅਰ ਇਨਫ ਕਿਉਂਕਿ ਕਈ ਜਿਹੜੇ ਰੈਸਟੋਰੈਂਟ ਹੁੰਦੇ ਨੇ ਹੋਟਲ ਹੁੰਦੇ ਨੇ ਮੋਟਲ ਹੁੰਦੇ ਨੇ ਉਨ੍ਹਾਂ ਦਾ ਜਿਹੜਾ ਮਾਡਲ ਹੈ ਉਹ ਲਿਕੁਅਰ ਦੇ ਉੱਤੇ ਵੀ ਹੁੰਦਾ ਹੈ ਕਿ ਜਿਹੜੇ ਉਨ੍ਹਾਂ ਦੇ ਗਾਹਕ ਆਏ ਉੱਥੇ ਰਹਿਣ ਆਏ ਜਾਂ ਖਾਣ ਆਏ ਉਨ੍ਹਾਂ ਨੇ ਪੀਣੀ ਹੁੰਦੀ ਹੈ ਦੈਟ ਇਜ਼ ਨੋ ਡਾਊਟ ਕਿ ਪੀਣ ਵਾਲੇ ਹੁੰਦੇ ਨੇ ਉਨ੍ਹਾਂ ਹੁਣ ਸਾਰੇ ਵੈਜੀਟੇਰੀਅਨ ਤਾਂ ਨਹੀਂ ਹੋ ਸਕਦੇ ਮੈਨੂੰ ਲੱਗਦਾ ਕਿ ਤੁਹਾਡਾ ਕੀ ਖਿਆਲ ਹੈ ਮੈਨੂੰ ਤਾਂ ਲੱਗਦਾ ਕਿ ਵਧੀਆ ਹੈਗਾ ਵੀ ਉੱਥੇ ਤੁਸੀਂ ਵੇਚ ਨਹੀਂ ਸਕਦੇ ਉਨ੍ਹਾਂ ਨੂੰ ਯੂ ਕਾਂਟ ਸੈਲ ਦਾ ਲਿਕੁਅਰ ਪਰ ਤੁਸੀਂ ਨਿਪ ਦੇ ਵਿਚ ਜਾਂ ਗਲਾਸਾਂ ਉਨ੍ਹਾਂ ਵਰਤਾ ਸਕਦੇ ਹੋ
ਜੀ 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 ਦੇਖੋ ਸਰਕਾਰਾਂ ਅਸੀਂ ਕਈ ਵਾਰੀ ਨਾ ਵਿਜ਼ਨ ਦਾ ਫਰਕ ਹੁੰਦਾ ਅਸੀਂ ਇਕੱਲਾ ਇੱਕ ਵਿਜ਼ਨ ਦੇਖਣਾ ਹੁੰਦਾ ਸਰਕਾਰਾਂ ਨੂੰ ਬਹੁਤ ਸਾਰੇ ਵਿਜ਼ਨ ਦੇਖਣੇ ਪੈਂਦੇ ਆ ਜਿਵੇਂ ਆਪਾਂ ਰੱਬ ਦੇ ਮਾਮਲੇ ਚ ਕਹਿ ਦਿੰਦੇ ਆ ਵੀ ਸਾਡੇ ਮੀਂਹ ਨਹੀਂ ਪਾਉਂਦਾ ਪਰ ਰੱਬ ਨੇ ਦੇਖਣਾ ਹੁੰਦਾ ਵੀ ਮੀਂਹ ਕਿਉਂ ਨਹੀਂ ਪਾਉਣਾ ਉਹਨੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਚੀਜ਼ਾਂ ਨੂੰ ਸਰਵਾਈਵ ਕਰਾਉਣਾ ਹੁੰਦਾ ਸੋ ਉਹੀ ਚੀਜ਼ ਸਰਕਾਰਾਂ ਦੇ ਮਾਮਲੇ ਚ ਆ ਜਾਂਦੀ ਆ ਕਈ ਵਾਰੀ ਜਲਦਬਾਜ਼ੀਆਂ ਚ ਫੈਸਲੇ ਹੋ ਜਾਂਦੇ ਆ ਪਰ ਇਹ ਸੋਚਿਆ ਨਹੀਂ ਜਾਂਦਾ ਵੀ ਇਹ ਕੀ ਕੀਤਾ ਜਾਵੇ ਤਾਂ ਹਾਈਵੇ ਦੇ ਰੋਕਣ ਦੇ ਵਿਚ ਮਾਮਲੇ ਚ ਪਹਿਲਾਂ ਇਨ੍ਹਾਂ ਨੇ ਇਕ ਤੋੜ ਹੋਰ ਕੱਢਿਆ ਸੀ ਉਹ ਇਹ ਸੀ ਵੀ ਹਾਈਵੇ ਦਾ ਨਾਂ ਹੀ ਬਦਲ ਦਈਏ ਵੀ ਇੰਨੇ ਤੋਂ ਇੰਨਾ ਪੀਸ ਹਾਈਵੇ ਹੈ ਹੀ ਨਹੀਂ ਇਹ ਕਹਿ ਦਈਏ ਇਹਨਾਂ ਨੇ ਕੀਤਾ ਸੀਗਾ ਜੀ ਕੁਝ ਸ਼ਹਿਰਾਂ ਚ ਕਰਤਾ ਸੀ ਰੋਡ ਦਾ ਨਾਂ ਚੇਂਜ ਕਰਤਾ ਸੀ ਵੀ ਇੱਥੋਂ ਲੈ ਕੇ ਜੋ ਸ਼ਹਿਰ ਚ ਬਣ ਗਈ ਰੋਡ ਇੱਥੋਂ ਲੈ ਕੇ ਇੱਥੋਂ ਤੱਕ ਇਹ ਹਾਈਵੇ ਨਹੀਂ ਹੈਗਾ ਸੋ ਇੱਦਾਂ ਕਰਕੇ ਵੀ ਤੋੜ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਿਕਲਿਆ ਨਹੀਂ ਸੋ ਹੁਣ ਇਨ੍ਹਾਂ ਨੂੰ ਕੋਈ ਨਾ ਕੋਈ ਤੋੜ ਕੱਢਣਾ ਪੈਣਾ ਸੀ ਤੇ ਜਦੋਂ ਸਰਕਾਰ ਚੱਲਦੀ ਆ ਉਹ ਇੱਕ ਪੱਖ ਦਾ ਜਾਂ ਇੱਕ ਧਿਰ ਬਾਰੇ ਨਹੀਂ ਸੋਚ ਸਕਦੀ ਉਹਨੂੰ ਸਾਰੇ ਪਾਸੇ ਸੋਚਣਾ ਪਊਗਾ ਸੋ ਹੋਟਲ ਇੰਡਸਟਰੀ ਇਹ ਜਿਹੜੀ ਇੰਡਸਟਰੀ ਸੀ ਜਾਂ ਖਾਣ ਪੀਣ ਦੇ ਸ਼ੌਕੀਨ ਦੀ ਵੀ ਇੱਕ ਇੰਡਸਟਰੀ ਹੈ ਨਾ ਤੇ ਉਨ੍ਹਾਂ ਮੰਨਿਓ ਵੀ ਇਹ ਪ੍ਰੈਸ਼ਰ ਬਣਿਆ
ਹਾਂਜੀ ਜਿਹੜਾ ਮਤਲਬ ਜਿਹੜਾ ਮੇਨ ਮੁੱਦਾ ਸੀ ਵੀ ਜਿਹੜਾ ਠੇਕਾ ਆ ਠੇਕਾ ਨਹੀਂ ਖੁੱਲੇਗਾ ਉੱਥੇ ਮਤਲਬ ਤੁਸੀਂ ਉੱਦਾਂ ਨਹੀਂ ਵੀ ਉੱਥੇ ਹੋਲਸੇਲ ਜਾ ਕੇ ਬੋਤਲਾਂ ਪੇਟੀਆਂ ਚੱਕ ਲਓ ਗੱਡੀ ਖੜੀ ਕਰੋ ਤਾਂ ਭਰ ਕੇ ਲੈ ਜਾਓ ਅਸਲ ਦੇ ਵਿਚ ਜੇ ਤੁਸੀਂ ਖਾਣਾ ਪੀਣ ਦੇ ਸ਼ੌਕੀਨ ਹੈ ਤਾਂ ਤੁਸੀਂ ਹੋਟਲ ਤੇ ਰੁਕੋ ਰੈਸਟੋਰੈਂਟ ਤੇ ਰੁਕੋ ਤੇ ਉੱਥੇ ਤੁਹਾਨੂੰ ਉਹ ਵਰਤਾਈ ਜਾਏਗੀ ਉੱਥੇ ਕਈ ਵਾਰੀ ਇੱਦਾਂ ਨਾ ਹੁਣ ਆਸਟ੍ਰੇਲੀਆ ਦੇ ਵਿਚ ਤਾਂ ਇਹ ਲਾਅ ਆ ਕਿ ਤੁਸੀਂ ਬੋਤਲ ਨਹੀਂ ਖਰੀਦ ਸਕਦੇ ਰੈਸਟੋਰੈਂਟ ਦੇ ਵਿਚ ਜਾ ਕੇ ਖਰੀਦ ਸਕਦੇ ਆ ਪਰ ਤੁਸੀਂ ਉੱਥੇ ਬੈਠ ਕੇ ਪੀਣੀ ਪੈਣੀ ਆ ਪੀ ਕੇ ਤੁਸੀਂ ਆਪਣੇ ਨਾਲ ਵੈਸੇ ਲੈ ਕੇ ਵੀ ਜਾ ਸਕਦੇ ਹੋ ਪਰ ਜਿਹੜੀ ਜਦੋਂ ਪੀਣੀ ਹੈ ਨਾ ਮਿੰਟੂ ਜੀ ਆਸਟ੍ਰੇਲੀਆ ਦੇ ਵਿਚ ਲਾਅ ਜਿਹੜੇ ਰੈਸਟੋਰੈਂਟ ਦੇ ਵਿਚ ਅੱਜ ਕੱਲ੍ਹ ਇਹ ਚੱਲ ਰਹੇ ਨੇ ਕਿ ਪਹਿਲਾਂ ਕਾਫੀ ਦੇਰ ਪਹਿਲਾਂ ਇਹ ਹੁੰਦਾ ਸੀ ਕਿ ਤੁਸੀਂ ਬੋਤਲ ਰੱਖ ਦਿਓ ਵਿਆਹ ਸ਼ਾਦੀਆਂ ਦੇ ਵਿਚ ਤੇ ਆਪੇ ਪਾ ਕੇ ਜਿੰਨੀ ਮਰਜ਼ੀ ਪੀ ਜਾਓ ਲੋਕ ਕੀ ਆ ਕਿ ਬਾਅਦ ਦੇ ਵਿਚੋਂ ਜਿਹੜੇ 200-300 ਲੋਕ ਜਾਂ 500 ਆਏ ਹੁੰਦੇ ਉਨ੍ਹਾਂ ਦੇ ਵਿਚ 5-10 ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਨੂੰ ਚੱਕ ਕੇ ਘਰੇ ਲੈ ਕੇ ਜਾਣਾ ਪੈਂਦਾ ਸੀ ਉਨ੍ਹਾਂ ਚ 2-3 ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਨੂੰ ਹਸਪਤਾਲ ਤੱਕ ਵੀ ਲੈ ਕੇ ਜਾਣਾ ਪੈਂਦਾ ਸੀ ਰਾਤ ਨੂੰ ਹੁਣ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਸਰਕਾਰ ਨੇ ਨਾ ਕਾਨੂੰਨ ਬਦਲੇ ਇੱਥੇ ਉਹ ਕਹਿੰਦੇ ਆ ਕਿ ਨਹੀਂ ਹੁਣ ਅਸੀਂ ਬੋਤਲ ਨਹੀਂ ਵਰਤਾਉਣ ਦੇਣੀ ਹੁਣ ਅਸੀਂ ਗਲਾਸਾਂ ਦੇ ਵਿਚ ਵਰਤਾਇਆ ਕਰਾਂਗੇ ਨਿੱਪਾਂ ਵਰਤਾਇਆ ਕਰਾਂਗੇ ਮਤਲਬ ਪੈਗ ਲਾ ਕੇ ਸੋ ਉਹ ਹੁਣ ਪੈਗ ਜਿਹੜੇ ਨੇ ਬਣਾ ਬਣਾ ਕੇ ਵਰਤਾਉਂਦੇ ਹੁੰਦੇ ਸੀ ਉੱਥੇ ਕੀ ਹੁੰਦਾ ਸੀ ਉੱਥੇ ਉਹੀ ਕੁਝ ਹੁੰਦਾ ਸੀ ਜੋ ਹਰ ਜਹਾਜ਼ ਦੇ ਵਿਚ ਹੁੰਦਾ ਪੰਜਾਬੀਆਂ ਦੇ ਨਾਲ ਉਹ ਆਂਢ ਗੁਆਂਢ ਨੂੰ ਵੀ ਕਹਿੰਦੇ ਯਾਰ ਤੂੰ ਪੈਗ ਲੈ ਲਈ ਮੇਰਾ ਮੈਂ ਪੀ ਲੈਣਾ ਜਿਹੜੇ ਨਹੀਂ ਵੀ ਹੁੰਦੇ ਨਾ ਸੋ ਉਹ ਕੀ ਹੈ 4-5 ਦੇ ਹੋਰ ਪੈਗ ਇਕੱਠੇ ਕਰਕੇ ਇੱਕ ਬਣਾ ਕੇ ਉੱਥੇ ਓਵਰ ਡਰਿੰਕਿੰਗ ਹੋ ਜਾਂਦੀ ਸੀ ਇਹ ਵੀ ਇੱਕ ਸਮੱਸਿਆ ਦਾ ਕਾਰਨ ਸੋ ਕਹਿ ਲਓ ਕਿ ਪਰਨਾਲਾ ਉੱਥੇ ਦਾ ਉੱਥੇ ਰਿਹਾ ਸਮੱਸਿਆ ਉਹੀ ਦੀ ਉਹੀ ਰਹੀ ਹੁਣ ਜਿਹੜੇ ਲੇਟੈਸਟ ਲਾਅ ਆਸਟ੍ਰੇਲੀਆ ਦੇ ਵਿਚ ਇਹ ਨੇ ਕਿ ਅਗਰ ਤੁਸੀਂ ਰੈਸਟੋਰੈਂਟ ਦੇ ਵਿਚ ਸ਼ਰਾਬ ਦਾ ਸੇਵਨ ਕਰ ਰਹੇ ਹੋ ਜਾਂ ਪੀ ਰਹੇ ਹੋ ਤਾਂ ਤੁਹਾਨੂੰ ਇੱਕ ਪੈਗ ਚਾਹੀਦਾ ਆ ਹੋਰ ਤਾਂ ਤੁਹਾਨੂੰ ਤੁਰ ਕੇ ਬਾਰ ਤੱਕ ਜਾਣਾ ਪੈਣਾ ਉੱਠ ਕੇ ਤੁਹਾਨੂੰ ਟੇਬਲ ਤੇ ਨਹੀਂ ਉਹ ਪੈਗ ਮਿਲੇਗਾ ਤੁਹਾਨੂੰ ਵਾਈਨ ਮਿਲ ਸਕਦੀ ਆ ਪਰ ਜਿਹੜਾ ਹਾਰਡ ਲਿਕੁਅਰ ਹੈ ਤੁਹਾਨੂੰ ਉਹ ਤੁਰ ਕੇ ਬਾਰ ਤੱਕ ਜਾਣਾ ਪਏਗਾ ਉਥੋਂ ਪੈਗ ਲਿਆਉਣਾ ਪਏਗਾ ਤੇ ਜਿਹੜਾ RSA ਹੋਲਡਰ ਹੈ ਜਿਹੜਾ ਕਿ ਰਿਸਪੋਨਸੀਬਲ ਅਲਕੋਹਲ ਸਰਵਿਸ ਕਰ ਰਿਹਾ ਉੱਥੇ ਬਾਰ ਅਟੈਂਡਰ ਹੈ ਉਹਨੂੰ ਅਸੈਸ ਕਰਨਾ ਪਏਗਾ ਉਹਦੀ ਜਿੰਮੇਵਾਰੀ ਬਣਦੀ ਆ ਕਿ ਉਹ ਜਦੋਂ ਬੰਦਾ ਤੁਰ ਕੇ ਆਉਂਦਾ ਆ ਜੇ ਤਾਂ ਤੁਰ ਕੇ ਆ ਸਕਦਾ ਹੈ ਤੁਹਾਡੇ ਲਈ ਇਹਦਾ ਮਤਲਬ ਉਹ ਪੈਗ ਪੀਣ ਦੇ ਕਾਬਲ ਹੈ ਇੱਕ ਹੋਰ ਪੈਗ ਲੈ ਸਕਦਾ ਜੇ ਉਹ ਲੜਖੜਾਂ ਦਾ ਆਇਆ ਜਾਂ ਡਿੱਗ ਪਿਆ ਤਾਂ ਇਹ ਜਿੰਮੇਵਾਰੀ ਉਹਦੀ ਬਣਦੀ ਆ ਕਿ ਉਹ ਉਹਨੂੰ ਸਰਵ ਨਹੀਂ ਕਰ ਸਕਦਾ ਫਾਈਨ ਹੋ ਸਕਦਾ ਉਹਨੂੰ ਸੋ ਇੱਥੇ ਤੱਕ ਬਰੀਕੀ ਤੱਕ ਜਿਹੜੇ ਆ ਕਾਨੂੰਨ ਪਹੁੰਚ ਚੁੱਕੇ ਨੇ ਤੇ ਹੁਣੇ ਵੀ ਚਾਹੀਦੇ ਨੇ। ਸੋ ਮੈਨੂੰ ਲੱਗਦਾ ਇਸੇ ਹੀ ਤਰਜ ਦੇ ਉੱਤੇ ਮਨਪ੍ਰੀਤ ਹੋਣੀ ਬੜੇ ਪੜ੍ਹੇ ਲਿਖੇ ਨੇ, ਬਾਹਰੋਂ ਪੜ੍ਹੇ ਨੇ, ਸਾਰਾ ਪਤਾ ਉਹਨਾਂ ਨੂੰ, ਅਸੈਸਮੈਂਟ ਕਰਦੇ ਨੇ, ਮੈਨੂੰ ਲੱਗਦਾ ਇਧਰ ਨੂੰ ਕਾਨੂੰਨ ਜਾ ਰਹੇ ਨੇ ਪੰਜਾਬ ਦੇ, ਜਾਣਗੇ ਵੀ। ਤੁਹਾਡਾ ਕੀ ਖਿਆਲ ਹੈ?
ਜੀ ਜੀ ਦੇਖੋ ਚੇਂਜਸ ਤਾਂ ਆਊਗੀ, ਆਲੇ ਦੁਆਲੇ ਤੋਂ ਸਿੱਖਣਗੇ, ਆਲੇ ਦੁਆਲੇ ਤੋਂ। ਬਾਕੀ ਕੋਈ ਵੀ ਬਿਹਾਰ ਆ ਜਿਨ੍ਹਾਂ ਚ ਇੱਕ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ, ਜਿਨ੍ਹਾਂ ਚ ਤੁਸੀਂ ਕਿਸੇ ਰਾਹ ਨਹੀਂ ਪੈਂਦੇ, ਉਨ੍ਹਾਂ ਚ ਤੁਹਾਨੂੰ ਪਤਾ ਨਹੀਂ ਲੱਗਦਾ ਗਾ। ਸੋ ਇਹੀ ਚੀਜ਼ ਮੈਨੂੰ ਲੱਗਦਾ ਇੱਥੇ ਵੀ ਆ ਰਹੀ ਆ, ਇਨ੍ਹਾਂ ਨੇ ਰਾਹ ਪਾਏ ਆ ਤੇ ਰਾਹ ਪੈਣ ਤੋਂ ਬਾਅਦ ਫਿਰ ਮੁਸੀਬਤਾਂ ਵੀ ਆਈਆਂ ਤੇ ਹੁਣ ਉਨ੍ਹਾਂ ਚ ਤਬਦੀਲੀਆਂ ਵੀ ਆ ਰਹੀਆਂ। ਸੋ ਉਮੀਦ ਆ ਜੀ ਜਿਹੜੀਆਂ ਚੰਗੀਆਂ ਚੀਜ਼ਾਂ ਕਿਤੇ ਵੀ ਦੁਨੀਆਂ ਭਰ ਚ ਕਿਤੇ ਵੀ ਲਾਗੂ ਹੁੰਦੀਆਂ ਉਹ ਲੈ ਲੈਣੀਆਂ ਚਾਹੀਦੀਆਂ। ਦੂਜੀ ਸਾਡੀ ਕਹਿਣ ਦਾ ਇੱਥੇ ਜਿਹੜੀ ਗੱਲਬਾਤ ਦਾ ਵਿਸ਼ਾ ਉਹਨੂੰ ਗਲਤ ਪਾਸੇ ਨਾ ਲਾਇਆ ਜਾਵੇ ਵੀ ਅਸੀਂ ਸ਼ਰਾਬ ਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਸ਼ਰਾਬ ਦੀਆਂ ਗੱਲਾਂ ਕਰ ਰਹੇ ਹਾਂ, ਪਰ ਜੋ ਵਰਤਾਰੇ ਹੋ ਰਹੇ ਆ ਦੁਨੀਆਂ ਤੋਂ ਅਸੀਂ ਅੱਖਾਂ ਵੀ ਨਹੀਂ ਮੀਟ ਸਕਦੇ ਤੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਵਧੀਆ ਤੇ ਮੈਨੇਜ ਕਰਕੇ ਤੇ ਮਿਨੀਮਾਈਜ਼ ਕੀਤਾ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ, ਉਹਦੇ ਅਸੀਂ ਸਦਾ ਹੀ ਹਾਮੀ ਆ
ਜੀ। ਰਣਜੀਤ ਸਿੰਘ ਫੋਟੋ ਭੇਜ ਰਹੇ ਨੇ ਸ਼ਨਾਮਤ ਭਾਜੀ ਨਾਲ, ਬਹੁਤ ਸੋਹਣੀ। ਤੇ ਰਣਜੋਤ ਸਿੰਘ ਸਾਡੇ ਨਾਲ ਜੁੜੇ ਨੇ ਜੀ, ਐਡਲੇਡ ਤੋਂ ਹੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਸਰਬੱਤ ਦਾ ਭਲਾ ਮੰਗ ਰਹੇ ਨੇ। ਬਹੁਤ ਬਹੁਤ ਧੰਨਵਾਦ ਰਣਜੋਤ ਜੀ। ਲੱਕੀ ਖਰੜਾ ਜੀ ਵੀ ਇੱਕ ਗੀਤ ਸੁਣਨਾ ਚਾਹੁੰਦੇ ਨੇ, ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ, ਇਹ ਆਉਣ ਵਾਲੇ ਦਿਨਾਂ ਚ ਆਪਾਂ ਪਲੇ ਕਰਾਂਗੇ, ਨਵਾਂ ਹੀ ਗੀਤ ਹੈ ਪਰ ਤੁਹਾਡਾ ਪ੍ਰੋਗਰਾਮ ਚ ਸਵਾਗਤ ਹੈ। ਕੁਲਦੀਪ ਬਲ ਮੈਲਬਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ, ਟਰੱਕ ਵਾਸ਼ ਕਰ ਰਹੇ ਹਾਂ ਤੇ ਰੇਡੀਓ ਸੁਣ ਰਹੇ ਹਾਂ, ਸ਼ੁਕਰੀਆ ਜੀ। ਤਰਸੇਮ ਸਿੰਘ ਬਰਾੜ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫਾਰਮਰ ਬਣਨ ਦੀਆਂ ਦੇ ਰਹੇ ਨੇ। ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਪ੍ਰੀਤ ਕੈਨਬਰਾ ਵਾਲੇ ਜੁੜ ਚੁੱਕੇ ਨੇ ਤੇ ਉਹ ਮੈਸੇਜ ਭੇਜ ਰਹੇ ਨੇ, ਆਪਾਂ ਸਾਂਝਾ ਕਰਾਂਗੇ। ਤੇ ਦੂਜਾ ਕੇ ਡੀ ਧਾਲੀਵਾਲ ਹੁਣੀ ਕਹਿ ਰਹੇ ਨੇ ਕਿ ਤੁਸੀਂ ਜੀ ਅਮਰੀਕਾ ਵਾਲਿਆਂ ਦਾ ਮੈਸੇਜ ਹੀ ਨਹੀਂ ਪੜ੍ਹਦੇ। ਕੇ ਡੀ ਉਹ ਕਮਾਲ ਹੋ ਗਈ ਜੀ, ਇੱਦਾਂ ਕਿੱਦਾਂ ਹੋ ਸਕਦੀ ਆ ਅਮਰੀਕਾ ਵਾਲਿਆਂ ਦਾ ਮੈਸੇਜ ਨਾ ਪੜ੍ਹੀਏ, ਸਾਰੇ ਆਸਟ੍ਰੇਲੀਆ ਦੇ ਕੀ ਸਾਰੇ ਦੁਨੀਆਂ ਦੇ ਉਹ ਸਰਪੰਚ ਨੇ, ਇੱਦਾਂ ਹੋ ਸਕਦੀ ਆ ਕਿਤੇ? ਚਲੋ ਕੋਈ ਗੱਲ ਨਹੀਂ, ਆਪਾਂ ਹੁਣ ਮੈਸੇਜ ਪੜ੍ਹਤਾ ਤੇ ਨਾਲ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਢੇਰ ਸਾਰੀਆਂ। ਸੋ ਮਿੰਟੋ ਜੀ, ਮਸਲੇ ਜਿਹੜੇ ਨੇ ਨਾ ਥੋੜੇ ਜਿਹੇ ਹੋਰ ਵੀ ਆਏ ਨੇ, ਔਰ ਉਹ ਵੀ ਆਪਾਂ ਗੱਲ ਕਰਨੀ ਆ। ਇੱਕ ਨਾ ਖਬਰ ਲੱਗੀ ਆ ਪੰਜਵੇਂ ਪੰਨੇ ਦੇ ਅਖਬਾਰ ਦੇ ਉੱਤੇ ਕਿ ਹੁਣ 10 ਰੁਪਏ ਦੀ ਥਾਲੀ ਚ ਮਿਲੇ।
ਪਰ ਧਿਆਨ ਰੱਖੋ ਸਾਰੀਆਂ ਗੱਲਾਂ ਦੇ ਵਿੱਚ ਜਿਹੜੀ ਪਰਦਾ ਫਾਸ਼ ਵਾਲਾ ਰਹਿ ਨਾ ਜਾਵੇ ਉਹ ਤੇ 15-20 ਮਿੰਟ ਲੱਗਣੇ ਆ।
ਅੱਛਾ ਠੀਕ ਆ, ਫਿਰ ਆਪਾਂ ਆਹ ਪਹਿਲਾਂ ਗੱਲ ਕਰ ਲੈਂਦੇ
ਮਸਲੇ ਕਰੀ ਜਾ ਮਸਲੇ ਕਰ ਲੋ ਤੁਸੀਂ ਟਾਲੀ ਜੇ ਜਾਂਦੇ ਹੋ ਤੁਸੀਂ ਮੈਨੂੰ ਲੱਗੀ ਡੱਗੀ ਜਾਂਦਾ ਤੁਹਾਡੇ ਹੱਥ ਚ ਉਹ ਨੀ ਬੰਦੇ ਦੇ ਹੱਥ ਚ ਬਾਗਡੋਰ ਹੋਵੇ ਜਿਹੜਾ ਬੰਦਾ ਫਿਰ ਆਪਦਾ ਗੱਡੀ ਡਰਾਈਵਰ ਨੂੰ ਕਹਿੰਦਾ ਨਾ ਵੀ ਇੱਥੇ ਹੋਟਲ ਤੇ ਰੋਕਲਾ ਚਾਹ ਪੀਵਾਂਗੇ ਤੇ ਡਰਾਈਵਰਾਂ ਦਾ ਕੋਈ ਨੀ ਅਗਲੇ ਤੇ ਰੋਕਦਾ ਅਗਲੇ ਤੇ ਰੋਕਦਾ ਉਹ ਹੁਣ ਕਰਕੇ ਮੈਨੂੰ ਉਮੀਦ ਆ ਵੀ ਤੁਸੀਂ ਟਾਈਮ ਟਪਾਉਣਾ।
ਚਲੋ ਇੱਦਾਂ ਹੀ ਆ ਫਿਰ ਕਰ ਲੈਂਦੇ ਦੇਖ ਲੈਂਦੇ ਆ ਵੀ ਪਤਾ ਨੀ ਤੁਸੀਂ ਕਿਹੜੀ ਬਿੱਲੀ ਥੱਲੇ ਬਾਹਰ ਕੱਢਣੀ ਆ ਪਰਦਾ ਫਾਸ਼ ਕਰਨਾ। ਪਰ ਇਧਰ ਇੱਕ ਜਿਹੜੀ ਖਬਰ ਇੰਟਰਸਟਿੰਗ ਆ ਰਹੀ ਮੈਨੂੰ ਸਮਝ ਨਹੀਂ ਆ ਰਹੀ ਤੇ ਉਹ ਕਹਿ ਰਹੇ ਨੇ ਕਿ ਹੁਣ 10 ਰੁਪਏ ਦੀ ਥਾਲੀ ਚ ਮਿਲੇਗਾ ਗੁਰਦੁਆਰੇ ਦਾ ਲੰਗਰ। ਇਹ ਕੀ ਮਾਜਰਾ ਜੀ, ਇਹਦੇ ਬਾਰੇ ਤੁਸੀਂ ਪੜਿਆ ਹੋਣਾ ਤੇ ਫਿਰੋਜ਼ਪੁਰ ਦੀ ਖਬਰ ਹੈ ਜੀ।
ਦੇਖੋ ਕਾਫੀ ਜਿਹੜੀ ਚਟਪਟੀ ਕੀਤੀ ਜਾ ਰਹੀ ਹੈ ਖਬਰ, ਚਟਪਟੇ ਢੰਗ ਨਾਲ ਖਬਰ ਨੂੰ ਖਬਰ ਦਾ ਹੈਡਿੰਗ ਦੇ ਕੇ ਉਹਨੂੰ ਇਸ ਢੰਗ ਨਾਲ ਬਣਾਇਆ ਜਾ ਰਿਹਾ ਤੇ ਜੇ ਤੁਸੀਂ ਸਾਰੀ ਖਬਰ ਪੜ੍ਹਦੇ ਹੋ ਜਾਂ ਤਹਿ ਤੇ ਜਾਂਦੇ ਹੋ ਤੇ ਉਹਦਾ ਮੂਲ ਕੁਛ ਹੋਰ ਹੀ ਨਿਕਲ ਆਉਂਦਾ।
ਅੱਛਾ ਜੀ,
ਇਹਦੀ ਖਬਰ ਦੇ ਬਾਰੇ ਚ ਆਪਾਂ ਨੂੰ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਹਿਲਾਂ ਕਲੀਅਰ ਕਰਨਾ ਪੈਣਾ ਵੀ ਜਿਹੜੀ 10 ਰੁਪਏ ਵਾਲੀ ਜਿਹੜੀ ਪਾਲਿਸੀ ਚੱਲੀ ਹੈ ਕਈ ਸਟੇਟਾਂ ਦੇ ਵਿੱਚ ਪਹਿਲਾਂ ਵੀ ਚੱਲ ਚੁੱਕੀ ਹੈ ਤੇ ਹੁਣ ਇਹ ਚੰਡੀਗੜ੍ਹ ਤੋਂ ਹੁੰਦੀ ਹੋਈ ਪੰਜਾਬ ਦੇ ਵਿੱਚ ਆ ਗਈ ਆ। ਉਹ ਸਿਸਟਮ ਇਹ ਕੀਤਾ ਜੀ ਸਰਕਾਰ ਨੇ ਵੀ ਫ੍ਰੀ ਲੰਗਰ ਨਾਲੋਂ ਵੀ 10 ਰੁਪਏ ਦੇ ਵਿੱਚ ਸਸਤਾ ਰੋਟੀ ਕਿਤੇ ਮਿਲੇ ਤਾਂ ਜਿਹੜਾ ਵੀ ਕੋਈ ਮਜ਼ਦੂਰ ਬੰਦਾ ਰਿਕਸ਼ਾ ਚਲਾਉਣ ਵਾਲਾ ਕੋਈ ਮਿਹਨਤੀ ਆ ਜਿਹੜਾ 10 ਰੁਪਏ ਕਮਾਉਂਦਾ, ਜਾਣੀ ਕਿ ਇਹ ਨਹੀਂ ਹੈਗਾ ਵੀ ਜਿਹੜਾ ਕਮਾਉਂਦਾ ਹੀ ਨਹੀਂ ਉਹ ਤਾਂ ਹੁਣ ਫ੍ਰੀ ਚ ਹੀ ਭਾਲੂਗਾ ਤੇ ਫ੍ਰੀ ਨਾ ਹੋਣ ਤੇ ਉਹਦੇ ਸਿਰਫ ਥੋੜਾ ਜਿਹਾ ਚਾਰਜ ਲਾਉਣਾ ਉਹਦਾ ਇਹ ਸਾਈਨ ਆ ਵੀ ਕੋਈ ਕਮਾਉਣ ਵਾਲਾ ਬੰਦਾ ਜਿਹਨੂੰ ਸਸਤੀ ਰੋਟੀ ਮਿਲਜੂ ਤਾਂ ਕੋਈ ਮਾੜਾ ਨਹੀਂ ਹੈ। ਪਰ ਹੁਣ ਮੈਨੂੰ ਇਹ ਜਿੱਦੇ ਪਹਿਲੇ ਦਿਨ ਸਕੀਮ ਆਈ ਸੀ ਬਹੁਤ ਵਧੀਆ ਲੱਗੀ ਸੀ। ਇਸ ਸਕੀਮ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ, ਇੱਕ ਚੀਜ਼ ਇਹ ਆਉਂਦੀ ਆ ਵੀ ਉਹਦੇ ਚ ਸਮਾਜ ਸੇਵੀ ਸੰਸਥਾਵਾਂ ਵੀ ਹੱਸਾ ਪਾ ਸਕਦੀਆਂ ਤੇ ਉੱਥੇ ਰੁਜ਼ਗਾਰ ਵੀ ਪੈਦਾ ਹੋ ਸਕਦਾ। ਮੇਰੇ ਹਿਸਾਬ ਨਾਲ ਸਰਕਾਰ ਨੂੰ ਇਹਨੂੰ ਐਜ਼ ਏ ਰੁਜ਼ਗਾਰ ਦੇ ਤੌਰ ਤੇ ਲੈਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਵੀ ਇੱਕ ਇੱਕ ਪਿੰਡ ਦੇ ਵਿੱਚ ਜਾਂ ਇੱਕ ਇੱਕ ਸ਼ਹਿਰ ਚ ਜਿੱਥੇ ਵੀ ਇੱਕ ਸਾਂਝੀ ਰਸੋਈ ਸਥਾਪਿਤ ਕਰਨੀ ਆ ਉੱਥੇ 5-10 ਬੰਦਿਆਂ ਨੂੰ ਹਾਇਰ ਕਰਨ, ਉਹ 5-10 ਬੰਦੇ ਉਹ ਰੋਟੀ ਪਾਣੀ ਸਾਰਾ ਕੁਛ ਬਣਾਉਣ, ਉਹਨਾਂ ਦਾ ਵੀ ਨਾਲ ਕਮਾਈ ਦਾ ਸਾਧਨ ਚੱਲ ਜੇ ਤੇ ਨਾਲ ਜਿਹੜੀ ਉਹ ਚੀਪ ਐਂਡ ਬੈਸਟ ਜਿਹੜੀ ਉਨ੍ਹਾਂ ਨੂੰ ਥਾਲੀ ਦੀ ਸਿਸਟਮ ਰੋਟੀ ਲੋਕਾਂ ਨੂੰ ਮਿਲਣ ਲੱਗ ਜੇ। ਇਸ ਤਹਿਤ ਕਈ ਸ਼ਹਿਰਾਂ ਦੇ ਵਿੱਚ ਇਹ ਚਰਲਤ ਪ੍ਰਚਲਿਤ ਹੋ ਚੁੱਕੀ ਆ। ਪਰ ਹੁਣ ਜਿਹੜੀ ਅੱਜ ਦੀ ਖਬਰ ਦੇ ਮਾਮਲੇ ਚ ਗੱਲ ਕਰੀਏ ਤਾਂ ਉਹ ਚ ਲਿਖ ਰਿਹਾ ਜੀ ਗੁਰਦੁਆਰੇ ਦਾ ਲੰਗਰ ਮਿਲੂਗਾ ਜੀ 10 ਰੁਪਈਆਂ ਚ। ਇਹ ਕਿਤੇ ਨਾ ਪੱਤਰਕਾਰ ਨੂੰ ਮੈਨੂੰ ਲੱਗਦਾ ਦਿਨੇ ਅੱਜ ਕੋਸ਼ਿਸ਼ ਕਰੂੰਗਾ ਮੈਂ ਕਾਲ ਲਾਉਣ ਦੀ ਵੀ ਤੂੰ ਕਿਹੜੇ ਢੰਗ ਨਾਲ ਇਹਨੂੰ ਕਿਹੜੀ ਖਬਰ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤੂੰ ਗੁਰਦੁਆਰੇ ਦੇ ਲੰਗਰ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਆ ਜਾਂ ਕੋਈ ਹੋਰ ਕੀ ਆਈਡੀਆ ਕੀ ਦੇਣਾ ਚਾਹੁੰਦਾ ਸੀ ਇਹਦੇ ਪਿੱਛੇ ਉਹ ਕੁਛ ਵੀ ਨਹੀਂ ਹੈ ਜੀ ਉਹ ਗੱਲ ਇਹ ਹੋਈ ਹੈ ਵੀ ਸਾਂਝੀ ਰਸੋਈ ਬਣਾਉਣ ਲਈ ਤੁਹਾਨੂੰ ਸਾਧਨਾਂ ਦੀ ਲੋੜ ਆ ਸ਼ੁਰੂ ਚ ਵੀ ਦੇਖੋ ਕਿਤੇ ਵੀ ਤੁਸੀਂ ਰਸੋਈ ਸਥਾਪਿਤ ਕਰਨੀ ਆ ਤੁਹਾਨੂੰ ਉੱਥੇ ਗੈਸ ਚੁੱਲ੍ਹੇ ਬਾਲਣ ਰਾਸ਼ਨ ਸਾਰੀਆਂ ਚੀਜ਼ਾਂ ਦੀ ਲੋੜ ਆ ਇੱਕ ਗੁਰਦੁਆਰੇ ਨੇ ਆਫਰ ਕਰਤੀ ਵੀ ਸਾਡੀ ਰਸੋਈ ਦੇ ਵਿੱਚ ਤੁਸੀਂ ਇੱਥੇ ਜੇ ਲੰਗਰ ਹਾਲ ਚ ਤੁਸੀਂ ਬਣਾ ਸਕਦੇ ਹੋ ਤੇ ਕਿੱਡੀ ਕੁ ਗੱਲ ਹੋ ਗਈ ਉਹ ਉੱਥੇ ਉਹਨੂੰ ਵਰਤ ਲਿਆ ਠੀਕ ਹੈ ਜੀ ਉਹਨੂੰ ਵਰਤ ਕੇ ਸਰਕਾਰ ਆਪਦੇ ਪੱਧਰ ਤੇ ਉਹਨੂੰ ਲੰਗਰ ਨੂੰ ਸਪਲਾਈ ਕਰ ਰਹੀ ਹੈ ਤੇ ਅਖੀਰ ਗੱਲ ਇਹ ਨਿਕਲ ਕੇ ਆਈ ਆ ਵੀ ਪੱਤਰਕਾਰ ਕਹਿਣਾ ਇਹ ਚਾਹੁੰਦਾ ਵੀ ਜਿਹੜੀ ਰਸੋਈ ਚ 10 ਰੁਪਈਆਂ ਦੀ ਖਾਣਾ ਮਿਲਦਾ ਨਾ ਉਹ ਰਸੋਈ ਸ਼ਹਿਰ ਤੋਂ ਦੂਰ ਆ ਤੇ 30 ਰੁਪਈਆਂ ਦਾ ਪਹਿਲਾਂ ਕਿਰਾਇਆ ਲੱਗੂ ਉੱਥੇ ਜਾਣ ਤੇ ਵੀ ਉਹ ਗੁਰਦੁਆਰੇ ਦੀ ਬਿਲਡਿੰਗ ਦੂਰ ਆ ਗੱਲ ਤਾਂ ਤੇ ਲਿਖਿਆ ਗਿਆ ਵੀ ਲੰਗਰ ਮਿਲੂਗਾ ਹੁਣ 10 ਰੁਪਈਆਂ ਚ ਕਿੱਡੀ ਕਨਫਿਊਜ਼ਨ ਪੈਦਾ ਕਰਨ ਦੀ ਤੋਂ ਸਿਵਾਏ ਹੋਰ ਕੁਛ ਨੀ ਇਸ ਖ਼ਬਰ ਦੇ ਵਿਚ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਜੀ ਪੱਤਰਕਾਰਤਾ ਨੂੰ ਤੇ ਇਹ ਅਖਬਾਰਾਂ ਨੂੰ ਵੀ ਐਵੇਂ ਨੀ ਇਨ੍ਹਾਂ ਗੱਲਾਂ ਨੂੰ ਤੂਲ ਦੇਈਦਾ ਹੁੰਦਾ ਹਾਂ ਤੁਸੀਂ ਕੰਮ ਕਰਕੇ ਦਿਖਾਓ ਜੇ ਤੁਹਾਨੂੰ ਐ ਲੱਗਦਾ 30 ਦੂਰ ਆ ਤਾਂ ਇਨੀਸ਼ੀਏਟਿਵ ਲਓ ਆਪਦੇ ਘਰ ਦਾ ਕਮਰਾ ਦੇ ਦਿਓ ਕੋਈ ਨੇੜੇ ਦੇ ਦਿਓ ਵੀ ਇੱਥੇ ਬਣਾ ਲਓ ਜੀ ਲੰਗਰ ਨਾਲ ਆਪ ਵੀ ਲੱਗੋ ਤੇ ਕਰਾਓ ਹੈਲਪ ਕਰਾਓ ਕਰਨਾ ਕਰਾਉਣਾ ਕੁਛ ਨੀ ਸੁਰਖੀਆਂ ਬਣਾਉਣੀ
ਪਰ ਮਿੰਟੋ ਜੀ ਇਹ ਜਿਹੜਾ ਵਰਤਾਰਾ ਆ ਇਹ ਬੜਾ ਵਧੀਆ ਹੀ ਆ ਜੇ ਹੁਣ ਬਾਕੀ ਸਾਰਾ ਟਾਈਮ ਜਿਹੜੀ ਗੁਰਦੁਆਰੇ ਦੀ ਕਿਚਨ ਆ ਰਿਸੋਰਸਿਸ ਆ ਖਾਲੀ ਪਏ ਆ ਔਰ ਅਗਰ ਮੈਂ ਤਾਂ ਕਹਿੰਦਾ ਕਿ ਗੁਰਦੁਆਰਾ ਹੀ ਠੇਕਾ ਲੈ ਲਵੇ ਇਹ ਕੰਮ ਕਰਨ ਦਾ ਕਿ ਚਲੋ ਗੁਰਦੁਆਰੇ ਨੂੰ ਵੀ ਇਨਕਮ ਹੋਊਗੀ
ਬਿਲਕੁਲ ਜੀ ਦੇਖੋ ਗੁਰਦੁਆਰੇ ਜੋ ਚੱਲ ਰਿਹਾ ਜਿਹੜੇ ਗੁਰਦੁਆਰੇ ਨੇ ਦਿੱਤੀ ਹੈ ਨਾ ਆਫਰ ਉਹ ਗੁਰਦੁਆਰੇ ਦਾ ਰਿਕਾਰਡ ਆ ਵੀ ਪਿਛਲੇ 4 ਸਾਲਾਂ ਤੋਂ ਹਾਸਪਿਟਲ ਦੇ ਵਿਚ ਜਿਹੜੇ ਆਪਣੇ ਮਰੀਜ਼ਾਂ ਦੇ ਨਾਲ ਦੇ ਲੋਕ ਹੁੰਦੇ ਆ ਉਨ੍ਹਾਂ ਨੂੰ ਉੱਥੇ ਫ੍ਰੀ ਲੰਗਰ ਦਿੰਦੇ ਆ ਪਿਛਲੇ 4 ਸਾਲ ਤੋਂ ਹੁਣ ਤੁਸੀਂ ਵੀ ਹਰ ਬੰਦੇ ਨੇ ਜ਼ਿੰਦਗੀ ਦੇ ਵਿਚ ਇਹ ਮਾੜਾ ਟਾਈਮ ਦੇਖਿਆ ਹੋਣਾ ਜਦੋਂ ਹਾਸਪਿਟਲ ਦੇ ਵਿਚ ਉਹਨੂੰ ਆਪਦੇ ਕਿਸੇ ਨਾ ਕਿਸੇ ਰੂਪ ਦੇ ਵਿਚ ਉਹਨੂੰ ਰਹਿਣਾ ਪਿਆ ਹੋਣਾ ਕਿਸੇ ਦੀ ਹੈਲਪ ਲਈ ਜਾਂ ਆਪਦੇ ਪਰਿਵਾਰ ਲਈ ਜਾਂ ਆਪਦੇ ਲਈ ਤਾਂ ਉਦੋਂ ਤੁਸੀਂ ਦੇਖੋ ਵੀ ਉਹਨੂੰ ਹਰ ਚੀਜ਼ ਸਹਾਈ ਹੁੰਦੀ ਆ ਤੇ ਜੇ ਉਹਨੂੰ ਬੈਠੇ ਨੂੰ ਉੱਥੇ ਰੋਟੀ ਮਿਲਦੀ ਹੈ ਇੱਕ ਗੁਰੂ ਘਰ ਚੋਂ ਬਣ ਕੇ ਆਈ ਤਾਂ ਸਾਨੂੰ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਅਸੀਂ ਮਿਸ ਕਰ ਰਹੇ ਹਾਂ ਤੇ ਲਿਖ ਰਹੇ ਹਾਂ ਅਸੀਂ ਵੀ $10 ਦੀ $10 ਦੀ ਮੁੱਲ ਵਿਕੂਗੀ
ਮਿੰਟੋ ਜੀ ਮੈਂ ਦੋ ਗੱਲਾਂ ਹੋਰ ਕਰਨਾ ਚਾਹਾਂਗਾ ਇਹਦੇ ਨਾਲ ਦੀਆਂ ਇੱਕ ਤਾਂ ਸਾਡੀ ਜਿਹੜੀ ਪਿੱਛੇ ਜੇ ਭਾਰਤ ਦੀ ਫੇਰੀ ਸੀ ਉਹਦੇ ਵਿਚ ਅਸੀਂ ਦਿੱਲੀ ਤੋਂ ਹਜੂਰ ਸਾਹਿਬ ਗਏ ਤੇ ਜਿੱਦਾਂ ਹੀ ਅਸੀਂ ਉੱਥੇ 300 ਕਿਲੋਮੀਟਰ ਤੇ ਪਹੁੰਚੇ ਹੁਣ ਮੈਨੂੰ ਸਟੇਸ਼ਨ ਦਾ ਨਾਮ ਨਹੀਂ ਯਾਦ ਸ਼ਾਇਦ ਨਰਸੀ ਸੀ ਉਥੋਂ ਨਾ ਟ੍ਰੇਨ ਦੇ ਵਿਚ ਲੰਗਰ ਵਰਤਾਉਣ ਦੇ ਲਈ ਚੜ ਗਏ ਹਨਾ ਸੇਵਾਦਾਰ ਤੇ ਪਹਿਲਾਂ ਤਾਂ ਚਲੋ ਜਿਹੜਾ ਫੂਡ ਸੀਗਾ ਉਹ ਵੀ ਕਾਫੀ ਸਸਤਾ ਸੀ ਪਰ ਲੰਗਰ ਚਾਹ ਉਹ ਫ੍ਰੀ ਵਰਤਾ ਰਹੇ ਸੀ ਜੀ ਤੇ 300 ਕਿਲੋਮੀਟਰ ਹਰੇਕ ਸਟੇਸ਼ਨ ਤੇ ਇਦਾਂ ਹੀ ਵਰਤਾਉਂਦੇ ਗਏ ਤਾਂ ਮਤਲਬ ਉਹ ਇੱਕ ਮਤਲਬ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿਚ ਇਹ ਦੇਖਿਆ ਸੀ ਕਿ ਗੁਰੂ ਘਰ ਦੇ ਵਿਚ ਲੰਗਰ ਤਾਂ ਸੁਣਿਆ ਸੀ ਵੀ ਗੁਰੂ ਘਰ ਦੇ ਵਿਚ ਮਿਲਦਾ ਆ ਪਰ ਉਹ ਹਜੂਰ ਸਾਹਿਬ ਦੀ ਮੈਨੇਜਮੈਂਟ ਰੱਖ ਲਓ ਜਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਰੱਖ ਲਓ ਕਿ ਉਨ੍ਹਾਂ ਨੇ 300 ਕਿਲੋਮੀਟਰ ਤੱਕ ਮਤਲਬ ਜਿਹੜੀ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਉਨ੍ਹਾਂ ਨੂੰ ਚਾਹ ਲੰਗਰ ਦਾ ਜਿਹੜਾ ਪ੍ਰਬੰਧ ਹੈ ਟ੍ਰੇਨਾਂ ਦੇ ਵਿਚ ਮੁਹੱਈਆ ਕਰਾਇਆ ਹੋਇਆ ਜਿਹੜਾ ਕਿ ਮੈਨੂੰ ਲੱਗਦਾ ਕਿ ਆਈ ਵਾਜ਼ ਸੋ ਬਲੋਨ ਅਪ ਮਤਲਬ ਮੇਰਾ ਦਿਮਾਗ ਜਿਹੜਾ ਮਤਲਬ ਬਿਲਕੁਲ ਹੀ ਸੁੰਨ ਹੋ ਗਿਆ ਇਹ ਸਰਵਿਸ ਦੇਖ ਕੇ ਦੂਜੀ ਜਿਹੜੀ ਮੈਂ ਗੱਲ ਕਰਨਾ ਚਾਹਾਂਗਾ ਕਿ ਅਸੀਂ ਆਸਟ੍ਰੇਲੀਆ ਦੇ ਵਿਚ ਚਲੋ ਤੁਸੀਂ ਜ਼ਿਕਰ ਕੀਤਾ ਮੈਂ ਵੀ ਕਾਫੀ ਦੇਰ ਹਾਸਪਿਟਲ ਚ ਰਿਹਾ ਆ ਤੇ ਥੋੜੇ ਬਿਮਾਰੀ ਇਸ ਹਿਸਾਬ ਨਾਲ ਹੋਈ ਸੀ ਪਰ ਸਮੇਂ ਸਮੇਂ ਸਿਰ ਸਾਡੇ ਰਿਸ਼ਤੇਦਾਰ ਪਰਿਵਾਰ ਦੇ ਵਿਚ ਕੋਈ ਨਾ ਕੋਈ ਹਰੇਕ ਦੇ ਪ੍ਰੋਬਲਮ ਆਉਂਦੀ ਆ ਤੇ ਮੈਨੂੰ ਯਾਦ ਹੈ ਕਿ 99 ਦੇ ਵਿਚ ਮੇਰੇ ਫਾਦਰ ਇਨ ਲਾਅ ਸਾਹਿਬ ਨੂੰ ਐਕਸੀਡੈਂਟ ਹੋਇਆ ਸੀ ਤੇ ਸਿਡਨੀ ਹਾਸਪਿਟਲ ਗਏ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦਾ ਬਾਈਪਾਸ ਹੋਇਆ ਸਿਡਨੀ ਦੇ ਵਿਚ ਤੇ ਉਥੇ ਹਾਸਪਿਟਲਸ ਦੇ ਵਿਚ ਨਾ ਹੋਸਟਲ ਬਣੇ ਹੋਏ ਨੇ ਔਰ ਉਹ ਚਰਚਿਸ ਨੇ ਬਣਾਏ ਹੋਏ ਨੇ ਜਿਹੜੇ ਕਿ ਕ੍ਰਿਸਚਨ ਚਰਚ ਆ ਉਨ੍ਹਾਂ ਨੇ ਵੱਖਰੇ ਵੱਖਰੇ ਹੋਸਟਲ ਬਣਾਏ ਹੋਏ ਕਮਰੇ ਬਣਾਏ ਹੋਏ ਆ ਤੇ ਉਨ੍ਹਾਂ ਦਾ ਉਹ ਨਾ ਜਿਹੜਾ ਨਾਲ ਉਨ੍ਹਾਂ ਦੇ ਕੇਅਰ ਟੇਕਰ ਹੁੰਦੇ ਆ ਜਿੱਦਾਂ ਹੁਣ ਚਲੋ ਮੇਰੇ ਫਾਦਰ ਸਾਹਿਬ ਆ ਮੇਰੇ ਮਦਰ ਉਥੇ ਨਾਲ ਰਹਿ ਰਹੇ ਸੀ ਤੇ ਇਦਾਂ ਹੀ ਦੂਜੇ ਪਾਸੇ ਕੋਈ ਵੀ ਆ ਜਿਹੜਾ ਨਾਲ ਦਾ ਬੰਦਾ ਉਹਨੂੰ ਬੜੀ ਸਮੱਸਿਆ ਹੁੰਦੀ ਆ ਕਿ ਆਲੇ ਦੁਆਲੇ ਹੋਟਲ ਮੋਟਲ ਬੜੇ ਮਹਿੰਗੇ ਹੁੰਦੇ ਨੇ ਜਿਹੜੇ ਕਿ ਰੀਚ ਤੋਂ ਬਾਹਰ ਹੋ ਜਾਂਦੇ ਨੇ ਕਿਉਂਕਿ 15-15, 20-20 ਦਿਨ ਵੀ ਰਹਿਣਾ ਪੈ ਜਾਂਦਾ ਤੇ ਉਹ ਨਾ ਬਹੁਤ ਹੀ ਮਤਲਬ ਮੇਰੇ ਖਿਆਲ $10-20 ਦੇ ਉੱਤੇ ਉਹ ਉਨ੍ਹਾਂ ਨੂੰ ਰੂਮ ਦੇ ਦਿੰਦੇ ਸੀ ਬੇਸ਼ਰਤੇ ਕਿ ਉਨ੍ਹਾਂ ਦਾ ਪੇਸ਼ੈਂਟ ਡਾਕਟਰ ਲਿਖ ਕੇ ਦੇ ਦੇਵੇ ਵੀ ਇਹਨਾਂ ਦੇ ਨਾਲ ਕੰਪਨੀ ਕਰ ਰਿਹਾ ਹਾਸਪਿਟਲ ਆਲੇ ਤੇ ਉਹ ਜਿਹੜੀ ਰਾਹਤ ਮਿਲਦੀ ਆ ਨਾ ਜਿੱਦਾਂ ਤੁਸੀਂ ਕਿਹਾ ਕਿ ਉਹ ਜਿੱਦਾਂ ਉਦੋਂ ਜਿਹੜੀ ਇਹ ਰਾਹਤ ਮਿਲਦੀ ਇੱਕ ਤਾਂ ਘਰ ਦਾ ਮੈਂਬਰ ਜਿਹੜਾ ਬਿਮਾਰ ਪਿਆ ਹੁੰਦਾ ਤੁਸੀਂ ਬਹੁਤ ਹੀ ਮਾੜੀ ਸਥਿਤੀ ਦੇ ਵਿਚ ਹੁੰਦੇ ਆ ਮਾਨਸਿਕ ਤੌਰ ਦੇ ਉੱਤੇ ਜਦੋਂ ਇਹੋ ਜਿਹਾ ਸਹਾਰਾ ਮਿਲਦਾ ਹੈ ਨਾ ਵੀ ਉਧਰ $60 ਦਾ ਰੂਮ ਮਿਲ ਰਿਹਾ ਤੇ ਉਧਰ ਤੁਹਾਨੂੰ $20 ਦਾ ਰੂਮ ਮਿਲ ਰਿਹਾ ਤਾਂ ਇੰਨੀ ਖੁਸ਼ੀ ਹੁੰਦੀ ਆ ਔਰ ਉਹ ਵੀ ਮਤਲਬ ਬਿਲਕੁਲ ਨਾਲ ਹੀ ਵਾਕਿੰਗ ਡਿਸਟੈਂਸ ਦੇ ਉੱਤੇ ਤੁਹਾਡਾ ਕਿਰਾਇਆ ਵੀ ਬਚ ਰਿਹਾ ਆਉਣ ਜਾਣ ਦੀ ਪਰੇਸ਼ਾਨੀ ਵੀ ਬਚ ਰਹੀ ਆ ਤੇ ਇਹੋ ਜਿਹੀ ਜਿਹੜੀਆਂ ਫੈਸਿਲਿਟੀਜ਼ ਹੈ ਉਪਲਬਧ ਹੁੰਦੀਆਂ ਤੇ ਮੈਂ ਕਹਿੰਦਾ ਵਧੀਆ ਨੇ ਇਹ ਗੁਰਦੁਆਰਾ ਵਾਲੇ ਵੀ ਐਕਚੁਅਲੀ ਜਦੋਂ ਮਰੀਜ਼ ਦੇ ਨਾਲ ਕੋਈ ਗਿਆ ਹੋਇਆ ਤੇ ਉਹਨਾਂ ਨੂੰ ਲੰਗਰ ਮੁਹੱਈਆ ਕਰਾ ਰਹੇ ਨੇ ਤੇ ਬਹੁਤ ਵਧੀਆ ਸਰਵਿਸ ਆ ਪਰ ਚਲੋ ਪੱਤਰਕਾਰਾਂ ਦੇ ਆਪਾਂ ਕੀ ਕਹਿਣੇ ਆ ਹੁਣ ਅਸੀਂ ਵੀ ਉਹਨਾਂ ਚ ਆ ਜਾਂਦੇ ਕਈ ਵਾਰੀ ਅਸੀਂ ਗੱਲ ਵਧਾਉਂਦੇ ਆ ਇੰਨਾ ਹੀ ਚਾਹੀਦੀ ਜੀ
ਸੋ ਜੀ ਜੀ ਦੇਖੋ ਸਿੱਧੂ ਸਾਹਿਬ ਸਾਨੂੰ ਸਾਨੂੰ ਪਹਿਲੀ ਗੱਲ ਤਾਂ ਇੱਕੋ ਹੀ ਚੀਜ਼ ਦੇਖਣੀ ਚਾਹੀਦੀ ਆ ਵੀ ਜੇ ਕੋਈ ਕੰਮ ਕਰ ਰਿਹਾ ਨਾ ਬੰਦਾ ਉਹਦੀ ਜੁੱਤੀ ਪਾ ਕੇ ਦੇਖੋ ਵੀ ਕੰਮ ਕਰਨਾ ਕਿੰਨਾ ਕੁ ਔਖਾ ਤੇ ਕਿੰਨਾ ਕੁ ਸੌਖਾ ਇਹ ਨਾ ਦੇਖੋ ਵੀ ਉਹ ਖਬਰਾਂ ਲੱਗ ਰਹੀਆਂ ਉਹ ਖਬਰਾਂ ਚ ਨਾ ਆ ਰਿਹਾ ਜੇ ਉਹ ਕੁਛ ਕਰ ਰਿਹਾ ਤਾਂ ਹੀ ਅਗਲੇ ਦਾ ਖਬਰਾਂ ਚ ਨਾ ਆ ਰਿਹਾ ਤਾਂ ਹੀ ਅਗਲੇ ਦੀ ਸ਼ੋਭਾ ਹੋ ਰਹੀ ਆ ਜੇ ਤੁਸੀਂ ਕਰਕੇ ਦੇਖੋ ਪਰ ਅਸੀਂ ਤਾਂ ਇਕੱਲੀ ਨੁਕਤਾ ਚ ਨਹੀਂ ਭਾਲਦੇ ਜੀ ਵੀ ਕਿੱਥੋਂ ਥਿਆਵੇ ਤੁਹਾਨੂੰ
ਜੀ ਤੇ ਨਾਲ ਦੀ ਨਾਲ ਆਪਾਂ ਸੁਨੇਹ ਵੀ ਲੈਣੇ ਆ ਤੇ ਤਰਸੇਮ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਮਿੰਟੂ ਜੀ ਲੱਗਦਾ ਸਾਨੂੰ ਵੀ ਤੋਰੋਗੇ ਆਪਣੇ ਪਿੱਛੇ ਪਿੱਛੇ ਜੀ ਆਓ ਜੀ ਆਓ ਜੀ ਤੁਸੀਂ ਵੀ ਪ੍ਰਦੀਪ ਬੇਦੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਿੰਟੂ ਜੀ ਪਤੰਜਲੀ ਦੀ ਸ਼ਰਾਬ ਵੀ ਆ ਰਹੀ ਹੈ ਵਿਦ ਨੋ ਲਿਮਿਟਸ ਅਨਲਿਮਿਟਿਡ ਸ਼ਰਾਬ ਆਏਗੀ ਤੇ ਸੁਨੇਹਾ ਦੇ ਵਿਚ ਸਾਡੇ ਨਾਲ ਗੁਰਨਾਮ ਭੁੱਲਰ ਜੁੜੇ ਨੇ ਕਹਿੰਦੇ ਮੇਰੀ ਇਕ ਕਨਫਿਊਜ਼ਨ ਦੂਰ ਕਰੋ ਇਹ ਕਿਹਾ ਜਾ ਰਿਹਾ ਕਿ ਸਿਟੀਜ਼ਨਸ਼ਿਪ ਲਈ 6 ਈਚ ਬੈਂਡ ਹੋਣੇ ਜ਼ਰੂਰੀ ਹੈ ਆਸਟ੍ਰੇਲੀਆ ਦੀ ਗਵਰਨਮੈਂਟ ਕਦੇ ਵੀ ਆਪਣੇ ਸਿਟੀਜ਼ਨ ਕੈਂਸਲ ਕਰ ਸਕਦੀ ਹੈ ਆਪਾਂ ਨੂੰ ਇੱਥੇ ਦੀ ਸਿਟੀਜ਼ਨ ਵੋਟ ਦੇ ਹੱਕ ਨਹੀਂ ਹੋਣਗੇ ਨਿਊ ਰੂਲ ਦੇ ਅਕੋਰਡਿੰਗ ਇਸ ਗੱਲ ਚ ਕਿੰਨੀ ਕੁ ਸਚਾਈ ਹੈ ਜੀ ਕਲੀਅਰ ਕਰ ਦਿਓ
ਦੇਖੋ ਕੱਲ ਨੂੰ ਮੇਰੀ ਕੱਲ ਹੀ ਮੇਰੀ ਗੱਲ ਹੋਈ ਸੀਗੀ ਸਾਡੇ ਬਾਈ ਰੌਕੀ ਜੀ ਹੋਰਾਂ ਨਾਲ ਤੇ ਜਿਹੜੇ ਕਿ ਇਮੀਗ੍ਰੇਸ਼ਨ ਦੇ ਕਾਫੀ ਮਾਹਰ ਨੇ ਤੇ ਉਨ੍ਹਾਂ ਨੂੰ ਮੈਂ ਕੱਲ ਬੇਨਤੀ ਕੀਤੀ ਆ ਹੋ ਸਕਦਾ ਮੈਂ ਕੱਲ ਦੇ ਪ੍ਰੋਗਰਾਮ ਦੇ ਵਿਚ ਉਨ੍ਹਾਂ ਨੂੰ ਲੈ ਕੇ ਆਵਾਂ ਤੇ ਤੁਹਾਡੀ ਡਾਇਰੈਕਟ ਹੀ ਗੱਲ ਕਰਾਈ ਉਨ੍ਹਾਂ ਨਾਲ
ਜੀ ਪਰ ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਹੈ ਕਿ ਜਿਨ੍ਹਾਂ ਨੇ ਪੀ ਆਰ ਅਪ੍ਰੈਲ ਤੋਂ ਪਹਿਲਾਂ ਦੀ ਪਾਈ ਉਨ੍ਹਾਂ ਨੂੰ ਨਹੀਂ ਇਹ ਟੈਸਟ ਦੇਣੇ ਪੈਣਗੇ ਜਿਹੜੇ ਸ਼ਾਇਦ ਪੀ ਆਰ ਅਪ੍ਰੈਲ ਤੋਂ ਬਾਅਦ ਪਾ ਰਹੇ ਨੇ ਉਨ੍ਹਾਂ ਨੂੰ ਦੇਣੇ ਪੈਣਗੇ ਜੇ ਕਾਨੂੰਨ ਬਣ ਗਿਆ ਹਜੇ ਕਾਨੂੰਨ ਬਣਿਆ ਨਹੀਂ ਇਹਦੇ ਉੱਤੇ ਬਹੁਤ ਡਿਬੇਟ ਚੱਲਣਾ ਹੈ ਜੇ ਬਣ ਗਿਆ ਤਾਂ ਪਰ ਜਿੱਥੇ ਤੱਕ ਆਸਾਰ ਦਿਸ ਰਹੇ ਨੇ ਆਈ ਡੋਂਟ ਥਿੰਕ ਸੋ ਮੈਨੂੰ ਨਹੀਂ ਲੱਗਦਾ ਇਹ ਕਾਨੂੰਨ ਕਦੇ ਪਾਸ ਹੋਏਗਾ ਇਹ ਸਿਰਫ ਵੋਟਾਂ ਨੂੰ ਲਭਾਉਣ ਦੇ ਲਈ ਜਾਂ ਹਥਿਆਉਣ ਦੇ ਲਈ ਹੀ ਸਟੰਟ ਜਿਹੜੇ ਨੇ ਵਰਤੇ ਜਾ ਰਹੇ ਨੇ ਸੋ ਈਮੇਲਸ ਦਾ ਸਿਲਸਿਲਾ ਜਾਰੀ ਹੈ ਤੇ ਗੁਰਪ੍ਰੀਤ ਗਿੱਲ ਹੁਣੀ ਇੱਕ ਚੁਟਕਲਾ ਸਾਂਝਾ ਕਰਦੀ ਹੈ ਜੀ ਤੇ ਕਹਿੰਦੇ ਨੇ
ਬਿਲਕੁਲ
ਹਾਂਜੀ ਹਾਂਜੀ ਤੇ ਕਹਿੰਦੇ ਨੇ ਕਿ ਲੰਡਨ ਦੇ ਨੇੜੇ ਜੀ ਆ ਲਖਨਊ ਵੀ ਆ ਭਾਗੋ ਮਾਜਰਾ ਬੱਸ ਤੋਂ 2 ਬਈਏ ਉਤਰੇ ਯੂਪੀ ਵਾਲੇ ਤੇ ਉਥੇ 7 ਦੇ ਵਿਚ ਬੈਠੇ ਲੋਕਾਂ ਨੂੰ ਪੁੱਛਣ ਲੱਗੇ ਸਰਦਾਰ ਜੀ ਹਮਕਾ ਲੰਡਨ ਜਾਣਾ ਹੈ ਤੇ ਸਾਰੇ ਲੋਕ ਹੈਰਾਨ ਹੋ ਗਏ ਭਈ ਇੱਥੇ ਲੰਡਨ ਕਿੱਥੇ ਆ ਗਿਆ ਤੇ ਇੱਕ ਉਹਨਾਂ ਚੋਂ ਕਹਿੰਦਾ ਦੱਸ ਦੇ ਲੰਡਨ ਹੈ ਕਿੱਥੇ ਕਹਿੰਦਾ ਬਾਈ ਜੀ ਕਹਿੰਦਾ ਲੰਡਨ ਕੇ ਪਾਸ ਲਖਨਊ ਵੀ ਹੈ ਸਾਰੇ ਚੱਕਰਾਂ ਚ ਬਹਿ ਗਏ ਲੰਡਨ ਦੇ ਨੇੜੇ ਲਖਨਊ ਇੱਦਾਂ ਕਿੱਦਾਂ ਹੋ ਸਕਦੀ ਆ ਤੇ ਉਹ ਇੱਕ ਬਜ਼ੁਰਗ ਨੇ ਉਹਦੀ ਗੱਲ ਤਾੜ ਲਈ ਤੇ ਕਹਿੰਦਾ ਓਹੋ ਉਹ ਇਹ ਤਾਂ ਲਾਂਡਰਾਂ ਜਾਣਾ ਆ ਲਾਂਡਰਾਂ ਦੇ ਨਾਲ ਲਖਨੌਰ ਵੀ ਆ ਉਹ ਲਾਂਡਰਾਂ ਨੂੰ ਲੰਡਨ ਗਿਆ ਜਾ ਰਿਹਾ ਸੀ ਤੇ ਲਖਨੌਰ ਨੂੰ ਲਖਨਊ ਤੁਸੀਂ ਏਦਾਂ ਦੇ ਚੁਟਕਲੇ ਭੇਜ ਕੇ ਸਾਨੂੰ ਧਰਮ ਸੰਕਟ ਚ ਨਾ ਪਾ ਦਿਆ ਕਰੋ ਗੁਰਪ੍ਰੀਤ ਜੀ ਤੇ ਚਲੋ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ ਤੇ ਇੱਕ ਨਾ ਗੀਤ ਦੀ ਫਰਮਾਇਸ਼ ਆਈ ਸੀ ਸਾਨਾ ਧਾਲੀਵਾਲ ਹੋਣਾਂ ਦੀ ਤੇ ਉਹਨਾਂ ਦੇ ਫਾਦਰ ਸਾਹਿਬ ਜਸਵੀਰ ਢਿੱਲੋਂ ਆਏ ਹੋਏ ਨੇ ਇੰਡੀਆ ਤੋਂ ਤੇ ਉਹਨਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਵਿਚ ਧੰਨਵਾਦ ਕਰਦੇ ਹਾਂ ਕਿ ਪ੍ਰੋਗਰਾਮ ਸੁਣ ਰਹੇ ਨੇ ਉਮੀਦ ਰੱਖਦੇ ਹਾਂ ਤੁਹਾਡੀਆਂ ਆਸਾਂ ਉਮੀਦਾਂ ਦੇ ਖਰੇ ਉਤਰ ਰਹੇ ਹੋਵਾਂਗੇ ਤੇ ਲਓ ਜੀ ਉਹਨਾਂ ਨੂੰ ਪੰਜਾਬ ਦੀ ਯਾਦ ਕਰਾਉਂਦਾ ਇੱਕ ਗੁਰਦਾਸ ਮਾਨ ਦਾ ਗੀਤ ਸੁਣਾਉਂਦੇ ਆ ਆਪਣਾ ਪੰਜਾਬ ਹੋਵੇ
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਕੰਡਾ ਹੋਵੇ ਆਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਹੋਏ ਬਣਿਆ ਨਵਾਬ ਹੋਵੇ
ਆਪਣਾ ਪੰਜਾਬ
ਵਾਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਕੰਦਲਾਂ ਦਾ ਸਾਗ ਪੱਟੀ ਬੇਬੇ ਨੇ ਬਣਾਇਆ ਹੋਵੇ ਹੋਏ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਕੰਦਲਾਂ ਦਾ ਸਾਗ ਪੱਟੀ ਬੇਬੇ ਨੇ ਬਣਾਇਆ ਹੋਵੇ ਕੁੰਡੇ ਵਿੱਚ ਰਗੜੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ
ਆਪਣਾ ਪੰਜਾਬ ਹੋਵੇ
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ ਸਰੋਂ ਦੇ ਸਾਗ ਵਿੱਚ ਮੈਂ ਘਿਓ ਹੀ ਘਿਓ ਪਾਈ ਜਾਵਾਂ ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ ਖੂਹ ਤੇ ਜਾ ਕੇ ਕੰਨੇ ਚੂਪਾਂ ਖੂਹ ਤੇ ਜਾ ਕੇ ਕੰਨੇ ਚੂਪਾਂ ਓਏ ਘਰ ਦਾ ਕਮਾਦ ਹੋਵੇ
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ
ਵਿੱਚ ਸੀ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਸੱਤ ਵਿੱਚ ਸੀਪ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਬੋਲ ਕੇ ਨਖੇਡ ਕਾਕਾ ਬੋਲ ਕੇ ਨਖੇਡ ਕਾਕਾ ਓਏ ਕੰਮ ਨਾ ਖਰਾਬ ਹੋਵੇ
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ
ਤਾਰਿਆਂ ਦੀ ਰਾਤ ਵਿੱਚ ਚੰਦ ਮੰਮ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਨੱਪੀ ਜਾਵੇ ਤਾਰਿਆਂ ਦੀ ਰਾਤ ਵਿੱਚ ਚੰਦ ਮੰਮ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਨੱਪੀ ਜਾਵੇ ਮੱਖਣ ਪਰਾੜਾ ਖੁੱਲੀ ਮੱਖਣ ਪਰਾੜਾ ਖੁੱਲੀ ਓਏ ਪਿਆਰ ਦੀ ਕਿਤਾਬ ਹੋਵੇ
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ
ਆਪਣੇ ਗਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖਿੰਡ ਦਾ ਆਪਣੇ ਗਰਾਈ ਕੋਲੋਂ ਹਾਲ ਪੁੱਛਾਂ ਪਿੰਡ ਦਾ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖਿੰਡ ਦਾ ਕਦੇ ਕਿਸੇ ਰਾਵੀ ਕੋਲੋਂ ਕਦੇ ਕਿਸੇ ਰਾਵੀ ਕੋਲੋਂ ਇਹ ਵੱਖ ਨਾ ਚਨਾਬ ਹੋਵੇ
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ
ਆਪਣਾ ਪੰਜਾਬ ਹੋਵੇ 1996 ਦੇ ਵਿੱਚ ਇਹ ਗੀਤ ਆਇਆ ਸੀ ਜੀ ਯਾਰ ਮੇਰਾ ਪਿਆਰ ਫਿਲਮ ਦੇ ਵਿੱਚੋਂ ਤੇ ਗੋਲਡ ਕੋਸਟ ਵਾਲਿਆਂ ਦੀ ਫਰਮਾਇਸ਼ ਦੇ ਉੱਤੇ ਗੀਤ ਸੁਣਿਆ ਉਮੀਦ ਰੱਖਦੇ ਹਾਂ ਕਿ ਸਾਰੇ ਸਰੋਤਿਆਂ ਨੇ ਪਸੰਦ ਕੀਤਾ ਹੋਊਗਾ ਸੋ ਮਿੰਟੂ ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਦਿਲ ਵਾਲੀਆਂ ਗੱਲਾਂ ਕਰਨੀਆਂ ਨੇ ਦੋ ਇੱਕ ਤਾਂ ਤੁਸੀਂ ਮੇਰਾ ਪਰਦਾ ਫਾਸ਼ ਕਰਨਾ ਥੋੜੀ ਦੇਰ ਬਾਅਦ ਪਰ ਉਹ ਮੈਂ ਥੋੜੇ ਹੋਲਡ ਤੇ ਰੱਖਣਾ ਚਾਹੁੰਦਾ ਹਾਂ ਕਿਉਂਕਿ ਉਸ ਤੋਂ ਪਹਿਲਾਂ ਮੈਸੇਜ ਪੜ੍ਹਨੇ ਆ ਧਨੀ ਹੁਣੀ ਵੀ ਮੈਸੇਜ ਭੇਜ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਇਧਰ ਸਾਡੇ ਨਾਲ ਈ ਮੇਲ ਦੇ ਜ਼ਰੀਏ ਰੁਪਿੰਦਰ ਸਿੰਘ ਧਾਲੀਵਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਬਹੁਤ ਪੰਗੇ ਲੈ ਰਹੇ ਹੋ ਜੀ ਰੁਪਿੰਦਰ ਸਿੰਘ ਧਾਲੀਵਾਲ ਕਹਿੰਦੇ ਇਹ ਗੁਮਰਾਹ ਕਰਨ ਵਾਲਾ ਸੌਂਗ ਖੁਦ ਹੀ ਗਾਉਣ ਤੋਂ ਪਰਹੇਜ਼ ਕਰਦਾ ਠੀਕ ਹੈ ਜੀ ਹਾਂਜੀ ਇੱਥੇ ਕਾਫੀ ਕੰਟਰੋਵਰਸੀ ਬਾਅਦ ਦੇ ਵਿੱਚ ਹੋ ਗਈ ਸੀਗੀ ਤੇ ਚੀਮਾ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਿਊਯਾਰਕ ਤੋਂ ਆਓ ਜੀ ਚੀਮਾ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੇ ਮਿੰਟੂ ਜੀ ਦੋ ਆਪਾਂ ਨਾ ਹੁਣ ਗੱਲਾਂ ਕਰਨੀਆਂ ਇੱਕ ਨਾ ਤੁਹਾਨੂੰ ਮੈਂ ਇੱਕ ਵੀਡੀਓ ਆਪਣੇ ਸ਼ੇਅਰ ਕੀਤੀ ਆ ਫੇਸਬੁੱਕ ਦੇ ਉੱਤੇ ਆਪਣੀ ਪ੍ਰੋਫਾਈਲ ਦੇ ਵਿੱਚ
ਜੀ 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 ਮੈਂ ਦੇਖ ਰਿਹਾ ਸੀਗਾ ਮੈਂ ਉਸ ਰਾਜਸਥਾਨੀ ਜਿਹੜਾ ਇੱਕ ਨੌਜਵਾਨ ਆ ਤੇ ਉਹ ਪਤਾ ਨੀ ਪਿੱਛੇ ਮਿਊਜਿਕ ਜਿਹਾ ਚੱਲ ਰਿਹਾ ਤੇ ਉਹਦੇ ਬੁੱਲ ਜਿਹੇ ਲਾਈ ਜਾਂਦਾ
ਹਾਂਜੀ ਹਾਂਜੀ ਮੈਂ ਨਾ ਪਹਿਲਾਂ ਥੋੜੀ ਇੱਕ ਵਨਗੀ ਸੁਣਾਉਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਇਹ ਪਹਿਲਾਂ ਸਾਊਂਡ ਸੁਣੋ ਤੁਸੀਂ ਜਿਹਦੀ ਆਪਾਂ ਗੱਲ ਕਰਾਂਗੇ ਨਾ ਇਹਦੀ ਸਾਊਂਡ ਸੁਣੋ ਇਹਦਾ ਵੀਡੀਓ ਮੈਂ ਆਪਣੀ ਫੇਸਬੁੱਕ ਪੇਜ ਤੇ ਸ਼ੇਅਰ ਕਰ ਚੁੱਕਾ ਤੁਸੀਂ ਉੱਤੇ ਵੀਡੀਓ ਦੇਖ ਸਕਦੇ ਹੋ ਮੁੰਡੇ ਨੂੰ ਇੰਸਟਰੂਮੈਂਟ ਬਜਾਉਂਦੇ ਨੇ ਪਰ ਬਸ ਕਹਿ ਲਓ ਕਿ 30-40 ਸੈਕਿੰਡ ਦੀ ਇੱਕ ਵਨਗੀ ਪੇਜ ਪਹਿਲਾਂ ਕਰਦੇ ਹਾਂ ਹਾਂਜੀ ਮਿੰਟੂ ਜੀ ਹੈ ਨਾ ਕਮਾਲ ਕਮਾਲ ਦਾ ਟੈਲੈਂਟ ਹੈ ਜੀ
ਜੀ ਜੀ ਕਿਆ ਬਾਤ ਹੈ
ਹਾਂਜੀ ਇਹ ਕੋਈ ਕੰਪਿਊਟਰ ਨਾਲ
ਕਿਹਨੇ ਬਜਾਇਆ ਮੈਨੂੰ
ਹਾਂਜੀ ਹਾਂਜੀ ਇਹ ਕੋਈ ਕੰਪਿਊਟਰ ਨਾਲ ਬਣਾਈ ਹੋਈ ਆਵਾਜ਼ ਨਹੀਂ ਹੈਗੀ ਇਹ ਇੱਕ ਇੰਸਟਰੂਮੈਂਟ ਹੈ ਇਹਨੂੰ ਨਾ ਮਛੰਗ ਕਹਿੰਦੇ ਨੇ ਜਿਹੜੀ ਇੰਸਟਰੂਮੈਂਟ ਨੂੰ ਮਰਚੰਗ ਕਹਿੰਦੇ ਨੇ ਇਹ ਰਾਜਸਥਾਨ ਦਾ ਇੰਸਟਰੂਮੈਂਟ ਹੈ ਅਸਲ ਦੇ ਵਿੱਚ ਇਹਨੂੰ ਅੰਗਰੇਜ਼ੀ ਦੇ ਵਿੱਚ ਜਿਊਜ਼ ਹਾਰਪ ਵੀ ਕਹਿੰਦੇ ਨੇ ਜਾਂ ਜੌ ਹਾਰਪ ਵੀ ਕਹਿੰਦੇ ਨੇ ਇਹ ਜਿਹੜਾ ਇੰਸਟਰੂਮੈਂਟ ਹੈ ਨਾ ਇੱਕ ਛੋਟਾ ਜਿਹਾ ਇੰਸਟਰੂਮੈਂਟ ਹੈ ਇਹਦੇ ਵਿੱਚ ਤਾਰ ਹੁੰਦੀ ਹੈ ਕੱਸੀ ਹੋਈ ਤੇ ਉਹ ਜਿਹੜੀ ਤਾਰ ਹੈ
ਅੱਛਾ ਜੀ
ਤਾਰ ਮੂੰਹ ਦੇ ਵਿੱਚ ਪਾ ਕੇ ਵਜਾਉਣੀ ਹੈ ਇਹ ਬਹੁਤ ਪੁਰਾਤਨ ਜਿਹੜਾ ਇੰਸਟਰੂਮੈਂਟ ਹੈਗਾ ਆ ਵਜਾਉਣ ਵਾਲਾ ਤੇ ਇਹ ਜਿਹੜੇ ਵਜਾ ਰਹੇ ਸੀ ਮੁੰਡੇ ਨਾ ਇਹ ਤਿੰਨ ਭਰਾ ਨੇ ਚੰਪੇ ਖਾਨ ਬ੍ਰਦਰਸ ਕਹਿੰਦੇ ਇਹਨਾਂ ਨੂੰ ਤੇ ਰਾਜਸਥਾਨ ਤੋਂ ਨੇ ਤੇ ਇਹ ਜਿਹੜਾ ਇੰਸਟਰੂਮੈਂਟ ਇਹ ਜਿਹੜਾ ਮੁੰਡਾ ਹੈ ਨਾ ਇਹ ਇੱਕ ਢੋਲਕੀ ਵੀ ਆਪ ਵਜਾਉਂਦਾ ਇਹਦਾ ਇੱਕ ਭਰਾ ਤੇ ਦੂਜਾ ਭਰਾ ਜਿਹੜਾ ਹਾਰਮੋਨੀਅਮ ਤੇ ਗਾਉਂਦਾ ਵੀ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਹੈ ਤੇ ਜਿਹੜਾ ਇਹਨਾਂ ਦਾ ਸਾਰਿਆਂ ਨੂੰ ਛੋਟਾ ਮੁੰਡਾ ਹੈ ਨਾ ਇਹ ਇੰਸਟਰੂਮੈਂਟ ਵਜਾਉਂਦਾ ਇਹ ਖੜਤਾਲਾਂ ਵੀ ਵਜਾਉਂਦਾ ਇਹ ਬੁਗਚੂ ਵੀ ਵਜਾਉਂਦਾ ਆ ਤੇ ਇਹ ਜਿਹੜਾ ਮੁਟਸ਼ੰਗ ਵਜਾਉਂਦਾ ਨਾ ਇਹ ਦੁਨੀਆਂ ਦਾ ਵਨ ਆਫ ਦਾ ਬੈਸਟ ਪਲੇਅਰ ਹੈ ਇਸ ਵੇਲੇ ਮਤਲਬ ਸਾਰੇ ਮੰਨਦੇ ਨੇ ਮਿਊਜ਼ਿਕ ਜਗਤ ਦੇ ਵਿੱਚ ਕਿ ਸਾਰਿਆਂ ਨੂੰ ਬੈਸਟ ਪਲੇਅਰ ਜਿਹੜਾ ਵਜਾ ਸਕਦਾ ਉਹ ਇਹ ਹੈ ਹੁਣ ਇਸ ਇੰਸਟਰੂਮੈਂਟ ਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਦਾ ਕਿ ਇਹ ਜਿਹੜੀ ਇੰਸਟਰੂਮੈਂਟ ਇਹਦੇ ਵਿੱਚ ਤੁਹਾਡੇ ਬੁੱਲ ਵੀ ਵਰਤੋਂ ਹੁੰਦੇ ਆ ਇਹਦੇ ਵਿੱਚ ਤੁਹਾਡੇ ਦੰਦਾਂ ਦੀ ਵਰਤੋਂ ਵੀ ਹੁੰਦੀ ਆ ਇਹਦੇ ਵਿੱਚ ਤੁਹਾਡੀ ਜੀਭ ਜਿਹੜੀ ਆ ਜੀਭ ਤੇ ਤੁਹਾਡੀਆਂ ਉਂਗਲੀਆਂ ਤੇ ਤੁਹਾਡਾ ਸਾਹ ਉਹਦੀ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਸਾਇਮਲਟੇਨੀਅਸਲੀ ਇਹਦੀ ਵਰਤੋਂ ਕਰਨੀ ਪੈਂਦੀ ਆ ਤਾਂ ਇਹ ਧੁਨਾਂ ਨਿਕਲਦੀਆਂ ਨੇ ਜਦੋਂ ਇਹ ਧੁਨਾਂ ਨਿਕਲਦੀਆਂ ਨੇ ਨਾ ਤੁਸੀਂ ਇਹ ਵੀਡੀਓ ਜਦੋਂ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਕਿ ਇਸ ਮੁੰਡੇ ਨੂੰ ਨਾ ਡੇਢ ਕੁ ਮਿੰਟ ਦੇ ਜਦੋਂ ਇਹ ਵਜਾਉਂਦਾ ਤੇ ਇਹਦੀਆਂ ਅੱਖਾਂ ਚ ਨੀਂਦ ਭਰ ਜਾਂਦੀ ਆ ਇਕਦਮ ਮਸਤ ਹੋ ਜਾਂਦੀਆਂ ਅੱਖਾਂ ਤੇ ਉਹ ਕਿਉਂ ਮਸਤ ਹੋ ਜਾਂਦੇ ਲੋਕਾਂ ਨੂੰ ਇਉਂ ਲੱਗਦਾ ਕਿ ਸੌਣ ਲੱਗਾ ਵਜਾਉਂਦਾ ਅਸਲ ਦੇ ਵਿੱਚ ਇਹ ਜਿਹੜਾ ਇੰਸਟਰੂਮੈਂਟ ਹੈ ਇੰਨਾ ਅੰਦਰੋਂ ਬੰਦੇ ਨੂੰ ਖੋਰੀ ਕਰਦਾ ਹੈ ਨਾ ਜਾਂ ਕਹਿ ਲਓ ਕਿ ਅੰਦਰ ਇੰਨਾ ਕੰਪਨ ਇਹਦੀ ਬਣ ਜਾਂਦੀ ਆ ਕਿ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਰੀੜ ਦੀ ਹੱਡੀ ਕੰਪਨ ਕਰਦੀ ਹੁੰਦੀ ਉਸ ਧੁਨ ਦੇ ਉੱਤੇ ਉਸ ਧੁਨਾਂ ਦੇ ਉੱਤੇ ਤੇ ਉਹ ਇੰਨੀ ਕੁ ਕੰਪਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਨਾ ਕਿ ਮੈਨੂੰ ਝੁੰਝਣੀ ਆ ਗਈ ਜਦੋਂ ਬੰਦੇ ਨੂੰ ਝੁੰਝਣੀ ਆਉਂਦੀ ਤਾਂ ਕੀ ਹੁੰਦਾ ਬੰਦਾ ਰਿਲੈਕਸ ਹੋ ਜਾਂਦਾ ਠੀਕ ਆ ਹੁਣ ਇਹ ਦੇਖੋ ਵੀ ਜਿਹੜੇ ਇਹ ਸਾਜ ਵਜਾਉਣਾ ਆ ਤਾਂ ਉਹਨੂੰ ਕਿੰਨੀਆਂ ਝੁੰਚਣੀਆਂ ਆਉਂਦੀਆਂ ਹੋ ਗਈਆਂ ਤੇ ਡੇਢ ਕੁ ਮਿੰਟ ਦੇ ਜਦੋਂ ਬਜਾ ਕੇ ਨਾ ਇਹਨੂੰ ਇੱਕ ਧੁਨ ਇਹੋ ਜਿਹੀ ਬਜਾਉਂਦਾ ਕਿ ਉਹਦੇ ਜਿਹੜਾ ਸਰੀਰ ਆ ਸੌਣ ਲੱਗ ਪੈਂਦਾ ਬਜਾਉਂਦੇ ਬਜਾਉਂਦੇ ਦਾ ਹੀ। ਇੰਨੀ ਕੰਪਨ ਉਹਦੇ ਅੰਦਰ ਸ਼ਕਤੀ ਪੈਦਾ ਹੋ ਜਾਂਦੀ ਆ, ਕੱਲੇ ਉਹਦੇ ਅੰਦਰ ਹੀ ਨਹੀਂ ਜਿਹੜੇ ਇਹਨੂੰ ਸੁਣ ਰਹੇ ਹੁੰਦੇ ਆ, ਉਹਦੇ ਆਲੇ ਦੁਆਲੇ ਬੈਠੇ ਹੁੰਦੇ ਉਹਨਾਂ ਨੂੰ ਵੀ ਇਹੀ ਇਫੈਕਟ ਹੁੰਦਾ ਆ। ਸੋ ਇਸ ਕਰਕੇ ਨਾ ਮਤਲਬ ਮੈਂ ਇਸ ਨੂੰ ਬੜੇ ਦਿਨਾਂ ਤੋਂ ਦੇਖ ਰਿਹਾ ਸੀ, ਵਾਚ ਰਿਹਾ ਸੀ, ਮੈਂ ਸੋਚਿਆ ਕਿ ਚਲੋ ਮੈਂ ਆਪਣੇ ਸਰੋਤਿਆਂ ਨਾਲ ਇਹਨੂੰ ਸਾਂਝਾ ਕਰਾਂ। ਤੇ ਇਹ ਜਿਹੜਾ ਵੀਡੀਓ ਹੈ ਤੁਸੀਂ ਮੇਰੀ ਫੇਸਬੁੱਕ ਪੇਜ ਦੇ ਉੱਤੇ ਇਹਨੂੰ ਦੇਖ ਸਕਦੇ ਹੋ ਜੀ, ਬਾ ਕਮਾਲ ਮਿਊਜ਼ਿਕ ਹੈ ਤੇ ਬੜਾ ਵੱਡਾ ਟੈਲੈਂਟ ਬੈਠਾ। ਸੋ ਮੈਂ ਸੋਚਿਆ ਸਾਂਝਾ ਕਰ ਦਵਾਂ।
ਦੁਨੀਆਂ ਦੇ ਵਿੱਚ ਕੋਈ ਤੋੜਾ ਨੀ ਹੈ ਜੀ, ਮੈਨੂੰ ਤਾਂ ਲੱਗਿਆ ਵੀ ਪਤਾ ਨੀ ਉਹੀ ਪਿੱਛੇ ਕੋਈ ਮਿਊਜ਼ਿਕ ਚਲਾ ਰੱਖਿਆ ਤੇ ਬੁੱਲ ਜੇ ਹਿਲਾਈ
ਜਾਂਦਾ,
ਪਰ ਹੁਣ ਜਦੋਂ ਤੁਸੀਂ ਜਾਣਕਾਰੀ ਕਿਸੇ ਚੀਜ਼ ਬਾਰੇ ਪਤਾ ਲੱਗਦੀ ਆ ਉਦੋਂ ਦੇਖਣ ਦਾ ਸਵਾਦ ਹੀ ਵੱਖਰਾ ਆਉਂਦਾ ਜੀ, ਹੁਣ ਉਹਨੂੰ ਦੁਬਾਰਾ ਮਾਨਾਂਗੇ ਅਸੀਂ ਵੀ।
ਨਹੀਂ ਨਹੀਂ ਕਿਆ ਬਾਤ ਹੈ, ਸਿਰਾ ਹੀ ਹੈ ਜੀ, ਤੇ ਜ਼ਰੂਰ ਇੱਦਾਂ ਦੀਆਂ ਚੀਜ਼ਾਂ ਲੱਭਿਆ ਕਰੋ। ਦੇਖੋ ਜਿਹੜਾ ਇੰਟਰਨੈਟ
ਬਾਰੇ ਮੈਨੂੰ ਲੱਗਦਾ ਸੁਨੇਹੇ ਆ ਰਿਹਾ ਸਿੱਧੂ ਸਾਹਿਬ,
ਸੁਨੇਹੇ ਵੀ ਆ ਰਹੇ ਨੇ ਤੇ ਮਿੰਟੂ ਜੀ ਜਿਹੜਾ ਨਾ ਇੰਟਰਨੈਟ ਹੈ, ਇੰਟਰਨੈਟ ਦੀ ਆਪਾਂ ਸਹੀ ਵਰਤੋਂ ਜੇ ਕਰੀਏ ਤਾਂ ਬਹੁਤ ਵੱਡਾ ਖਜ਼ਾਨਾ ਹੈ, ਇਹਦੇ ਵਿੱਚ ਗਿਆਨ ਦਾ ਹਰ ਕੁਛ ਅਸੀਂ ਲੱਭ ਸਕਦੇ ਹਾਂ ਇਹਦੇ ਤੇ। ਪਰ ਜੇ ਅਸੀਂ ਇਹਦੀ ਦੁਰਵਰਤੋਂ ਕਰਨੀ ਆ ਫਿਰ ਇਹਦੇ ਨਾਲ ਦਾ ਕਲੇਸ਼ ਵੀ ਕੋਈ ਨੀ, ਤੇ ਅਸੀਂ ਕੋਸ਼ਿਸ਼ ਕਰੀ ਦੀ ਹੁੰਦੀ ਆ ਮਿੰਟੂ ਜੀ ਕਿ ਇਹਦੀ ਸਹੀ ਵਰਤੋਂ ਕਰੀਏ, ਸਹੀ ਪੋਸਟਾਂ ਪਾਈਏ ਤਾਂ ਕਿ ਸਾਡੇ ਗਿਆਨ ਚ ਵੀ ਵਾਧਾ ਹੋਵੇ ਹੋਰਨਾਂ ਦੇ ਵੀ। ਸੱਤੀ ਸਿੰਘ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਨਵੇਂ ਸ਼ਹਿਰ ਦੀ ਸੈਰ ਕਰਵਾਈ ਆ। ਤੇ ਮੈਂ
ਤੁਹਾਡੀ ਆਵਾਜ਼ ਚ ਸਿੱਧੂ ਸਾਹਿਬ ਤੁਹਾਡੀ ਮਿਸ ਹੋ ਰਹੀ ਆ
ਜੀ, ਆਵਾਜ਼ ਮੇਰੀ ਠੀਕ ਚੱਲ ਰਹੀ ਆ ਜੀ ਇਧਰੋਂ ਦਾ ਤੇ ਖੈਰ ਆਪਾਂ ਪ੍ਰੋਗਰਾਮ
ਠੀਕ ਆ ਜੀ।
ਹਾਂਜੀ ਹਾਂਜੀ, ਸੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ ਤੇ ਇਹ ਜਿਹੜਾ ਵੀਡੀਓ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਛੇਤੀ ਹੀ। NVN ਦੀ ਰਿਪੇਅਰ ਚੱਲ ਰਹੀ ਆ, ਸੋ ਇਸ ਕਰਕੇ ਉਹ ਕੋਈ ਨਾ ਕੋਈ ਪੰਗਾ ਰੱਖਦੇ ਨੇ ਟਾਵਰ ਵਾਲੇ ਤੇ। ਚਲੋ ਆਪਾਂ ਪ੍ਰੋਗਰਾਮ ਦੇ ਵਿੱਚ, ਹੁਣ ਤੁਸੀਂ ਮੇਰਾ ਪਰਦਾ ਫਾਸ਼ ਕਰਨਾ ਸੀ ਕਹਿੰਦੇ ਇੱਕ, ਇਹ ਕੀ ਮਸਲਾ?
ਮਸਲਾ ਇਹ ਹੈ ਜੀ ਵੀ ਕੱਲ ਪਰਸੋਂ ਤਿੰਨ ਚਾਰ ਕੁ ਦਿਨਾਂ ਤੋਂ ਜਦੋਂ ਤੋਂ ਤੁਸੀਂ ਮੇਰੀਆਂ ਫੋਟੋਆਂ ਸ਼ੇਅਰ ਕੀਤੀਆਂ ਨਾ, ਮੇਰਾ ਹੋਇਆ ਪਿਆ ਜਿਉਣਾ ਹਰਾਮ। ਮੇਰੇ ਕੋਲੇ ਲੋਕਾਂ ਦੇ ਸੁਨੇਹੇ, ਮੈਸੇਜ, ਫੋਨ ਆਈ ਜਾਂਦੇ ਆ, ਬਹੁਤ ਸਾਰੇ ਆਈ ਜਾਂਦੇ ਆ। ਫਿਰ ਹੁਣ ਮੈਨੂੰ ਕੱਲੇ ਕੱਲੇ ਨੂੰ ਦੱਸਣਾ ਪੈ ਰਿਹਾ ਅਸਲੀ ਸਚਾਈ ਕੀ ਆ, ਉਹਦੇ ਬੈਕ ਅਸਲੀ ਸਚਾਈ। ਪਰਦਾਫਾਸ਼ ਇਹ ਹੈ ਜੀ ਵੀ ਦੇਖੋ ਅਸੀਂ ਦੋਸ਼ ਲੱਗਦਾ ਹੁੰਦਾ ਸਾਡੇ ਤੇ ਵੀ ਅਸੀਂ ਇੰਡੀਆ ਚ ਜਾ ਕੇ ਲੋਕਾਂ ਦੇ ਪੱਟ ਭੰਨਦੇ ਆ, ਜਾ ਕੇ ਚਾਰ ਪੰਜ ਦਿਨ ਉੱਥੇ ਮਹੀਨਾ ਰਹਿਣਾ ਹੁੰਦਾ, ਮਹੀਨੇ ਚ ਇਹੋ ਜਿਹੇ ਚੋਜ ਕਰਦੇ ਆ ਤੇ ਉੱਥੋਂ ਦਾ ਜਿਹੜਾ ਨੌਜਵਾਨ ਵਰਗ ਆ ਉਹ ਕਮਲਾ ਹੋ ਜਾਂਦਾ ਇਧਰ ਨੂੰ ਵਿਦੇਸ਼ਾਂ ਨੂੰ ਜਾਣ ਨੂੰ ਵੀ ਲਾਇਆ ਜੀ ਇਹ ਤਾਂ ਨਜ਼ਾਰੇ ਹੀ ਲੈਂਦੇ ਉਹਨਾਂ ਨੂੰ ਜਿਹੜੀ ਪਿਛਲੀ ਸਟੋਰੀ ਦੇਖਦੇ ਨੀ ਤੇ ਬਸ ਉਹ ਜਿਹੜੀ ਦਿਖਦੀ ਹੁੰਦੀ ਆ ਉਹ। ਇਹੀ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਭਾਈ ਅਮਨਦੀਪ ਸਿੰਘ ਸਿੱਧੂ ਜਿਹੜੀ ਇੱਕ ਸਿਸਟਮ ਆ ਉਹਨੂੰ ਲੱਗਦਾ ਵੀ ਮੈਂ ਤਾਂ ਫਸਿਆ ਹੀ ਹੋਇਆ ਖੇਤੀ ਦੇ ਵਿੱਚ ਤੇ ਇੱਕ ਇੱਕ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇਸ ਦੇ ਜਾਲ ਚ ਲਈਏ ਫਸਾ ਤੇ ਉਹਦੇ ਤਹਿਤ ਇਹ ਬਹੁਤ ਵੱਡੀ ਪਾਲਿਸੀ ਮੈਂ ਦੇਖ ਲਿਆ, ਮੈਂ ਕੱਲ ਦਾ ਹਿਸਾਬ ਲਾਇਆ ਵੀ ਬਹੁਤ ਵੱਡੀ ਪਾਲਿਸੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਸ ਪਾਲਿਸੀ ਦੇ ਤਹਿਤ ਹੁਣ ਮੈਂ ਆਪਣੇ ਵਰਤਾਰੇ ਚ ਦੱਸ ਦਾਂਗਾ ਜੀ ਸਾਰੇ ਸਰੋਤਿਆਂ ਨੂੰ ਵੀ ਸਰੋਤਿਓ ਦੇਖੋ ਇਹਨਾਂ ਨੇ ਪਤਾ ਕੀ ਕੀਤਾ, ਜਿੱਦੇ ਮਹੀਨਾ ਕੁ ਪਹਿਲਾਂ ਆਪਾਂ ਨੂੰ ਵਰਕਿੰਗ ਰਾਈਟ ਮਿਲ ਗਈ ਸੀ ਬਲਾਕ ਦੇ ਤੇ ਮੈਨੂੰ ਕਹਿੰਦੇ ਜੀ ਫੋਟੋ ਭੇਜੋ, ਕਹਿੰਦੇ ਵੀ ਤੁਸੀਂ ਆਪਦੀ ਫੋਟੋਆਂ ਭੇਜੋ ਬਲਾਕ ਦੀਆਂ ਆਪਾਂ ਸ਼ੇਅਰ ਕਰੀਏ। ਮੈਂ ਕਿਹਾ ਨਹੀਂ ਹਲੇ ਨਹੀਂ ਕਰਦੇ, ਆਪਣੀ ਸੈਟਲਮੈਂਟ ਹੋ ਜਾਣ ਦਿਓ, ਕੋਈ ਨੀ ਮੈਂ ਫੋਟੋਆਂ ਤੁਹਾਨੂੰ ਭੇਜ ਦਿੰਦਾ। ਮੈਂ ਫੋਟੋਆਂ ਦਿਖਾਉਂਦਾ ਰਿਹਾ ਰੋਜ਼ ਭੇਜਦਾ ਰਿਹਾ ਤੇ ਜੀ ਇਹਨਾਂ ਨੇ ਕੀ ਕੀਤਾ ਨਾ, ਇਹਨਾਂ ਨੇ 10-12 ਕੁ ਫੋਟੋਆਂ ਚੁਣੀਆਂ ਤੇ ਉਹ ਫੋਟੋਆਂ ਚੁਣ ਕੇ ਤੇ ਇਹਨਾਂ ਨੇ ਕਰਤੀਆਂ ਸ਼ੇਅਰ। ਹੁਣ ਉਹ ਸ਼ੇਅਰ ਕਰਕੇ ਵੈਲਕਮ ਕਹਿਤਾ ਵੀ ਕਲੱਬ ਚ, ਹੁਣ ਕਲੱਬ ਚ ਵੈਲਕਮ ਦੇਖੋ ਚੰਗੇ ਥਾਂ ਤੇ ਵੀ ਹੋ ਸਕਦਾ ਮਾੜੇ ਥਾਂ ਤੇ ਵੀ ਹੋ ਸਕਦਾ, ਪਰ ਹੁਣ ਜਿਵੇਂ ਰਾਹ ਪੈ ਜਾਣੀ ਏ ਜਾਂ ਬਾਹ ਪੈ ਜਾਣੀ ਏ ਤੇ ਪਹਿਲੇ ਹਫ਼ਤੇ ਚ ਮੈਨੂੰ ਇਸ ਕਲੱਬ ਦਾ ਗਿਆਨ ਆਉਣਾ ਸ਼ੁਰੂ ਹੋ ਗਿਆ ਵੀ ਇਹ ਕਲੱਬ ਕੀ ਆ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਚੀਜ਼ ਫੋਟੋ ਬਾਏ ਫੋਟੋ ਦੱਸ ਦਿਆਂ ਵੀ ਫੋਟੋ ਬਾਏ ਫੋਟੋ ਇਹ ਆ ਵੀ ਚਲਾਕੀ ਕਿੱਥੇ ਕੀਤੀ ਗਈ ਆ। ਫੋਟੋਆਂ ਦੇ ਵਿੱਚ ਵੱਧ ਤੋਂ ਵੱਧ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਵੱਧ ਤੋਂ ਵੱਧ ਅਟ੍ਰੈਕਸ਼ਨ ਦੀਆਂ ਚੀਜ਼ਾਂ ਜਿਹੜੀਆਂ ਆਮ ਬੰਦੇ ਨੂੰ ਸ਼ੋਅ ਦੀਆਂ ਉਹ ਦਿਖਾਈਆਂ ਜਾਣ ਤਾਂ ਕਿ ਛੇਤੀ ਤੋਂ ਛੇਤੀ ਬੰਦਾ ਇਸ ਜਾਲ ਚ ਮਾਇਆ ਜਾਲ ਚ ਫਸੇ। ਮੈਨੂੰ ਕੱਲ ਪਰਥ ਤੋਂ ਕਿਤੇ ਕਿਤੋਂ ਕਿਤੇ ਕਿਤੋਂ ਫੋਨ ਆ ਰਿਹਾ ਬਾਈ ਬਲੌਗ ਸਾਨੂੰ ਵੀ ਲੈ ਦਿਓ, ਇਹ ਤਾਂ ਨਜ਼ਾਰੇ ਆ। ਹੁਣ ਦੇਖੋ ਫੋਟੋ ਚ ਪਹਿਲੀ ਫੋਟੋ ਚ ਦਿਖਾ ਰੱਖੀ ਆ ਫਾਰ ਸੇਲ ਦੇ ਨਾਲ ਪਰਾਡੋ ਹੁਣ ਕੀ ਦੱਸਾਂ ਵੀ ਪਰਾਡੋ ਤਾਂ ਸਾਡੇ ਪ੍ਰਧਾਨ ਮੋਹਨ ਨਾਗਰੇ ਦੀ ਸੀ ਬੇਚਾਰਾ, ਉਹ ਮੈਨੂੰ ਲੈ ਕੇ ਗਿਆ ਸੀਗਾ ਤੇ ਦੇਖਣਾ ਤਾਂ ਹੁਣ ਐਂ ਲੱਗਦਾ ਵੀ ਇਹਦੀ ਪਰਾਡੋ ਵੀ ਹੈਗੀ ਬੰਦੇ ਕੋਲੇ ਹੈ। ਫਿਰ ਉਦੋ ਅਗਲੀ ਫੋਟੋ ਚ ਬੈਨ ਖੜੀ ਆ ਜੀ, ਛੱਡ ਛੋਡਾ ਸੰਤਰੇ ਦਿਖ ਰਹੇ ਆ, ਸੋਲਡ ਦਾ ਬੋਰਡ ਲੱਗ ਰਿਹਾ ਤੇ ਉਹ ਬੜੀ ਅਟ੍ਰੈਕਟ ਕਰਦੀ ਆ ਜੀ। ਉਦੋਂ ਅਗਲੀ ਫੋਟੋ ਚ ਖੜਾ ਇੱਕ ਟ੍ਰੈਕਟਰ ਮੋਟਰ ਬਾਈਕ,
ਤੁਸੀਂ ਇੱਦਾਂ ਕਹੋ ਉਸ ਫੋਟੋ ਦੇ ਵਿਚ ਸਾਰਾ ਕੁਛ ਬਾਕੀ ਹੋਰਨਾਂ ਦਾ ਹੀ ਆ, ਉਹ ਚ ਮੈਂ ਹੀ ਆਪਣਾ
ਉਹਦੇ ਚ ਜੂਠ ਖੜਾ ਮੋਟਰ ਬਾਈਕ ਆ, ਇੱਕ ਗੋਰਾ ਆ ਰਿਹਾ ਤੇ ਅਗਲੇ ਨੂੰ ਦੇਖਣਾ ਲੱਗਦਾ ਵੀ ਕੰਮ ਏ ਵੀ ਦਵਾ ਦਵਾ ਭੱਜੇ ਫਿਰਦੇ ਆ। ਫਿਰ ਉਦੋਂ ਅਗਲੀ ਫੋਟੋ ਥੋੜੀ ਜੀ ਕਿਤੇ ਨਾ ਕਿਤੇ ਸੱਚ ਦਰਸਾਉਂਦੀ ਆ ਵੀ ਕਾਮ ਪੁਰਾਣੇ ਜੇ ਟਰੈਕਟਰ ਤੇ ਮਹਾਤੜ ਕੰਮ ਕਰਦਾ ਦਿਖਾਈ ਦੇ ਰਿਹਾ, ਚਲੋ ਇਹ ਇੱਕ ਜਰੂਰ ਸੱਚ ਆ। ਫਿਰ ਉਦੋਂ ਅਗਲੀ ਫੋਟੋ ਚ ਦੋ ਮੋਟਰਸਾਈਕਲ ਲੱਦੇ ਜੂਠ ਜਾਟ ਖੜੇ ਆ। ਹੁਣ ਮੈਂ ਕੀ ਦੱਸਾਂ ਵੀ ਮੋਟਰਸਾਈਕਲ ਸਾਡੇ ਗਿਆਨੀ ਰਵਿੰਦਰ, ਉਹ ਜੂਠ ਸਾਡੇ ਗਿਆਨੀ ਬਾਈ ਰਵਿੰਦਰ ਦੇ ਮੰਗੇ ਆ, ਟਰਾਲਾ ਸਾਡੇ ਬਾਈ ਜਸਵਿੰਦਰ ਦਾ ਮੰਗਿਆ, ਮੋਟਰਸਾਈਕਲ ਸਾਨੂੰ ਕਿਸੇ ਨੇ ਦਾਨ ਕੀਤੇ ਆ ਉਹ ਆਪਣੇ ਬਾਈ ਸੁਖਵਿੰਦਰ ਨੇ ਮਨਾਸ਼ ਵਾਲੇ ਨੇ। ਹੁਣ ਮੈਂ ਇਹ ਅਸਲੀ ਗੱਲਾਂ ਕੀ ਦੱਸਾਂ। ਤੇ ਉਦੋਂ ਅਗਲੀ ਫੋਟੋ ਜਿਹਦਾ ਸਿਰਾ ਹੀ ਲੱਗਿਆ ਪਿਆ ਵੱਡਾ ਸੈਮੀ ਟਰਾਲਾ ਖੜਾ ਆ ਤੇ ਵੱਡੇ ਬਿੰਨ ਬੁੰਨ ਲੱਦੀਆਂ, ਉਹ ਅਗਲੇ ਨੂੰ ਐਂ ਲੱਗਦਾ ਕਮਾਲ ਹੀ ਆ ਵੀ ਟਰੱਕ ਲੱਦੀ ਜਾਂਦੇ ਆ, ਕਿਧਰੇ ਗੋਰੇ ਬਿੰਨਾਂ ਦੇ ਬਿੰਨ ਸੰਤਰਿਆਂ ਦੇ ਭਰ ਕੇ ਲਜਾਈ ਜਾਂਦੇ ਆ, ਕਿਧਰੇ ਲੇਬਰ ਪੌੜੀਆਂ ਤੇ ਚੜ ਕੇ ਲੱਗੀ ਪਈ ਆ। ਉਹ ਭਰਾ ਮੇਰੇ ਇਹ ਸਾਰੇ ਸਬਜ਼ ਬਾਗ ਆ, ਇਹ ਜਿਵੇਂ ਇੰਡੀਆ ਦੇ ਵਿਚ ਨਹੀਂ ਪੱਟਦੇ ਜਾ ਕੇ ਅਸੀਂ ਸਿਆਉਣੇ ਦੀਆਂ ਟੇਨਾਂ ਪਾ ਪਾ ਕੇ ਪੱਟ ਲੈਂਦੇ ਆ, ਇਹੀ ਕੁਛ ਖੇਤੀ ਆ, ਇੰਨਾ ਕੁਛ ਨਹੀਂ ਹੈ ਇਹ ਸਾਰਾ ਕੁਛ। ਜਿੱਥੇ ਮੇਰੀਆਂ ਦੋ ਫੋਟੋਆਂ ਮੈਂ ਹੀ ਜਿਵੇਂ ਦੱਸਿਆ ਉਹੀ ਆ, ਬਾਕੀ ਚੀਜ਼ਾਂ ਇਧਰਲੀਆਂ ਉਧਰਲੀਆਂ। ਤੇ ਇੰਨੇ ਚੱਕਰਾਂ ਚ ਨਾ ਪਿਓ, ਖੇਤੀ ਕਰਨੀ ਆ ਨਾ ਜੇ ਪਹਿਲਾਂ ਤੇ ਪਹਿਲਾਂ ਤੁਹਾਨੂੰ 6 ਮਹੀਨੇ 3 ਮਹੀਨੇ ਮੈਂ ਸੁਜੈਸਟ ਕਰਦਾ ਵੀ ਆ ਕੇ ਨਾ ਤੇ ਤੁਸੀਂ ਵਿਚਰ ਕੇ ਦੇਖੋ ਵੀ ਅਮਨਦੀਪ ਸਿੱਧੂ ਗੱਲਾਂ ਹੀ ਸੁਣਾਉਂਦਾ ਕਿ ਇਹਦੇ ਕੰਮ ਕਿਵੇਂ ਕਰਦੇ ਆ ਕੇ ਉੱਥੇ, ਤੇ ਉੱਥੋਂ ਦਾ ਆ ਕੇ ਮਾਹੌਲ ਦੇਖੋ ਪਹਿਲਾਂ।
ਮੈਂ ਤੁਹਾਨੂੰ ਨਾ ਦੋ ਗੱਲਾਂ ਦੱਸਦਾ ਤਿੰਨ, ਕਿ ਇਹ ਖੇਤੀ ਵੀ ਉਦਾਂ ਹੀ ਆ ਜਿੱਦਾਂ ਟਰੱਕਾਂ ਵਾਲੇ ਨੀ ਕਹਿੰਦੇ, ਕੱਲ ਮੈਂ ਪਰਸੋਂ ਉਬਰ ਵਾਲੇ ਬਈ ਉਬਰ ਬਚਦਾ ਕੀ ਆ, ਐਂਡ ਆਫ ਦਾ ਡੇ ਬਚਦਾ, ਕਹਿੰਦੇ ਜੀ ਭਾਈ ਜੀ ਡਰਾਈਵਰ ਹੀ ਬਚਦਾ ਐਂਡ ਆਫ ਦਾ ਡੇ ਤਾਂ। ਤੇ ਖੇਤੀ ਦੇ ਵਿਚ ਵੀ ਨਾ ਐਂਡ ਆਫ ਦਾ ਡੇ ਜੇ ਬਚਦਾ ਆ ਤਾਂ ਮਿੰਟੂ ਬਰਾੜੇ ਜਿਹੜਾ ਫੋਟੋ ਚ ਖੜਾ ਉਹੀ ਬਚਦਾ, ਬਾਕੀ ਕੁਛ ਨੀ ਬਚਦਾ। ਤੇ ਨਹੀਂ ਨਹੀਂ ਮਤਲਬ ਠੀਕ ਆ, ਮਤਲਬ ਵਧੀਆ ਲਾਈਫ ਸਟਾਈਲ, ਐਸੀ ਗੱਲ ਨੀ। ਦੂਜੀ ਗੱਲ ਇਹ ਆ ਕਿ ਮਿੰਟੂ ਜੀ ਕਿ ਮੈਂ ਤਾਂ ਚਾਹੁੰਦਾ ਆ, ਹੁਣ ਤੁਸੀਂ ਦੇਖੋ ਮੇਰਾ ਹੀ ਹਾਲ ਦੇਖ ਲੋ ਨਾ, ਮੈਂ ਬੜਾ ਸੋਹਣਾ ਨੌਜਵਾਨ ਕਲੀਨ ਸ਼ੇਵਨ, ਮੈਂ ਹੀਰੋ ਮਜੈਸਟਿਕ ਸੀਗਾ, ਤੇ ਦੇਖ ਲੋ ਕਿ ਖੇਤੀ ਦੇ ਵਿਚ ਹੌਲੀ ਹੌਲੀ ਦੇਖ ਲੋ ਕਿ ਮੇਰੀਆਂ ਫੋਟੋਆਂ ਦੇਖ ਲੋ ਕਿ ਦਾੜੀ ਵੀ ਆ ਗਈ, ਮੁੰਚਾ ਵੀ ਆ ਗਈ। ਮੈਂ ਮਤਲਬ ਇਹ ਜਿਹੜੇ ਹਾਲਾਤ ਨੇ ਮੈਨੂੰ ਰੱਬ ਦੇ ਬਹੁਤ ਜ਼ਿਆਦਾ ਨੇੜੇ ਲੱਗੇ, ਹਨਾ, ਇਹਨੂੰ ਪੋਜ਼ਿਟਿਵ ਵੀ ਲੈ ਸਕਦੇ ਆ, ਨੈਗੇਟਿਵ ਵੀ ਲੈ ਸਕਦੇ ਆ। ਸੋ ਤੁਸੀਂ ਮੇਰਾ ਜੀ ਪਰਦਾ ਫਾਸ਼ ਕਰਤਾ। ਉਧਰ ਬੌਬੀ ਸਿੱਧੂ ਨਾ ਕਹਿ ਰਹੀ ਹੈ ਸਤਿ ਸ੍ਰੀ ਅਕਾਲ ਜੀ, ਕਹਿੰਦੇ ਭਾਜੀ ਕਹਿੰਦੇ ਸਿਟੀ ਜਾਣਾ ਆ, ਪਲੀਜ਼ ਉਹ ਪੜਦੇ ਵਾਲੀ ਗੱਲ ਦੱਸ ਦੋ, ਲੇਟ ਹੋ ਜਾਣਾ ਅਸੀਂ ਤਾਂ ਪ੍ਰੋਗਰਾਮ।
ਪਰਦਾ ਇਹ ਹੈ ਜੀ ਵੀ ਤੁਸੀਂ ਟ੍ਰੇਲਰ ਨਾ ਦੇਖਿਆ ਕਰੋ, ਟ੍ਰੇਲਰ ਦੇਖ ਕੇ ਫਿਲਮ ਨਹੀਂ ਕੁਛ ਵੀ ਦੱਸਦੀ। ਟ੍ਰੇਲਰ ਨਾਲ ਕਈ ਵਾਰੀ ਫਿਲਮ ਦਾ ਬੰਦਾ ਹੋਰ ਮੂਡ ਬਣਾ ਲੈਂਦਾ ਤੇ ਹੋਰ ਪਾਸੇ ਨੂੰ ਸੋਚਣ ਲੱਗ ਜਾਂਦਾ, ਜਿਹੜੀ ਅਸਲੀ ਸੱਚਾਈ ਆ ਨਾ ਉਹ ਕਾਫੀ ਦੁਰਲਭ ਆ ਤੇ ਦੂਰ ਆ, ਤੇ ਇਹ ਕਾਫੀ ਔਖੇ ਆ ਹਰੇਕ ਕੰਮ ਹੀ, ਤੇ ਘਰੋਂ ਬਾਹਰ ਤੇ ਹੋਰ ਪਤਾ ਨੀ। ਪਿਛਲੇ ਇੱਕ ਹਫ਼ਤੇ ਦੇ ਵਿਚ ਜਿਹੜੇ ਮੈਂ ਤਜਰਬੇ ਹਾਸਲ ਕੀਤੇ ਆ ਜਾਂ ਕਰ ਰਿਹਾ, ਤੇ ਉਹ ਤਜਰਬੇ ਆਉਣ ਵਾਲੇ ਦਿਨਾਂ ਚ ਮੈਂ ਪਰਦੇ ਫਾਸ਼ ਕਰਕੇ ਛੱਡੂਗਾ। ਮੈਂ ਤਾਂ ਰੱਖਦਾ ਨੀ ਹੈਗਾ ਵੀ ਮੁੰਗਲ ਮੋਥੇ ਰੱਖਦਾ ਗੱਲ, ਮੈਂ ਅਸਲੀ ਸੱਚਾਈ ਸਾਹਮਣੇ ਰੱਖੂਗਾ ਜੀ। ਤੇ ਇਸ ਕਰਕੇ ਕੋਈ ਨੀ ਦੋਸਤੋ, ਤੁਸੀਂ ਕੰਮ ਕਰਨਾ ਚਾਹੁੰਦੇ ਤੁਹਾਨੂੰ ਅਸੀਂ ਇਨਕਰੇਜ ਨੀ ਕਰਦੇ, ਪਰ ਉਸ ਤੋਂ ਪਹਿਲਾਂ ਸਾਰੇ ਸਰੋਤੇ ਜਿਨ੍ਹਾਂ ਨੇ ਵੀ ਮੈਨੂੰ ਫੋਨ ਕੀਤੇ ਆ, ਜਿਨ੍ਹਾਂ ਨੇ ਵੀ ਫਾਰਮਿੰਗ ਚ ਆਉਣਾ ਚਾਹਿਆ, ਉਨ੍ਹਾਂ ਨੂੰ ਬੇਨਤੀ ਆ ਵੀ ਟ੍ਰੇਨਿੰਗ ਜਿਵੇਂ ਲੈਣੇ ਨਾ ਹਰੇਕ ਚੀਜ਼ ਦੀ, ਤਾਂ 3 ਮਹੀਨੇ 6 ਮਹੀਨੇ ਕਿਤੇ ਨਾ ਕਿਤੇ ਜ਼ਰੂਰ ਖੇਤਾਂ ਚ ਕੰਮ ਕਰਕੇ ਦੇਖੋ। ਹੁਣ ਜੇ ਮੁੰਡੇ ਆਪਣੇ ਕੋਬਰਾ ਵਾਲੇ ਕੰਮ ਕਰਦੇ ਆ ਜਾਂ ਮਲਡੂਰੇ ਇੱਥੇ ਕੰਮ ਕਰਦੇ ਆ ਜਾਂ ਆਪਣੇ ਰਿਵਰਲੈਂਡ ਚ ਕੰਮ ਕਰਦੇ ਆ, ਹਾਂ ਉਹ ਬੰਦੇ ਖੇਤੀ ਵਾਲੇ ਪਾਸੇ ਜਾਂਦੇ ਆ, ਤਾਂ ਉਨ੍ਹਾਂ ਨੂੰ ਖੇਤੀ ਦਾ 100% ਤਾਂ ਉਨ੍ਹਾਂ ਨੂੰ ਵੀ ਨੀ ਪਤਾ ਕੰਮ ਵਾਲਿਆਂ ਨੂੰ, ਕਿਉਂਕਿ ਕੰਮ ਵਾਲਿਆਂ ਨੂੰ ਪਤਾ ਹੁੰਦਾ ਇਕੱਲੇ ਕੰਮ ਤੱਕ ਦਾ ਸੀਮਤ ਵੀ ਕੰਮ ਕੀ ਕੀ ਹੁੰਦੇ ਆ, ਕਿਹੜੀ ਰੁੱਤੇ ਕੀ ਕੰਮ ਹੁੰਦਾ, ਪਾਣੀ ਕਦੋਂ ਲਾਉਣਾ, ਪਰੂਣਿੰਗ ਕਦੋਂ ਕਰਨੀ ਆ, ਪਰ ਜਿਹੜੀ ਉਹਦੀ ਆਮਦਨ ਕੀ ਆ ਤੇ ਉਹਦੇ ਚ ਕੀ ਹੁੰਦਾ। ਜਦੋਂ ਮਾਲਕ ਕਹਿੰਦਾ ਨਾ ਕੱਖ ਨੀ ਵੱਜਦਾ ਭਰਾਵੋ, ਕੱਖ ਨੀ ਵੱਜਦਾ, ਅਗਲਾ ਐਂ ਕਹਿੰਦਾ, ਤਾਂ ਫੇਰ ਅਸੀਂ ਪਤਾ ਕੀ ਚਰਚਾ ਕਰਦੇ ਹੁੰਦੇ ਆ, ਉਹ ਬਾਹਲੇ ਗੰਦੇ ਆ ਬਈ, ਆਪ ਤਾਂ ਰੁਪਈਏ ਬਣਾਈ ਜਾਂਦੇ ਆ ਤੇ ਦੂਜੇ ਨੂੰ ਬਣਾਉਣ ਨੀ ਦੇਣਾ ਚਾਹੁੰਦੇ, ਦੂਜੇ ਨੂੰ ਇਸ ਲਾਈਨ ਚ ਆਉਣ ਨੀ ਦੇਣਾ ਚਾਹੁੰਦੇ, ਫੇਰ ਸਾਡਾ ਇਹ ਡਾਇਲੋਗ ਹੁੰਦਾ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੀੜ ਉਹਨਾਂ ਦੀ ਸੱਚੀ ਹੁੰਦੀ ਆ, ਇੰਨੀ ਵੀ ਕੋਈ ਗੱਲ ਨੀ ਹੁੰਦੀ ਜਿੰਨੀ ਕਹੀ ਜਾਂਦੀ ਆ ਜਾਂ ਲੁੱਟ ਨੀ ਹੁੰਦੀ। ਮੇਰੇ ਤਾਂ ਯਾਦ ਆ ਜਾਂਦਾ ਜੀ ਮੇਰੇ ਵੱਡੇ ਵੀਰ ਸਾਡੇ ਮੇਰੇ ਸਾਧੂ ਸਾਹਿਬ ਸਰਾ ਨਿਰਮਲ ਸਿੰਘ ਜਿਹੜੇ ਕਿ ਹੁਣ ਨਹੀਂ ਰਹੇ ਜਾਣ, ਤੇ ਉਹਨਾਂ ਦਾ ਡਾਇਲੋਗ ਯਾਦ ਆ ਜਾਂਦਾ। ਉਹ ਮੈਨੂੰ ਉਹਨਾਂ ਨੇ ਆਇਆ ਨੂੰ ਕਿਹਾ ਸੀ
ਕਹਿੰਦੇ ਵੀ ਜੇ ਤਾਂ ਤੂੰ ਬਣਨਾ ਚਾਹੁੰਦਾ ਕੋਈ ਮਿਲੀਨੇਅਰ ਤੇ ਜਿਵੇਂ ਤੂੰ ਰੋਜ਼ ਕੈਨੇਡਾ ਅਮਰੀਕਾ ਦੇ ਅਮੀਰ ਲੋਕਾਂ ਦੀਆਂ ਗੱਲਾਂ ਸੁਣਦਾ ਜਾਂ ਸੁਣਦਾ ਆਇਆ, ਫੇਰ ਤਾਂ ਭਾਈ ਤੂੰ ਕਿਸੇ ਵੱਡੇ ਸ਼ਹਿਰ ਚ ਜਾ, ਵੱਡੇ ਸੁਪਨੇ ਲੈ, ਉਥੇ ਦਿਨ ਰਾਤ ਇੱਕ ਕਰ, ਹੋ ਸਕਦਾ ਤੇਰੇ ਕਿਤੇ ਨਾ ਕਿਤੇ ਕੋਈ ਕੜਾ ਲੋਟ ਆ ਜੇ ਤੇ ਤੂੰ ਉਹਨਾਂ ਦੀ ਲਾਈਨ ਚ ਆ ਜੇ, ਤੇ ਜੇ ਤੂੰ ਇੱਥੇ ਜ਼ਿਮੀਦਾਰੀ ਚ ਆ ਕੇ ਖੇਤੀ ਕਰਨਾ ਚਾਹਣਾ ਤੇ ਆਪਦੀ ਕਿਰਤ ਹੋਊਗੀ ਜੀ, ਨਾ ਤੂੰ ਭੁੱਖਾ ਮਰੇ ਤੇ ਨਾ ਤੂੰ ਕਿਤੇ ਟੁੱਟੇ ਤੇ ਨਾ ਕੁਝ, ਤੈਨੂੰ ਆਈ ਆ ਵੀ ਮਿਲੀਨੇਅਰ ਬਣੇ ਰਾਤੋ ਰਾਤ ਤੇ ਤੇਰੀ ਰੋਜ਼ੀ ਰੋਟੀ ਚੱਲਦੀ ਰਹੂਗੀ, ਆਪਦੀ ਮਸਤੀ ਚ ਆਪਦੀ ਕਿਰਤ ਕਰਦਾ ਰਹੀ, ਫਿਰ ਇਹ ਕਿੱਤਾ ਵਧੀਆ। ਸੋ ਇਸ ਕਰਕੇ ਪਹਿਲਾਂ ਤਾਂ ਇਹ ਦਿਮਾਗ ਚੋਂ ਕੱਢ ਲਓ, ਸੰਤਰਿਆਂ ਦੇ ਬਿੰਨ ਜੇ ਦੇਖ ਕੇ ਆਉਣਾ, ਦੇਖੋ ਵੀ ਇਹ ਨੋਟ ਹੀ ਆ ਨਰੇ, ਨੋਟ ਨੂਟ ਨੀ ਉਹ ਸੈਂਟਾਂ ਇਕੱਲੇ, ਸੈਂਟਾਂ ਦੇ ਵਿਚ ਜਾਂਦੀਆਂ ਗੱਲਾਂ ਉਹ ਜੋ ਜਾਂਦੀਆਂ ਨਾ ਤੇ ਹੈਰਾਨੀ ਹੁੰਦੀ ਤੁਹਾਨੂੰ ਜਦੋਂ ਤੁਸੀਂ ਹਿਸਾਬ ਕਿਤਾਬ ਦੇਖੋਗੇ। ਫਿਰ ਮੇਰੇ ਵਾਂਗੂ ਰਾਤ ਨੂੰ ਸੌਂਦੇ ਨੀ ਵੀ ਸਾਰੀ ਰਾਤ, ਸਾਰਾ ਦਿਨ ਤੋੜੇ ਤੇ ਹੱਥ ਨੇ ਬਣੇ ਇੰਨੇ ਸੈਂਟੀ। ਸੋ ਕਈ ਵਾਰੀ ਇਹ ਚੀਜ਼ਾਂ ਨਾ ਦੇਖਣ ਦੀਆਂ ਹੋਰ, ਕਰਨ ਦੀਆਂ ਹੋਰ, ਸੋ ਕਰੋ ਜ਼ਰੂਰ ਕਰੋ, ਪਰ ਪਹਿਲਾਂ ਸਿੱਖਣ ਤੇ ਉਸ ਦੀ ਤਹਿ ਤੇ ਜਾ ਕੇ।
ਮੈਂ ਅਕਸਰ ਕਹਿੰਦਾ ਹੁੰਦਾ ਜਿਹੜੀ ਖੇਤੀਬਾੜੀ ਵੀ ਹੈ, ਇਟਸ ਐਗਰੀ ਬਿਜ਼ਨਸ, ਐਗਰੀਕਲਚਰ ਨਹੀਂ ਰਹਿ ਗਿਆ ਇਹ ਐਗਰੀ ਬਿਜ਼ਨਸ ਹੈ। ਤੇ ਚਲੋ ਜਾਂਦੇ ਜਾਂਦੇ ਗੁਰਚਰਨ ਕੰਦੋਲਾ ਉਹਨਾਂ ਦਾ ਮੈਸੇਜ ਆਇਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਹੁਣ ਮਿੰਟੂ ਨੂੰ ਜਨਤਕ ਤੌਰ ਤੇ ਫਸਾ ਦਿੱਤਾ, ਹੁਣ ਭੱਜ ਨਹੀਂ ਸਕਦਾ, ਸਰੋਪਾਗੜ ਪਾਤਾ। ਤੇ ਜਗਿੰਦਰ ਸਿੰਘ ਸੋਈ ਜਗਰਾਮ ਵਾਲੇ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਪ੍ਰੋਗਰਾਮ। ਕਮਲਦੀਪ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਇੰਜੋਏ ਕਰ ਰਹੇ। ਸੋ ਮਿੰਟੂ ਜੀ, ਮੈਨੂੰ ਲੱਗਦਾ ਕਿ ਜਿਹੜਾ ਕੋਈ ਵੀ ਚੀਜ਼ ਹੈ ਨਾ ਪਰਦੇ ਦੇ ਵਿਚ ਰਹਿ ਜਾਵੇ ਤਾਂ ਉਹੀ ਵਧੀਆ ਆ, ਜਦੋਂ ਪਰਦਾ ਉੱਠ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਦਿੱਕਤ ਤਾਂ ਆਉਂਦੀ ਆਉਂਦੀ ਆ। ਸੋ ਆਪਾਂ ਵੀ ਲਈਏ ਇਜਾਜ਼ਤ ਪ੍ਰੋਗਰਾਮ ਦੇ ਵਿਚੋਂ ਤੇ ਕੱਲ ਨੂੰ ਫਿਰ ਮਿਲਦੇ ਆ ਤੁਹਾਡੇ ਪ੍ਰੋਗਰਾਮ ਚ। ਮਿੰਟੂ ਜੀ
ਜੀ ਜੀ ਬਹੁਤ ਬਹੁਤ
ਹਾਂਜੀ ਧੰਨਵਾਦ। ਸੋ ਮਿੰਟੂ ਬਰਾੜ ਜੀ ਸਾਡੇ ਨਾਲ ਜੁੜਦੇ ਨੇ। ਸੋ ਦੋਸਤੋ, ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੀ ਫੀਡਬੈਕ ਜ਼ਰੂਰ ਭੇਜਣਾ। ਸੋ ਪ੍ਰੋਗਰਾਮ ਚੱਲਦੇ ਰਹਿਣਗੇ, ਗੀਤ ਸੰਗੀਤ ਚੱਲ ਰਹੇਗਾ। ਅਖੀਰ ਦੇ ਵਿਚ ਨਾ ਇੱਕ ਤੁਹਾਨੂੰ ਬਹੁਤ ਹੀ ਖੂਬਸੂਰਤ ਗੀਤ ਸੁਣਾਉਣਾ ਹੈ, ਪਰਦੇ ਦੇ ਨਾਲ ਹੀ ਸੰਬੰਧ, ਪਰਦਾ। ਅਮਰ ਅਕਬਰ ਐਂਥੋਨੀ ਫਿਲਮ ਆਈ ਸੀ ਜੀ 1977 ਦੇ ਵਿਚ, ਤੇ ਇਸ ਫਿਲਮ ਦੇ ਵਿਚ ਸ਼ਾਇਦ ਧਰਮਿੰਦਰ, ਰਿਸ਼ੀ ਕਪੂਰ, ਅਮਿਤਾਭ ਬੱਚਨ ਸੀ, ਨੀਤੂ ਸਿੰਘ ਹੋਣੀ ਵੀ ਸੀ, ਜੀਨਤ ਅਮਾਨ, ਪ੍ਰਵੀਨ ਬੋਵੀ। ਸੋ ਬਹੁਤ ਹੀ ਖੂਬਸੂਰਤ ਫਿਲਮ ਸੀ, ਇਸ ਦੇ ਗੀਤ ਬੜੇ ਹਿੱਟ ਹੋਏ ਸਨ, ਤੇ ਖਾਸ ਕਰਕੇ ਇਹ ਕਵਾਲੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ। ਇਸ ਤੋਂ ਪਹਿਲਾਂ ਜਿਹੜੀ ਸਾਡੀ ਗੱਲਬਾਤ ਦਾ ਵਿਸ਼ਾ ਸੀ ਉਹ ਪਰਦੇ ਦੇ ਉੱਤੇ ਸੀ ਕਿ ਪਰਦਾ ਰਹਿਣਾ ਚਾਹੀਦਾ ਤੇ ਪਰਦੇ ਦੇ ਨਾਲ ਹੀ ਜਿਹੜੀ ਬਿਊਟੀ ਹੈ ਉਹ ਜ਼ਿਆਦਾ ਵਧੀਆ ਲੱਗਦੀ ਹੈ। ਸੋ ਪ੍ਰੋਗਰਾਮ ਛੱਡ ਕੇ ਜਾ ਰਿਹਾ ਜੀ ਤੁਹਾਡੇ ਨਾਲ, 24 ਘੰਟੇ 7 ਦਿਨ ਹਰਮਨ ਰੇਡੀਓ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਰਹਿੰਦਾ, ਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸ਼ਬਾਬ ਪੇ ਮੈਂ ਜ਼ਰਾ ਸੀ ਸ਼ਰਾਬ ਫੇਕੂੰਗਾ ਕਿਸੀ ਹਸੀਨ ਕੀ ਤਰਫ ਯੇ ਗੁਲਾਬ ਫੇਕੂੰਗਾ ਪਰਦਾ ਹੈ ਪਰਦਾ ਹੈ ਪਰਦਾ ਹੈ ਪਰਦਾ ਹੈ
ਪਰਦਾ ਹੈ ਪਰਦਾ ਹੈ ਪਰਦਾ ਹੈ ਪਰਦਾ ਹੈ
ਪਰਦਾ ਹੈ ਪਰਦਾ ਪਰਦਾ ਹੈ ਪਰਦਾ ਪਰਦੇ ਕੇ ਪੀਛੇ ਪਰਦਾ ਨਸ਼ੀ ਹੈ ਪਰਦਾ ਨਸ਼ੀ ਕੋਵੇ ਪਰਦਾ ਨਾ ਕਰ ਦੂੰਗਾ ਪਰਦਾ ਪਰਦਾ ਨਸ਼ੀ ਕੋਵੇ ਪਰਦਾ ਨਾ ਕਰ ਦੂੰ ਤੋ ਅਕਬਰ ਮੇਰਾ ਨਾਮ ਨਹੀਂ ਹੈ
ਪਰਦਾ ਹੈ ਪਰਦਾ ਹੈ ਪਰਦਾ
ਹੈ ਪਰਦੇ ਕੇ ਪੀਛੇ ਪਰਦਾ ਨਸ਼ੀ ਹੈ ਪਰਦਾ ਨਸ਼ੀ ਕੋਵੇ ਪਰਦਾ ਨਾ ਕਰ ਦੂੰ ਤੋ ਅਕਬਰ ਮੇਰਾ ਨਾਮ ਨਹੀਂ ਹੈ
ਪਰਦਾ ਹੈ ਪਰਦਾ ਪਰਦਾ
देखता हूं जिधर लोग भी उधर देखे कहां ठहरती है जाकर मेरी नजर ख्वाबों की शहजादी मैं हूँ अकबर इलाहाबादी मैं शायर हूँ हसीनों का मैं आशिक महे जबीनों का तेरा दामन तेरा दामन तेरा दामन
दामन दामन
तेरा दामन न छोड़ूंगा मैं हर चिलमन
चिलमन चिलमन
मैं हर चिलमन को तोड़ूंगा ना डर जालिम जमाने से अदा से या बहाने से जरा अपनी सूरत दिखा दे समा खूबसूरत बना दे नहीं तो तेरा नाम लेके तुझे कोई इल्जाम देके तुझको इस महफिल में रुसवा ना कर दूं रुसवा
तुझको इस महफिल में रुसवा ना कर दूं
हाँ पर्दा नशी को बे पर्दा ना कर दूं तो अकबर मेरा
पर्दा है पर्दा
पर्दे के पीछे पर्दा नशी है पर्दा नशी का बे पर्दा ना कर दूं तो अकबर मेरा नाम नहीं है
पर्दा है पर्दा है पर्दा
खुदा का शुक्र है चेहरा नजर तो आया है हया का रंग निगाहों पे फिर भी छाया है किसी की जान जाती है किसी को शर्म आती है किसी की जान जाती है किसी को शर्म आती है कोई आंसू बहाता है तो कोई मुस्कुराता है सता कर इस तरह अक्सर मजा लेते हैं ये दिलबर हाँ यही दस्तूर है इनका सितम मशहूर है इनका
सितम मशहूर है
खफा हो के चेहरा छुपा ले मगर याद रख हुस्न वाले जो है आग तेरी जवानी मेरा प्यार है सर्द पानी मैं तेरे गुस्से को ठंडा ना कर दूं हाँ
मैं तेरे गुस्से को ठंडा ना कर दूं
हाँ पर्दा नशी तो बे पर्दा ना कर दूं तो अकबर मेरा
पर्दा है पर्दा पर्दा है पर्दा
पर्दे के पीछे पर्दा नशी है
पर्दा नशी को बे पर्दा न कर दूं
तो अकबर मेरा नाम नहीं है
पर्दा है पर्दा पर्दा है पर्दा
आ